ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦੋਸਤੋ, ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਦਿਨ ਐਤਵਾਰ ਚੜਾ ਚੁੱਕੇ ਆ ਜੀ। ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ 9:02 ਹੋ ਚੁੱਕੇ ਨੇ, 8:32 ਐਡਲੇਡ ਦੇ ਵਿਚ ਤੇ 7:02 ਸੁਬਾਹ ਦੇ ਹੋਏ ਨੇ ਪਰਥ ਦੇ ਵਿਚ। ਤੇ ਦੁਨੀਆਂ ਦੇ ਕਲਾਕ ਕੀ ਕੀ ਕਹਿ ਰਹੇ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ। ਨਵੀਂ ਦਿੱਲੀ ਦੇ ਵਿਚ ਇਸ ਵੇਲੇ ਤੜਕੇ ਦੇ 4:32 ਤੇ ਮਿਡਲ ਈਸਟ ਕੁਵੈਤ ਦਾ ਟਾਈਮ ਹੈ ਜੀ 2:02 ਵੱਡਾ ਤੜਕਾ। ਤੇ ਲੰਡਨ ਦੇ ਵਿਚ 12:02 ਹੋ ਚੁੱਕੇ ਨੇ ਤੇ ਤਰੀਕ ਪਲਟ ਕੇ ਸ਼ਨਿਚਰਵਾਰ ਦੀ ਆ ਗਈ ਆ। ਪਰ ਹਜੇ ਉੱਤਰੀ ਅਮਰੀਕਾ ਮਹਾਂਦੀਪਾਂ ਦੇ ਵਿਚ ਤੇ ਦੱਖਣੀ ਮਹਾਂਦੀਪ ਜਿੱਥੇ ਓਲੰਪਿਕ ਚੱਲ ਰਹੀ ਆ ਉਥੇ ਹਜੇ ਸ਼ਨਿਚਰਵਾਰ ਹੀ ਚੱਲ ਰਿਹਾ। ਤੇ ਟੋਰਾਂਟੋ ਨਿਊਯਾਰਕ ਦਾ ਟਾਈਮ ਹੈ ਜੀ 7:02, ਵੈਨਕੂਵਰ ਤੇ ਐਲਏ ਦਾ ਟਾਈਮ ਹੈ ਜੀ 4:02 ਸ਼ਾਮ ਦੇ। ਸੋ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੇਖੋ ਜੀ, ਕੱਲ ਮੈਂ ਮਾਫੀ ਚਾਹੁੰਦਾ ਕਿ ਪ੍ਰੋਗਰਾਮ ਸ਼ੁਰੂਆਤ ਦੇ ਵਿਚ ਕਾਫੀ ਮੈਂ ਥੋੜਾ ਜਿਹਾ ਸਿਹਤ ਪੱਖੋਂ ਠੀਕ ਨਹੀਂ ਸੀਗਾ ਜਾਂ ਇਮੋਸ਼ਨਲੀ ਠੀਕ ਨਹੀਂ ਸੀਗਾ, ਇਸ ਕਰਕੇ ਕੱਲ ਇੰਨੀ ਐਨਰਜੀ ਨਹੀਂ ਸੀ ਪ੍ਰੋਗਰਾਮ ਦੇ ਵਿਚ ਸ਼ੁਰੂਆਤ ਦੇ ਵਿਚ। ਪਰ ਅੱਜ ਮੈਂ ਬਹੁਤ ਸੋਹਣਾ ਫੀਲ ਕਰ ਰਿਹਾ, ਮੌਸਮ ਵੀ ਬਹੁਤ ਵਧੀਆ, ਦਿਨ ਵੀ ਐਨ ਟਿਕਿਆ ਹੋਇਆ, ਧੁੱਪ ਖਿੜੀ ਹੋਈ ਆ, ਹਲਕੀ ਹਲਕੀ ਹਵਾ ਚੱਲ ਰਹੀ ਆ। ਸੋ ਨਜ਼ਾਰੇ ਆਈ ਜਾਂਦੇ ਨੇ, ਨਜ਼ਾਰੇ ਜਾਈ ਜਾਂਦੇ ਨੇ, ਕਹਿਣ ਦਾ ਮਤਲਬ ਇਹ ਆ। ਤੇ ਕੱਲ ਵੀ ਦਸਿਆ ਸੀ ਕਿ 1 ਤਰੀਕ ਨੂੰ ਸਪਰਿੰਗ ਸ਼ੁਰੂ ਹੋਣਾ ਹੈ ਆਸਟ੍ਰੇਲੀਆ ਦੇ ਵਿਚ, ਤੇ ਸਪਰਿੰਗ ਦੀਆਂ ਤਿਆਰੀਆਂ ਚੱਲ ਰਹੀਆਂ। ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਫੋਟੋਆਂ ਵੀ ਭੇਜੀਆਂ ਸੀ ਆਪਣੇ ਗਾਰਡਨ ਦੀਆਂ ਤੇ ਆਪਣੇ ਬਾਗਾਂ ਦੀਆਂ ਜਿੱਥੇ ਉਹ ਕੰਮ ਕਰਦੇ ਨੇ। ਬਦਾਮਾਂ ਦਾ ਬਾਗ ਸੀ ਮਲਡੂਰੇ ਤੋਂ, ਸਾਡੇ ਮਿੱਤਰਾਂ ਨੇ ਉਥੋਂ ਫੋਟੋਆਂ ਭੇਜੀਆਂ ਸੀ। ਸੋ ਫੁੱਲ ਖਿੜੇ ਹੋਏ ਨੇ ਤੇ ਅੱਜ ਮਲਡੂਰੇ ਦੀ ਗੱਲ ਤੁਹਾਨੂੰ ਹੋਰ ਵੀ ਸੁਣਾਉਣੀ ਹੈ, ਕਿਉਂਕਿ ਸਾਡੇ ਨਾਲ ਗਰੇਵਾਲ ਬ੍ਰਦਰਸ ਸਾਡੇ ਆਗਿਆਕਾਰ ਭਾਜੀ ਆ ਰਹੇ ਨੇ। ਉਨ੍ਹਾਂ ਨੂੰ ਅਸੀਂ 5-10 ਮਿੰਟ ਪ੍ਰੋਗਰਾਮ ਦੇ ਵਿਚ ਲਵਾਂਗੇ ਤੇ ਜਾਣਾਂਗੇ ਕਿ ਉਨ੍ਹਾਂ ਦੇ ਇਲਾਕੇ ਦੇ ਵਿਚ ਕੀ ਹੋ ਰਿਹਾ। ਤੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ, ਮਿੰਟੂ ਬਰਾੜ ਜੀ ਬਹਿਣ ਤਿਆਰ ਬੈਠੇ ਨੇ, ਉਹ ਵੀ ਆ ਰਹੇ ਨੇ ਪ੍ਰੋਗਰਾਮ ਦੇ ਵਿਚ। ਤੇ ਇਕ ਸ਼ਹਿਰੀਮਾਨ ਉਨ੍ਹਾਂ ਦਾ ਸ਼ੋਅ ਵੀ ਹੋਣਾ, ਉਹਦੇ ਬਾਰੇ ਵੀ ਆਪਾਂ ਥੋੜੀ ਜਿਹੀ ਜਾਣਕਾਰੀ ਲਵਾਂਗੇ। ਹੋਰ ਆਸਟ੍ਰੇਲੀਆ ਦੇ ਵਿਚ ਬਹੁਤ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਨੇ, ਉਹ ਸਾਰੀਆਂ ਜਾਣਕਾਰੀਆਂ ਇਸ ਪ੍ਰੋਗਰਾਮ ਦੇ ਵਿਚ ਆਪਾਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰੀ ਜਾਣੀਆਂ, ਗੱਲਾਂ ਵੀ ਕਰਨੀਆਂ, ਦਿਲ ਵਾਲੀਆਂ ਗੱਲਾਂ ਵੀ ਕਰਨੀਆਂ, ਆਪਣੇ ਵਿਚਾਰ ਵੀ ਦੱਸਣੇ, ਤੁਹਾਡੇ ਵੀ ਸੁਣਨੇ, ਇਨ੍ਹਾਂ ਵਿਚੋਂ ਕੁਛ ਨਾ ਕੁਛ ਆਪਾਂ ਜ਼ਰੂਰ ਕੱਢਾਂਗੇ। ਤੇ ਵਿਚਾਰਾਂ ਦੀ ਲੜੀ ਸਿਲਸਿਲਾ ਜਾਰੀ ਹੈ। ਪਹਿਲਾਂ ਮੈਂ ਕੁਇਕਲੀ ਤੁਹਾਨੂੰ ਛੇਤੀ ਛੇਤੀ ਜਿਹੜੀਆਂ ਸ਼ਮੂਲੀਅਤ ਹੋਈ ਹੈ ਪ੍ਰੋਗਰਾਮ ਚ ਉਨ੍ਹਾਂ ਦੇ ਬਾਰੇ ਦੱਸਦਾ। ਹਰਮੀਤ ਚੰਨਾ ਆ ਗਏ ਨੇ, ਦਲਵੀਰ ਹਲਵਾਰਵੀ ਜੀ ਆ ਗਏ ਨੇ, ਦਲਜੀਤ ਸਿੰਘ ਮਹਿਤਾ ਚੌਂਕ, ਰਜੀਵ ਭਗਤ ਲੁਧਿਆਣੇ ਵਾਲੇ, ਰਮਨਜੀਤ ਸਿੰਘ ਵੀ ਪਹੁੰਚ ਚੁੱਕੇ ਨੇ ਨਵੈਰ ਨਵੀਂ ਕੈਨੇਡਾ ਤੋਂ। ਤੋ ਦੁਨੀਆਂ ਭਰ ਦੇ ਵਿਚੋਂ ਜਿੰਨੇ ਵੀ ਸਾਡੇ ਸਰੋਤੇ ਨੇ ਸਾਰੇ ਸੁਣ ਰਹੇ ਨੇ, ਉਨ੍ਹਾਂ ਨੂੰ ਬੇਨਤੀ ਆ ਕਿ ਅਗਰ ਤੁਸੀਂ ਕੰਮ ਕਰ ਰਹੇ ਹੋ, ਜੋਬ ਤੇ ਹੋ, ਡਰਾਈਵ ਕਰ ਰਹੇ ਹੋ, ਤਾਂ ਮੈਸੇਜ ਨਾ ਲਿਖੋ ਸਾਨੂੰ, ਆਨੰਦ ਕਰੋ, ਪ੍ਰੋਗਰਾਮ ਸੁਣੋ, ਨਜ਼ਾਰੇ ਲਓ, ਕੰਮ ਨੂੰ ਜੈਪਰਡੀ ਚ ਨਹੀਂ ਪਾਣਾ ਜਾਂ ਉਹਨੂੰ ਖਤਰੇ ਚ ਨਹੀਂ ਪਾਣਾ, ਕਿਸੇ ਹੋਰ ਨੂੰ ਖਤਰੇ ਚ ਨਹੀਂ ਪਾਣਾ। ਅਗਰ ਤੁਸੀਂ ਵਿਹਲੇ ਹੋ, ਫ੍ਰੀ ਹੋ, ਧੁੱਪ ਸੇਕ ਰਹੇ ਹੋ, ਅੱਜ ਐਤਵਾਰ ਦਾ ਆਨੰਦ ਮਾਣ ਰਹੇ ਹੋ, ਤਾਂ ਜ਼ਰੂਰ ਮੈਸੇਜ ਟਾਈਪ ਕਰਕੇ ਸਤਿ ਸ੍ਰੀ ਅਕਾਲ ਹੀ ਭੇਜ ਦਿਓ, ਬੜਾ ਚੰਗਾ ਲੱਗੇਗਾ ਸਾਨੂੰ। ਸੋ ਪਤਾ ਸਾਡਾ ਨੋਟ ਕਰ ਲਓ ਜੀ, request@harmanradio.com ਈਮੇਲ ਪਤਾ, ਔਰ ਟੈਲੀਗ੍ਰਾਮ ਸਾਡੀ ਚੱਲਦੀ ਆ, ਤੁਸੀਂ ਪਿੱਛੇ ਮੈਸੇਜ ਆਉਂਦੇ ਸੁਣ ਰਹੇ ਹੋਵੋਗੇ, ਆਵਾਜ਼ ਵੀ ਆ ਰਹੀ ਆ। ਸੋ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਕੋਈ ਫੋਟੋ ਐਨੀਥਿੰਗ ਕੁਛ ਵੀ ਭੇਜ ਸਕਦੇ ਹੋ। ਸੋ ਦੋਸਤੋ, ਪ੍ਰੋਗਰਾਮ ਅੱਜ ਜਿਹੜਾ ਮੈਂ ਸ਼ੁਰੂਆਤ ਕਰਨੀ ਆ ਨਾ, ਮੈਂ ਇੱਕ ਹਿੰਦੀ ਗੀਤ ਤੋਂ ਸ਼ੁਰੂਆਤ ਕਰਨੀ ਆ। ਚਲੋ, ਇਹ ਗੀਤ ਹੀ ਸਾਰਾ ਕੁਝ ਦੱਸੇਗਾ ਜੀ।
तू कहे तो मैं बता दूं, मेरे दिल में आज क्या है, तू कहे तो मैं बता दूं। तेरी जुल्फ फिर सवारूं, तेरी मांग फिर सजा दूं, मेरे दिल में आज क्या है, कहे तो मैं बता दूं। मुझे देवता बनाकर चाहतों ने पूजा, मुझे देवता बनाकर तेरी चाहतों ने पूजा। मेरा प्यार कह रहा है मैं तुझे खुदा बना दूं, मेरा प्यार कह रहा है मैं तुझे खुदा बना दूं। मेरे दिल में आज क्या है, तू कहे तो मैं बता दूं। कोई ढूंढने भी आए तो हमें न ढूंढ पाए, कोई ढूंढने भी आए तो हमें न ढूंढ पाए। तू मुझे कहीं छुपा दे, मैं तुझे कहीं छुपा दूं, मुझे कहीं छुपा दे, मैं तुझे कहीं छुपा दूं। तेरी जुल्फ फिर सवारूं, तेरी मांग फिर सजा दूं, मेरे दिल में आज क्या है, तू कहे तो मैं बता दूं।
ਜੀ, ਬਹੁਤ ਹੀ ਖੂਬਸੂਰਤ ਗੀਤ ਸੁਣ ਰਹੇ ਸੀ ਜੀ, ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿਚ। ਫਿਲਮ ਸੀ ਦਾਗ, ਤੇ ਇਸ ਫਿਲਮ ਦੇ ਵਿਚ ਸ਼ਾਇਦ ਸ਼ਰਮੀਲਾ ਟੈਗੋਰ ਤੇ ਰਾਖੀ ਤੇ ਪ੍ਰੇਮ ਚੋਪੜਾ ਵੀ ਸਨ। ਸੋ ਬਹੁਤ ਵਧੀਆ ਹਿੱਟ ਗੀਤ ਆਪਣੇ ਜ਼ਮਾਨੇ ਦਾ, ਤੇ ਵੈਸੇ ਬਹੁਤ ਸਾਰੇ ਦਿਲਾਂ ਦੀ ਕਈ ਵਾਰੀ ਇਹ ਗੱਲ ਵੀ ਕਹਿ ਦਿੰਦਾ, ਪ੍ਰੋਗਰਾਮ ਦਾ ਨਾਂ ਵੀ ਦਿਲ ਵਾਲੀ ਗੱਲ ਹੈ। ਸੋ ਜੋ ਅਸੀਂ ਆਪਣੇ ਦਿਲ ਵਿਚ ਗੱਲ ਹੁੰਦੀ ਹੈ ਸਾਡੇ, ਉਹ ਅਸੀਂ ਦੱਸ ਦੇਈਦੀ ਹੈ। ਸੋ ਤੁਸੀਂ ਵੀ ਸਾਡੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰੋ ਤੇ ਆਪਣੇ ਵਿਚਾਰ ਸਾਂਝੇ ਕਰੋ, ਤੇ ਇਹ ਇਨ੍ਹਾਂ ਦੇ ਵਿਚੋਂ ਗਿਆਨ ਨਿਕਲਦਾ, ਕੋਈ ਨਾ ਕੋਈ ਇਨ੍ਹਾਂ ਚੋਂ ਨੁਕਤਾ ਨਿਕਲ ਆਉਂਦਾ ਹੈ ਜਿਹੜਾ ਕਿ ਕਈ ਵਾਰੀ ਸਾਨੂੰ ਵੀ ਨਹੀਂ ਪਤਾ ਹੁੰਦਾ ਜਾਂ ਸਾਡੇ ਸਰੋਤਿਆਂ ਨੂੰ ਵੀ ਉਸ ਐਂਗਲ ਤੋਂ ਨਹੀਂ ਪਤਾ ਹੁੰਦਾ। ਸੋ ਅਸੀਂ ਰਲ ਮਿਲ ਕੇ ਸਾਰਾ ਇਕ ਵਧੀਆ ਸਿੱਟੇ ਤੇ ਪਹੁੰਚ ਸਕਦੇ ਹਾਂ। ਤੇ ਰਾਜਾ ਧਾਲੀਵਾਲ, ਮਹਿੰਦਰ ਸਿੰਘ ਹੰਸ, ਬ੍ਰੈਂਪਟਨ ਵਾਲੇ ਵੀ ਪਹੁੰਚ ਚੁੱਕੇ ਨੇ, ਅਮਨ ਹੁਣੀ ਵੀ ਆ ਗਏ ਨੇ। ਸੋ ਸਾਰਿਆਂ ਦੇ ਆਪਾਂ ਸੁਨੇਹੇ ਵੀ ਲੈਣੇ ਆ, ਪਰ ਪਹਿਲਾਂ ਇਕ ਉੱਡਦੀ ਉੱਡਦੀ ਝਾਤ ਆਸਟ੍ਰੇਲੀਆ ਦੇ ਮੌਸਮ ਤੇ ਪਾਉਂਦੇ ਆ। ਕੌਫਸਾਰਵਰ 19 ਡਿਗਰੀ ਅੱਜ, ਬਿਊਟੀਫੁਲ ਡੇ, ਤੇ ਇਦਾਂ ਹੀ ਸਿਡਨੀ ਦੇ ਵਿਚ 19 ਡਿਗਰੀ ਆ, ਤੇ ਬਿਲਕੁਲ ਧੁੱਪ ਖਿੜੀ ਰਹੇਗੀ। ਬ੍ਰਿਸਬਨ ਦੇ ਵਿਚ ਹੋ ਸਕਦਾ ਬੱਦਲਵਾਈ ਹੋ ਜਾਵੇ, ਪਰ ਫਿਲਹਾਲ 23 ਡਿਗਰੀ ਦੱਸ ਰਹੇ ਨੇ ਮੌਸਮ ਵਿਭਾਗ ਵਾਲੇ। ਕੈਨਬਰਾ ਦੇ ਵਿਚ ਸਵੇਰੇ ਕੋਹਰਾ ਪੈ ਕੇ ਹਟਿਆ ਤੇ 13 ਡਿਗਰੀ ਤੱਕ ਪਹੁੰਚੇਗਾ, ਤੇ ਸਾਊਥ ਈਸਟ ਆਸਟ੍ਰੇਲੀਆ ਦੇ ਵਿਚ ਮੀਂਹ ਪੈ ਰਹੇ ਨੇ, ਤੇ ਮੈਲਬਨ ਦੇ ਵਿਚ ਸ਼ਾਵਰ ਦੱਸੇ ਗਏ ਨੇ 15 ਡਿਗਰੀ। ਐਡਲੇਡ ਦੇ ਵਿਚ ਵੀ ਸ਼ਾਵਰ ਦੱਸੇ ਗਏ ਨੇ 17 ਡਿਗਰੀ। ਪਰਥ ਦੇ ਵਿਚ ਮੀਂਹ ਪੈ ਰਿਹਾ ਸੀ ਕੱਲ ਤੇ ਅੱਜ ਵੀ ਸ਼ਾਵਰ ਹੈ 18 ਡਿਗਰੀ। ਡਾਰਵਿਨ ਧੁੱਪ ਖਿੜੀ ਰਹੇਗੀ 32 ਡਿਗਰੀ। ਸੋ ਇਹ ਸੀ ਆਸਟ੍ਰੇਲੀਆ ਦਾ ਮੌਸਮ ਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਇਸ ਵੇਲੇ 26 ਡਿਗਰੀ ਆ ਤੇ 35 ਡਿਗਰੀ ਦਿਨ ਸਾਫ਼ ਰਹਿਣ ਦੀ ਉਮੀਦ ਹੈ ਅੱਜ ਦਿਨਾਂ ਨੂੰ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਹੁਣ ਆਉਂਦੇ ਆ ਜੀ ਸੁਨੇਹਾਂ ਵੱਲ ਨੂੰ ਤੇ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੇ ਸਾਡੇ ਨਾਲ ਜੁੜੇ ਨੇ, ਵਿਚਾਰਾਂ ਦਾ ਪ੍ਰਵਾਹ ਚੱਲ ਰਿਹਾ ਉਹ ਵੀ ਆਪਾਂ ਸਾਂਝੇ ਕਰਦੇ ਆ। ਹਰਮੀਤ ਚੰਨਾ ਹੁਣੀ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਬੁਲਾ ਰਹੇ ਤੇ ਮੌਸਮ ਦੀ ਜਾਣਕਾਰੀ ਦੇ ਰਹੇ ਆ ਕੋਬਰਮ ਦੀ ਤੇ ਕਹਿੰਦੇ ਕਿ ਐਨ ਕ੍ਰਿਸਟਲ ਕਲੀਅਰ ਮਾਰਨਿੰਗ ਆ ਤੇ ਅੱਜ ਪਰ ਦਿਨੇ ਕਹਿੰਦੇ ਹੋ ਸਕਦਾ ਬੱਦਲਵਾਈ ਹੋ ਜਾਏ ਤੇ ਸਾਰਾ ਕਰੂ ਉਨ੍ਹਾਂ ਦਾ ਜਿਹੜਾ ਸੁਣ ਰਿਹਾ ਸੱਜਣ ਮਿੱਤਰ। ਤੇ ਇਕ ਗੀਤ ਕੋਸ਼ਿਸ਼ ਕਰਾਂਗੇ ਜੀ, ਮੈਨੂੰ ਉਹ ਗੀਤ ਲੱਭਿਆ ਨਹੀਂ ਅਸਲ ਦੇ ਵਿਚ ਡਾਟਾਬੇਸ ਚ ਤੇ ਮੈਂ ਕੋਸ਼ਿਸ਼ ਕਰਾਂਗਾ ਉਹ ਗੀਤ ਲਾਉਣ ਦੀ। ਪਰ ਜਿਹੜਾ ਤੁਸੀਂ ਵਿਚਾਰ ਸ਼ੇਅਰ ਕੀਤਾ ਕਿ ਜ਼ਿੰਦਗੀ ਕੋ ਅਗਰ ਸਮਝਣਾ ਹੈ ਤੋ ਪਿੱਛੇ ਦੇਖੋ, ਅਗਰ ਜੀਣਾ ਹੈ ਤੋ ਅੱਗੇ ਦੇਖੋ, ਬਿਲਕੁਲ ਸਹੀ ਗੱਲ ਹੈ ਜੀ। ਜਿਹੜੀ ਸਾਡੀ ਹਿਸਟਰੀ ਆ, ਸਾਡੀ ਜਿਹੜੀ ਇਤਿਹਾਸ ਹੈ, ਉਹ ਸਿੱਖਣ ਵਾਸਤੇ ਆ। ਅਸੀਂ ਉਹਦੇ ਵਿਚ ਫਸ ਕੇ ਨਹੀਂ ਰਹਿ ਸਕਦੇ, ਅਸੀਂ ਉਹ ਤੋਂ ਸਬਕ ਲੈ ਸਕਦੇ ਹਾਂ। ਪਰ ਜਿਹੜਾ ਅਸੀਂ ਜਿਉਣਾ ਆ ਉਹ ਹੁਣ ਜਿਉਣਾ, ਜੋ ਅਸੀਂ ਹੁਣ ਜਿਉ ਰਹੇ ਹਾਂ ਕੀ ਆ। ਪਰ ਜੇ ਅਸੀਂ ਉਹਦਾ ਪਲਾਨ ਬਣਾਉਣਾ ਆ ਤਾਂ ਅਸੀਂ ਫਿਊਚਰ ਦਾ ਪਲਾਨ ਬਣਾ ਸਕਦੇ ਹਾਂ। ਸੋ ਤਿੰਨ ਚੀਜ਼ਾਂ ਸਾਈਮਲਟੇਨੀਅਸਲੀ ਚੱਲਦੀਆਂ। ਤੁਸੀਂ ਹਿਸਟਰੀ ਨੂੰ ਛੱਡ ਵੀ ਨਹੀਂ ਸਕਦੇ ਆਪਣੇ ਮੂਲ ਨੂੰ, ਪਰ ਤੁਸੀਂ ਇਤਿਹਾਸ ਦੇ ਉੱਤੇ ਕੁਛ ਵੀ ਆਧਾਰਿਤ ਵੀ ਨਹੀਂ ਕਰ ਸਕਦੇ, ਕਿਉਂਕਿ ਆਉਣ ਵਾਲੇ ਫਿਊਚਰ ਦੇ ਵਿਚ ਭਵਿੱਖ ਦੇ ਵਿਚ ਕਿਹੜੇ ਕਿਹੜੇ ਸਰਕਮਸਟੈਂਸਿਸ ਬਦਲਦੇ ਆ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਤੇ ਦਲਵੀਰ ਸਿੰਘ ਹਲਵਾਰ, ਦਲਵੀਰ ਹਲਵਾਰ ਵੀ ਭਾਜੀ ਸਾਡੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਬ੍ਰਿਸਬੇਨ ਤੋਂ। ਲਵਲੀ ਸਨੀ ਵੈਦਰ ਇਨ ਬ੍ਰਿਸਬੇਨ, ਬਹੁਤ ਬਹੁਤ ਸ਼ੁਕਰੀਆ ਦਲਵੀਰ ਜੀ। ਤੇ ਸਾਡੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਪਹੁੰਚ ਚੁੱਕੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ। ਉਨ੍ਹਾਂ ਨੇ ਵਿਚਾਰ ਸ਼ੇਅਰ ਕੀਤਾ ਅੰਗਰੇਜ਼ੀ ਦੇ ਵਿਚ, ਅ ਸਟਰੋਂਗ ਵੁਮੈਨ, ਕਹਿੰਦੇ ਕਿ ਮੈਨੀ ਰਿਮੇਨ ਸਾਇਲੈਂਟ। ਇਹ ਵੁਮੈਨ ਦੀ ਗੱਲ ਕਰ ਰਹੇ ਆ ਜੀ, ਔਰਤਾਂ ਦੀ, ਜਿਹੜੀ ਸੰਜੀਦਾ ਔਰਤਾਂ ਨੇ। ਕਹਿੰਦੇ ਇਹ ਸਟਰੋਂਗ ਵੁਮੈਨ ਮੇਅਰ ਰਿਮੇਨ ਸਾਇਲੈਂਟ ਵੈਨ ਪੀਪਲ ਟਾਕ ਬਿਹਾਇੰਡ ਹਰ ਬੈਕ, ਬਟ ਦੈਟ ਡਜ਼ਨਟ ਮੀਨ ਸ਼ੀ ਡਜ਼ਨਟ ਨੋਟਿਸ, ਇਟ ਸਿੰਪਲੀ ਮੀਨਸ ਸ਼ੀ ਚੂਜ਼ਿਸ ਨਾਟ ਟੂ ਵੇਸਟ ਹਰ ਐਨਰਜੀ ਔਨ ਫੁਲਿਸ਼ਨੈਸਨੈਸ, ਸ਼ੀ ਹੈਜ਼ ਮੋਰ ਇੰਪੋਰਟੈਂਟ ਥਿੰਗਸ ਟੂ ਡੂ। ਤੇ ਕੱਲ ਹੀ ਵਿਚਾਰ ਸਾਂਝਾ ਕੀਤਾ ਸੀ ਸਾਡੇ ਇੱਕ ਬੜੇ ਹੀ ਦਿਲੋਂ ਚਾਹਣ ਵਾਲਿਆਂ ਨੇ ਕਿ ਜਿਹੜੀ ਔਰਤ ਦੀ ਹੁਣ ਭਾਰਤ ਦੇ ਵਿਚ ਤੁਹਾਨੂੰ ਦੱਸਿਆ ਸੀ ਨਾ ਕਿ ਦੋ ਤਗਮੇ ਜਿੱਤ ਲਏ ਆ ਤੇ ਔਰਤਾਂ ਦੀ ਬੱਲੇ ਬੱਲੇ ਹੋਈ ਪਈ ਆ ਭਾਰਤ ਦੇ ਵਿਚ, ਤੇ ਉਨ੍ਹਾਂ ਦੇ ਵਿਚੋਂ ਇਕ ਮੈਸੇਜ ਇਹ ਸੀਗਾ ਜਿਹੜਾ ਮੇਰੇ ਨਾਲ ਸ਼ੇਅਰ ਹੋਇਆ, ਮੈਂ ਉਹ ਲੱਭ ਰਿਹਾ ਤੇ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਔਰਤਾਂ ਨੂੰ ਬੜਾ ਕੰਮ ਹੈ ਜੀ ਕਹਿੰਦੇ ਭਾਰਤ ਦੇ ਵਿਚ। ਤੇ ਦੇਖੋ ਪਹਿਲਾਂ ਕਹਿੰਦੇ ਮਤਲਬ ਬਾਜ਼ਾਰ ਤੋਂ ਸਬਜ਼ੀ ਲੈਣ ਤੱਕ ਤੋਂ ਰੀਓ ਓਲੰਪਿਕਸ ਤੋਂ ਮੈਡਲ ਲੈਣ ਤੱਕ ਔਰਤਾਂ ਦਾ ਕੰਮ ਹੋ ਗਿਆ ਹੁਣ ਭਾਰਤ ਦੇ ਵਿਚ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਵਿਚਾਰ ਸ਼ੇਅਰ ਕੀਤਾ ਸੀ, ਮੈਨੂੰ ਬੜਾ ਚੰਗਾ ਲੱਗਾ। ਤੇ ਵੈਸੇ ਦਲਜੀਤ ਸਿੰਘ ਠੀਕ ਹੈ ਜੀ, ਅਸੀਂ ਅਕਸਰ ਕਹਿੰਦੇ ਹੁੰਦੇ ਕਿ ਸਮਾਜ ਦੇ ਵਿਚ ਬਰਾਬਰਤਾ ਹੋਣੀ ਚਾਹੀਦੀ ਆ ਹਰ ਪੱਖ ਤੋਂ। ਕਈ ਵਾਰੀ ਔਰਤਾਂ ਵੀ ਧੱਕਾ ਕਰਦੀਆਂ ਨੇ, ਉਨ੍ਹਾਂ ਨੂੰ ਵੀ ਥੋੜਾ ਜਿਹਾ ਆਪਾਂ ਗੱਲਬਾਤ ਕਰੀ ਦੀ ਹੁੰਦੀ ਉਸ ਵਿਸ਼ੇ ਤੇ ਵੀ, ਪਰ ਇਕ ਕੌਨਫੀਡੈਂਸ ਵੀ ਚਾਹੀਦਾ ਔਰਤ ਦੇ ਵਿਚ ਜੇ ਆਪਾਂ ਘਰ ਨੂੰ ਸਮਾਜ ਨੂੰ ਚੰਗੀ ਤਰ੍ਹਾਂ ਚਲਾਉਣਾ ਆ, ਚੰਗੀ ਤਰ੍ਹਾਂ ਚੱਲਦਾ ਰੱਖਣਾ ਆ, ਆਪਣੇ ਪਰਿਵਾਰ ਨੂੰ ਚੱਲਦਾ ਰੱਖਣਾ, ਧਰਮ ਨੂੰ ਚੰਗਾ ਬਣਾਉਣਾ ਆ, ਜਾਂ ਆਪਣੇ ਵਿਰਸੇ ਨੂੰ ਹੋਰ ਗਾਂਹ ਤੋਰਨਾ, ਤਾਂ ਔਰਤ ਦਾ ਇਕ ਬਹੁਤ ਵੱਡਾ ਰੋਲ ਹੈ ਅਸਲ ਦੇ ਵਿਚ ਜੇ ਆਪਾਂ ਸਮਝਣਾ ਹੋਵੇ। ਤੇ ਇਸ ਨੂੰ ਬਾਖੂਬੀ ਸਾਡੇ ਗੁਰੂਆਂ ਨੇ ਬੜੇ ਵਧੀਆ ਤਰੀਕੇ ਨਾਲ ਸਮਝਿਆ ਤੇ ਸਮਝਾਇਆ ਵੀ ਆ। ਤੇ ਉਨ੍ਹਾਂ ਦਾ ਇਕ ਮਸਲਾ ਵੀ ਹੈ ਦਲਜੀਤ ਸਿੰਘ ਹੋਣਾ ਦਾ, ਉਹ ਵੀ ਆਪਾਂ ਥੋੜੀ ਦੇਰ ਸ਼ੇਅਰ ਕਰਾਂਗੇ। ਤਾਂ ਬਾਕੀ ਰਜੀਵ ਭਗਤ ਲੁਧਿਆਣੇ ਵਾਲੇ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਰਮਨਜੀਤ ਸਿੰਘ ਜੰਡੋਰੀਆ ਵੀ ਸਾਡੇ ਨਾਲ ਜੁੜੇ ਨੇ ਜੀ। ਤੇ ਉਨ੍ਹਾਂ ਨੇ ਮੈਸੇਜ ਕੀਤਾ ਹੈ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਹੂਓ ਸੇ ਗੋਲਡ ਕੀ ਮਾਂਗ ਕਰਨੇ ਵਾਲਾ ਦੇਸ਼, ਆਜ ਬੇਟੀਓ ਸੇ ਗੋਲਡ ਕੀ ਉਮੀਦ ਲਗਾਏ ਬੈਠੇ ਹਾਂ, ਕਰਤੇ ਰਹੇ ਗੁਨਾਹ ਹਮ ਕੇਵਲ ਬੇਟੇ ਕੇ ਸ਼ੌਕ ਮੇ, ਕਿਤਨੇ ਮੈਡਲ ਮਾਰਦੀ ਏ ਜੀਤੇ ਜੀ ਹੀ ਕੋਖ ਮੇ। ਬਹੁਤ ਸੁੰਦਰ, ਅਤਿ ਸੁੰਦਰ ਜੀ, ਵੈਰੀ ਨਾਈਸ। ਬਚਿੱਤਰ ਮੌਰ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ, ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਹੈ। ਅਮਨ ਉਹੀ ਸਾਡੇ ਨਾਲ ਜੁੜੇ ਜਾਏ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਪਲੀਜ਼ ਗੌਤਫ ਗੋਟ ਫਾਰਮ ਬਾਰੇ ਵੀ ਗੱਲ ਕਰਿਓ ਜੀ। ਗਰੇਵਾਲ ਭਾਜੀ ਹੁਣਾਂ ਨਾਲ। ਹਾਂਜੀ, ਗਰੇਵਾਲ ਬ੍ਰਦਰਸ ਆ ਰਹੇ ਨੇ, ਤੁਹਾਨੂੰ ਪਤਾ ਹੈ ਕਿ ਗਰੇਵਾਲ ਬ੍ਰਦਰ ਜਿਹੜਾ ਆਟਾ ਦਾਲਾਂ ਬੇਸਣ ਬੜਾ ਮਸ਼ਹੂਰ ਹੈ ਸਾਰੇ ਆਸਟ੍ਰੇਲੀਆ ਦੇ ਵਿਚ, ਤੇ ਮਲਡੂਰੇ ਉਨ੍ਹਾਂ ਦੀ ਚੱਕੀ ਹੈ ਜੀ, ਬਹੁਤ ਵੱਡਾ ਮਤਲਬ ਫਲੋਰ ਮਿਲ ਹੈ, ਤੇ ਉਨ੍ਹਾਂ ਦੇ ਬਦਾਮਾਂ ਦੇ ਫਾਰਮ ਵੀ ਸੀ ਹੈਗੇ ਵੀ ਆ, ਤੇ ਅਸੀਂ ਉਨ੍ਹਾਂ ਨਾਲ ਗੱਲ ਕਰਾਂਗੇ, ਸਾਰਾ ਕੁਝ ਕਰਾਂਗੇ, ਤੁਸੀਂ ਬਸ ਵੇਟ ਕਰੋ ਥੋੜੀ ਦੇਰ। ਨਰਵੈਰ ਨਵੀ ਜੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਇੱਕ ਗੱਲ ਦੱਸਿਓ, ਕਹਿੰਦੇ ਅਰਦਾਸ ਖੜੇ ਹੋ ਕੇ ਹੀ ਕਿਉਂ ਕੀਤੀ ਜਾਂਦੀ ਹੈ, ਕੀ ਬੈਠ ਕੇ ਵੀ ਕੀਤੀ ਜਾ ਸਕਦੀ ਹੈ? ਮਸਲਾ ਹੈ ਜੀ, ਮਿੰਟੂ ਭਾਜੀ ਨੂੰ ਆ ਲੈਂਦੇ, ਜ਼ਰੂਰ ਆਪਾਂ ਇਸ ਤੇ ਗੱਲ ਕਰਾਂਗੇ। ਖਿੰਡਾ ਸਾਹਿਬ ਵੀ ਕਹਿੰਦੇ ਪ੍ਰੋਗਰਾਮ ਨਾਲ ਸੁਣ ਰਹੇ, ਸੋ ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ ਜਿਹੜੇ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ। ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਕੈਨੇਡਾ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਮ ਲਿਸਨਿੰਗ, ਵੀ ਹੈਵ ਹੀਅਰ ਵਰਲਡ ਕੱਪ ਕੈਨੇਡਾ, ਆਈ ਐਮ ਵਾਚਿੰਗ ਔਨ ਲਾਈਵ ਕਬੱਡੀ ਡਾਟ ਕਾਮ, ਪਾਕਿਸਤਾਨ ਤੇ ਇੰਡੀਆ ਦੀ ਟੀਮ ਹੀਅਰ, ਤੇ ਕਹਿੰਦੇ ਨੇ ਕਿ ਦੇ ਵਿਲ ਹੀਅਰ ਟੂ ਐਂਡ ਦੇ ਆਰ ਇਨ ਫਾਈਨਲ। ਸਤਿ ਸ੍ਰੀ ਅਕਾਲ, ਬਹੁਤ ਵਧੀਆ ਜੀ। ਹਾਂਜੀ, ਟੂਰਨਾਮੈਂਟ ਦੀ ਉਦੋਂ ਤਿਆਰੀ ਚੱਲ ਰਹੀ ਸੀ। ਸੋ ਰਾਜਾ ਧਾਲੀਵਾਲ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅਸੀਂ ਭਾਜੀ ਮਲਡੂਰੇ ਨੂੰ ਅੱਜ ਜਾ ਰਹੇ ਹਾਂ, ਵੇਟ ਕਰੀ ਜਾਂਦੇ ਹਾਂ 9 ਵਜੇ ਦਾ ਪ੍ਰੋਗਰਾਮ ਸਟਾਰਟ ਹੋਣ ਦਾ, ਸੋ ਪ੍ਰੋਗਰਾਮ ਇੰਜੋਏ ਕਰੀ ਜਾਂਦੇ ਹਾਂ। ਸੋ ਸੇਫ ਡਰਾਈਵਿੰਗ ਜੀ, ਰਾਜਾ ਧਾਲੀਵਾਲ ਜੀ, ਮਲਡੂਰੇ ਜਾ ਰਹੇ ਤੁਸੀਂ, ਚਲੋ ਬਹੁਤ ਵਧੀਆ ਜੀ, ਪੇਂਡੂ ਇਲਾਕੇ ਘੁੰਮੋ। ਤੇ ਈਮੇਲ ਦੇ ਰਾਹੀਂ ਸਾਡੇ ਨਾਲ ਬਲਜਿੰਦਰ ਸਿੰਘ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਅਸੀਂ ਸਿਡਨੀ ਨੂੰ ਵਾਪਸ ਆ ਰਹੇ ਹਾਂ ਸਨੋਈ ਮਾਊਂਟੇਨਸ ਤੋਂ। ਕਿਆ ਬਾਤ ਹੈ ਜੀ, ਸੋ ਸਨੋਈ ਮਾਊਂਟੇਨਸ ਦੇ ਹੋਲੀਡੇ ਕਰਕੇ ਆ ਰਹੇ ਹੋ, ਸਕੀਇੰਗ ਵਗੈਰਾ ਕੀਤੀ ਜਾਂ ਨਹੀਂ? ਤੇ ਪੰਜਾਬੀ ਤਾਂ ਵੈਸੇ ਘੱਟ ਹੀ ਸਕੀਇੰਗ ਕਰਦੇ ਆ, ਪਰ ਬਰਫ਼ ਦੇਖਣ ਦਾ ਸ਼ੌਕ ਹੈ ਕਿਉਂਕਿ ਪੰਜਾਬ ਦੇ ਵਿਚ ਬਰਫ਼ ਨਹੀਂ ਪੈਂਦੀ ਸਾਡੇ, ਤੇ ਅਸੀਂ ਵੀ ਕਈ ਵਾਰੀ ਗਏ ਹਾਂ ਜੀ, ਫੋਟੋਆਂ ਵੀ ਖਿਚਾਈਆਂ ਉੱਤੇ। ਮੈਂ ਤਾਂ ਵੈਸੇ ਸਕੀਇੰਗ ਵੀ ਕਰ ਲੈਂਦਾ, ਐਡੀ ਗੱਲ ਨਹੀਂ ਹੈਗੀ। ਤੇ ਹੁਣ ਤੁਸੀਂ ਇਹ ਸੋਚਣਾ ਵੀ ਇਹ ਕੀ ਨਹੀਂ ਕਰ ਲੈਂਦਾ, ਮੈਂ ਤਾਂ ਜੀ ਕੱਟੇ ਵੀ ਲਵਾਉਂਦਾ ਰਿਹਾ, ਮੱਝਾਂ ਵੀ ਨਵਾਉਂਦਾ ਰਿਹਾ, ਬਹੁਤ ਕੁਛ ਕਰ ਲਈਦਾ ਸੀ ਜੀ। ਤੇ ਜਗਤਾਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਟੈਕਸੀ ਚਲਾ ਰਹੇ ਆ ਤੇ ਨਾਲ ਪ੍ਰੋਗਰਾਮ ਦਾ ਆਨੰਦ ਮਾਣ ਰਹੇ, ਜਗਤਾਰ ਸਿੰਘ ਕੰਗ ਮੈਲਬਨ ਤੋਂ। ਸੋ ਸਾਰੇ ਸਰੋਤੇ ਜਿਹੜੇ ਜੁੜੇ ਨੇ ਜੀ, ਉਨ੍ਹਾਂ ਦਾ ਸਵਾਗਤ ਕਰਦੇ ਆ। ਜਸ, ਸੁਖਦੀਪ, ਮਲਡੂਰਾ, ਵਰਿੰਦਰ ਚੀਮਾ, ਦਲਜੀਤ ਮਹਿਤਾ ਜੰਗ, ਗੁਰਪ੍ਰੀਤ ਸਿੰਘ ਸਾਡੇ ਨਾਲ ਜੁੜ ਗਏ ਨੇ, ਸਾਰੇ ਮੈਸੇਜ ਲਵਾਂਗੇ ਜੀ ਬਾਰੀ ਬਾਰੀ। ਬੰਦਾ ਕਹਿੰਦੇ ਖੁਸ਼ ਕਦੋਂ ਹੁੰਦਾ, ਹਰ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਜੋ ਖੁਸ਼ੀ ਮਿਲਦੀ ਹੈ, ਇੱਦਾਂ ਹੋ ਨਹੀਂ ਸਕਦਾ ਕਿ ਬੰਦਾ ਸਾਰੀ ਉਮਰ ਸੈਡ ਰਹੇ, ਇਹ ਵੀ ਹੋ ਨਹੀਂ ਸਕਦਾ ਕਿ ਬੰਦਾ ਮਤਲਬ ਹਮੇਸ਼ਾ ਹੀ ਖੁਸ਼ ਰਹੇ। ਇਹ ਜਿਹੜਾ ਸਾਈਕਲ ਹੈ ਇਹ ਆਉਂਦਾ ਜਾਂਦਾ ਰਹਿੰਦਾ, ਅਪ ਡਾਊਨ, ਜਿੱਦਾਂ ਮੌਸਮ ਬਦਲਦੇ ਨੇ ਇੱਦਾਂ ਹੀ ਮੂਡ ਸਵਿੰਗ ਹੁੰਦਾ ਹੈ। ਪਰ ਇੱਕ ਤੁਹਾਨੂੰ ਗੀਤ ਸੁਣਾਉਂਦੇ ਆ ਜੀ, ਬਹੁਤ ਸੋਹਣਾ ਗੀਤ ਰਾਜਵੀਰ ਜਵੰਦੇ ਨੇ ਗਾਇਆ, ਕਿ ਇੱਕਦਮ ਪਹਿਲਾਂ ਇੱਕ ਗੀਤ ਆਇਆ ਸੀ ਨਾ, ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ, ਗੱਭਰੂ ਮਸਤ ਰਹਿੰਦਾ ਸਦਾ ਹਾਣ ਦੀਆਂ ਮਟਿਆਰਾਂ। ਸੋ ਉਸੇ ਹੀ ਇੱਕ ਥੀਮ ਦੇ ਉੱਤੇ ਰਾਜਵੀਰ ਜਵੰਦੇ ਨੇ, ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦਾ ਪੰਜਾਬੀ ਯੂਨੀਵਰਸਿਟੀ ਤੋਂ ਵੀ ਪਿੱਛੋਂ, ਤੇ ਇਸ ਮੁੰਡੇ ਨੇ ਬਹੁਤ ਵਧੀਆ 2-3 ਗੀਤ ਕੱਢੇ ਨੇ, ਤੇ ਇਹ ਆਪਾਂ ਕਲੀ ਸੁਣਦੇ ਹਾਂ, ਕਲੀ ਜਵੰਦੇ ਦੀ।
Mixing in the house.
ਜਵੰਦਾ ਚੌਂਕੀ ਮਾਨ ਲਗਾ
ਲਓ ਜੀ ਰਾਜਵੀਰ ਜਵੰਦਾ ਪੂਰਾ ਨਾਮ ਹੈ ਇਸ ਗੀਤ ਦੇ ਸਿੰਗਰ ਦਾ ਤੇ ਬਹੁਤ ਹੀ ਖੂਬਸੂਰਤ ਬੁਲੰਦ ਆਵਾਜ਼ ਦਾ ਮਾਲਕ ਹੈ ਪੰਜਾਬੀ ਯੂਨੀਵਰਸਿਟੀ ਦਾ ਗ੍ਰੈਜੂਏਟ ਹੈ ਜੀ ਫੋਕ ਆਰਟਸ ਦੇ ਵਿੱਚੋਂ ਮੈਂ ਦੋ ਤਿੰਨ ਵਾਰੀ ਇਹਨੂੰ ਮਿਲਿਆ 2009-10 ਦੇ ਵਿਚ ਤੇ ਇਹ ਕਮਲ ਗਰੇਵਾਲ ਉਨ੍ਹਾਂ ਦਾ ਰੂਮਮੇਟ ਵੀ ਸੀ ਤੇ ਉਨ੍ਹਾਂ ਦੇ ਬੈਚ ਦੇ ਵਿਚੋਂ ਸੀ ਸੋ ਬਹੁਤ ਵਧੀਆ ਗਾਇਕੀ ਮੁੰਡਾ ਕਰਦਾ ਸਾਫ਼ ਸੁਥਰੇ ਗੀਤ ਇਹਨਾਂ ਗਾਏ ਨੇ ਸੋ ਹੋਰ ਵੀ ਆਪਾਂ ਗੀਤ ਸੁਣਾਵਾਂਗੇ ਇਸ ਪ੍ਰੋਗਰਾਮ ਦੇ ਵਿਚ ਹੀ ਤੇ ਸੱਜਣ ਹੋਰ ਵੀ ਸਾਡੇ ਨਾਲ ਜੁੜ ਰਹੇ ਨੇ ਉਨ੍ਹਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ ਮਿੰਟੂ ਬਰਾੜ ਹੁਣੇ ਵੀ ਬੜੀ ਛੇਤੀ ਸਾਡੇ ਪ੍ਰੋਗਰਾਮ ਦੇ ਵਿਚ ਜੁਆਇਨ ਇਨ ਕਰ ਰਹੇ ਨੇ ਖ਼ਬਰਾਂ ਤੇ ਝਾਤੀ ਮਾਰਨੀ ਆ ਤੇ ਦੇਖਣਾ ਕਿ ਦੁਨੀਆਂ ਦੇ ਵਿਚ ਕੀ ਹੋ ਰਿਹਾ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਕਿ ਗਰੇਵਾਲ ਬ੍ਰਦਰਸ ਹੋਣਾ ਨਾਲ ਆਪਾਂ ਇਕ ਛੋਟੀ ਜਿਹੀ ਗੱਲਬਾਤ ਕਰਾਂਗੇ ਤੇ ਕੱਲ ਇਕ ਕੁਐਸਚਨ ਆਇਆ ਸੀ ਕਿ ਜਿਹੜਾ ਆਸਟ੍ਰੇਲੀਆ ਦੇ ਵਿਚ ਆਟਾ ਅਸੀਂ ਖਾਂਦੇ ਆ ਉਸ ਨੂੰ ਕਿੱਦਾਂ ਬਣਾਉਂਦੇ ਆ ਤੇ ਕਿਹੜੀ ਕਿਹੜੀ ਵਰਾਇਟੀਆਂ ਉਹ ਵਰਤੀਆਂ ਜਾਂਦੀਆਂ ਸੋ ਮੈਂ ਸੋਚਿਆ ਕਿ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਹੀ ਲੈ ਲਈਏ ਤੇ ਉਨ੍ਹਾਂ ਤੋਂ ਹੀ ਆਪਾਂ ਜਾਣ ਲਈਏ ਕਿ ਕਿਸ ਤਰ੍ਹਾਂ ਸਾਰਾ ਕੁਝ ਬਣਦਾ ਵੈਸੇ ਮੈਂ ਉਨ੍ਹਾਂ ਦੇ ਮਿਲ ਦੇ ਵਿਚ ਕਈ ਵਾਰੀ ਜਾ ਵੀ ਆ ਵੀਡੀਓ ਵੀ ਪਾਏ ਸੀ ਸਾਡੇ ਨਾਲ ਬਲਰਾਜ ਸਿੰਘ ਜੁੜੇ ਨੇ ਤੇ ਬਲਰਾਜ ਸਿੰਘ ਹੁਣੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ ਕਹਿੰਦੇ ਜੇ ਪੋਸੀਬਲ ਹੋਵੇ ਤਾਂ ਲਾਸਟ ਸੰਡੇ ਵਾਲਾ ਪ੍ਰੋਗਰਾਮ ਸੈਂਡ ਕਰ ਦੇਣਾ ਜੀ ਮੈਂ ਲਿੰਕ ਭੇਜ ਦਿੰਦਾ ਤੁਹਾਨੂੰ ਵੈਸੇ ਪੋਡਕਾਸਟ ਦੇ ਵਿਚ podcast.harmanradio.com ਤੇ ਸਾਰੇ ਪ੍ਰੋਗਰਾਮ ਪਏ ਨੇ ਮੈਂ ਬੁੱਕ ਮਾਰਕ ਕਰ ਲਿਆ ਤੁਹਾਡਾ ਤੇ ਥੋੜੀ ਦੇਰ ਬਾਅਦ ਤੁਹਾਨੂੰ ਈ ਮੇਲ ਦੇ ਰਾਹੀਂ ਲਿੰਕ ਭੇਜ ਦੇਵਾਂਗਾ ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਕਿਹਾ ਹੈ ਕਿ ਮੇਰਾ ਇਕ ਮਸਲਾ ਹੱਲ ਕਰਨਾ ਜੀ ਜੇ ਕੋਈ ਪੰਜਾਬ ਤੋਂ ਆਸਟ੍ਰੇਲੀਆ ਜਾ ਰਿਹਾ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰਨ ਤੇ ਕੰਟੈਕਟ ਉਨ੍ਹਾਂ ਨੇ ਇਕ ਸ਼ਾਇਦ ਕੁਛ ਨਾ ਕੁਛ ਪੇਪਰ ਵਗੈਰਾ ਭੇਜਣਾ ਹੋਊਗਾ ਸੋ ਅਗਰ ਬਈ ਕੋਈ ਇੰਡੀਆ ਤੋਂ ਆ ਰਿਹਾ ਆਸਟ੍ਰੇਲੀਆ ਨੂੰ ਪੰਜਾਬ ਤੋਂ ਤਾਂ ਸਾਨੂੰ ਲੋੜ ਹੈ ਜੀ ਤਾਂ ਪਲੀਜ਼ ਸਾਡੇ ਨਾਲ ਕੰਟੈਕਟ ਕਰ ਲੈਣ ਤੇ ਇਧਰ ਸਾਡੇ ਨਾਲ ਜੀ ਜੁੜੇ ਨੇ ਜਸ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਾਪੀ ਟੂ ਆਲ ਪ੍ਰੋਗਰਾਮ ਸੋਹਣਾ ਚੱਲ ਰਿਹਾ ਕੀਪ ਰੌਕਿੰਗ ਇਕ ਗੀਤ ਸੁਣਨਾ ਚਾਹੁੰਦੇ ਨੇ ਵਿਚੋਲਾ ਕਮਲ ਖੈਰੇ ਦਾ ਮੈਂ ਕੋਸ਼ਿਸ਼ ਕਰਦਾ ਜੀ ਇਹ ਗੀਤ ਜ਼ਰੂਰ ਲੱਭ ਕੇ ਅੱਜ ਨਹੀਂ ਤਾਂ ਕੱਲ ਨੂੰ ਜ਼ਰੂਰ ਚਲਾਵਾਂਗੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਕੱਲ ਦਾ ਪ੍ਰੋਗਰਾਮ ਮੈਂ ਹੀ ਕਰ ਰਿਹਾ ਜੀ ਤੇ ਕੱਲ ਨੂੰ ਤੁਹਾਡੀਆਂ ਕਾਲਾਂ ਵੀ ਲਵਾਂਗੇ ਤੇ ਗੀਤ ਉਨ੍ਹਾਂ ਨੇ ਕੁਛ ਲਿਖਿਆ ਸੀਗਾ ਇਹ ਲਿਖ ਕੇ ਭੇਜਿਆ ਕਹਿੰਦੇ ਭੇਜ ਕੋਈ ਵਿਚੋਲਾ ਜੇ ਵਿਆਹਣਾ ਜੱਟੀ ਨੂੰ ਪਰ ਰਫਲਾਂ ਦੀ ਛਾਵੇਂ ਨਹੀਂ ਉਹ ਜਾਣਾ ਨਾਰ ਨੇ ਇਹ ਵੀ ਇਕ ਮਤਲਬ ਸਮੱਸਿਆ ਬਣਦੀ ਜਾ ਰਹੀ ਹੈ ਸਾਡੇ ਸਮਾਜ ਦੇ ਵਿਚ ਜਿਹੜੀਆਂ ਵਿਆਹਾਂ ਸ਼ਾਦੀਆਂ ਦੇ ਵਿਚ ਗੋਲੀਆਂ ਚੱਲਦੀਆਂ ਨੇ ਫੁਕਰਾਪੰਥੀ ਜਿਹੜੀ ਹੋ ਰਹੀ ਆ ਸ਼ੇਖ ਬਣਨ ਦੀ ਕੋਸ਼ਿਸ਼ ਕਰ ਰਹੇ ਆ ਅਰਬ ਬਣਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬੀ 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 ਹੁੰਦੇ ਆ ਜੀ ਇਹੋ ਜਿਹੀ ਗੱਲ ਨਹੀਂ ਕਰਨੀ ਆਪਾਂ ਤੇ ਸੁਖਦੀਪ ਸਿੰਘ ਮਲਡੂਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਰਿੰਦਰ ਸਿੰਘ ਚੀਮਾ ਵੀ ਮਲਡੂਰੇ ਤੋਂ ਆ ਗਏ ਨੇ ਉਹ ਵੀ ਜੁੜ ਗਏ ਨੇ ਸਤਿ ਸ੍ਰੀ ਅਕਾਲ ਜੀ ਤੇ ਗੁਰਪ੍ਰੀਤ ਸਿੰਘ ਵੀ ਪੱਖੋਵਾਲ ਵਾਲੇ ਜੁੜ ਗਏ ਨੇ ਸਾਡੇ ਨਾਲ ਤੇ ਇਹ ਕਹਿੰਦੇ ਆ ਕਿ ਇਹ ਟੋਰੋਂਟੋ ਤੋਂ ਹੈ ਤੁਹਾਡਾ ਆਸਟ੍ਰੇਲੀਆ ਕਿੱਦਾਂ ਲਿਖੋਇਆ ਕੋਈ ਨੀ ਮੈਂ ਠੀਕ ਕਰਦਾ ਜੀ ਆਪਣੇ ਡਾਟਾਬੇਸ ਦੇ ਵਿਚ ਇਹ ਟੋਰੋਂਟੋ ਤੋਂ ਆਏ ਨੇ ਤੇ ਕਹਿੰਦੇ ਕਈਆਂ ਨੂੰ ਇਨ੍ਹਾਂ ਨੇ ਵਿਚਾਰ ਸਾਂਝਾ ਕੀਤਾ ਕਹਿੰਦੇ ਕਈਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਚਲਾਕੀ ਮੈਨੂੰ ਨਜ਼ਰ ਨਹੀਂ ਆਉਂਦੀ ਪਰ ਅਕਸਰ ਮੈਂ ਖਾਮੋਸ਼ ਰਹਿ ਕੇ ਉਨ੍ਹਾਂ ਨੂੰ ਦੇਖਦਾ ਹਾਂ ਆਪਣੀਆਂ ਨਜ਼ਰਾਂ ਚੋਂ ਗਿਰਦੇ ਹੋਏ ਬਹੁਤ ਸੋਹਣਾ ਵਿਚਾਰ ਹੈ ਜੀ ਆਪਾਂ ਪਹਿਲਾਂ ਵੀ ਇਹ ਸ਼ੇਅਰ ਕੀਤਾ ਸੀ ਵਿਚਾਰ ਕਿ ਵੁਮੈਨ ਦੇ ਬਾਰੇ ਕਿ ਉਹ ਅਗਰ ਉਹ ਪਿੱਠ ਪਿੱਛੇ ਗੱਲ ਕਰਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਪਤਾ ਨਹੀਂ ਲੱਗਦਾ ਉਹ ਖਾਮੋਸ਼ ਹੈ ਸੋ ਇਹ ਵਿਚਾਰ ਉਹਦੇ ਨਾਲ ਮਿਲਦਾ ਜੀ ਸੋ ਸੱਜਣੋ ਮਿੱਤਰੋ ਪ੍ਰੋਗਰਾਮ ਦੇ ਵਿਚ ਗੱਲਾਂ ਵੀ ਆਪਾਂ ਕਰੀ ਜਾਣੀਆਂ ਗੀਤ ਵੀ ਸੁਣਨੇ ਆ ਤੇ ਨਾਲ ਦੀ ਨਾਲ ਹੋਰ ਵੀ ਆਪਾਂ ਜਾਣਕਾਰੀਆਂ ਦੇਣੀਆਂ ਤੇ ਜਿਹੜਾ ਅਗਲਾ ਗੀਤ ਤੁਹਾਨੂੰ ਮੈਂ ਸੁਣਾਉਣਾ ਜੀ ਮੈਂ ਆਪਣੀ ਮਰਜ਼ੀ ਦਾ ਸੁਣਾ ਦਾਂ ਫਿਰ ਚਲੋ ਠੀਕ ਹੈ ਪਰ ਉਸ ਤੋਂ ਪਹਿਲਾਂ ਚਲੋ ਅਮਰੀਕ ਸਿੰਘ ਫਲੋਰਾ ਵੀ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਤਿ ਸ੍ਰੀ ਅਕਾਲ ਜੀ ਬ੍ਰਾਜ਼ੀਲ ਨੇ ਸੋਕਰ ਦੇ ਵਿਚ ਗੋਲਡ ਜਿੱਤ ਲਿਆ ਤੇ ਪੈਨਲਟੀ ਸ਼ੂਟ ਆਊਟ 5-4 ਦੇ ਨਾਲ ਸੋ ਜਾਣਕਾਰੀ ਭੇਜ ਰਹੇ ਨੇ ਸ਼ੁਕਰੀਆ ਰਾਜੀ ਪੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਆ ਗਏ ਆ ਜੀ ਕੀ ਹਾਲ ਚਾਲ ਹੈ ਤੇ ਸੁਣਨ ਲਈ ਫਿਰ ਗੁਰੂ ਪ੍ਰੋਗਰਾਮ ਸੁਣਨ ਤੋਂ ਬਾਅਦ ਫਿਰ ਗੁਰੂ ਘਰ ਜਾਣਾ ਹੈ ਬਹੁਤ ਵਧੀਆ ਜੀ ਅੱਜ ਐਤਵਾਰ ਹੈ ਗੁਰੂ ਘਰ ਤਾਂ ਜਾਣਾ ਹੀ ਹੈ ਸੋ ਸੁਖਦੀਪ ਰਿਆੜ ਕੋਬਰਮ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੇਰੇ ਵਾਈਫ ਆ ਰਹੇ ਆ ਜੀ ਦਿਸ ਵੀਕ ਅਸੀਂ ਮਹਿਤਾ ਚੌਂਕ ਦੇ ਨੇੜੇ ਹੀ ਆ ਇੰਡੀਆ ਦੇ ਵਿਚ ਥੈਂਕ ਯੂ ਲਓ ਜੀ ਤੁਹਾਡਾ ਮਸਲਾ ਹੱਲ ਹੋ ਗਿਆ ਦਲਜੀਤ ਸਿੰਘ ਜੀ ਮੈਂ ਸੁਖਦੀਪ ਹੁਣਾਂ ਨੂੰ ਭੇਜਦਾ ਤੁਹਾਡਾ ਮੈਸੇਜ ਇਨ੍ਹਾਂ ਨੂੰ ਐਡ ਕਰ ਲਓ ਟੈਲੀਗ੍ਰਾਮ ਦੇ ਉੱਤੇ ਤੇ ਇਹਨਾਂ ਦੇ ਮੈਸੇਜ ਆ ਰਹੇ ਨੇ, ਤੁਹਾਨੂੰ ਪਤਾ ਵਿਆਹ ਹੋਇਆ ਸੀ ਪਿੱਛੇ ਜੇ, ਤਾਂ ਕਰੋ ਮਸਲੇ ਹੱਲ ਆਪਣੇ। ਤੇ ਆ ਲਓ ਜੀ, ਮੈਂ ਗੀਤ ਹੁਣ ਤੁਹਾਨੂੰ ਆਪਣੀ ਪਸੰਦ ਦਾ ਸੁਣਾਉਣ ਲੱਗਾ। ਇਹ ਵੈਸੇ ਸਰਬਜੀਤ ਚੀਮੇ ਨੇ ਗਾਇਆ ਸੀ, ਪਿਛਲੇ ਸਾਲ ਆਇਆ ਸੀ। ਚਲੋ ਮੈਂ ਕਿਹਾ ਇਹ ਗੀਤ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਮੈਂ।
ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 33 00 102 455 ਫੋਰ ਕੈਨੇਡਾ ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿਚ ਵੀਕਐਂਡ ਪੂਰੇ ਜੋਬਨ ਤੇ ਆ। ਅੱਜ ਦਿਨ ਐਤਵਾਰ ਹੈ ਤੇ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਸੁਣ ਰਹੇ ਆ ਘਰ ਬੈਠ ਕੇ। ਤੇ ਸੱਜਣੋ ਘਰ ਨੀ ਬੈਠਣਾ, ਚਲੋ ਠੀਕ ਹੈ ਪ੍ਰੋਗਰਾਮ ਸੁਣ ਲਿਓ, ਫਿਰ ਗੁਰੂ ਘਰ ਵੀ ਜਾਣਾ, ਘਾਹ ਵੀ ਕੱਟਣੇ ਨੇ, ਅੱਜ ਜਿੰਮੇਵਾਰੀਆਂ ਵੀ ਨਿਭਾਉਣੀਆਂ, ਬਹੁਤ ਕੁਝ ਕਰਨਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਦਸਿਆ ਸੀ ਕਿ ਮਿੰਟੂ ਬਰਾੜ ਜੀ ਆਉਣਗੇ ਥੋੜੀ ਦੇਰ ਬਾਅਦ ਹੀ, ਪਰ ਅਸੀਂ ਪ੍ਰੋਮਿਸ ਕੀਤਾ ਸੀ ਕੱਲ ਵੀ ਕਿ ਅਸੀਂ ਗਰੇਵਾਲ ਬ੍ਰਦਰਸ ਨੂੰ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਦੇ ਵਿਚ, ਕਿਉਂਕਿ ਬਹੁਤ ਸਾਰੇ ਸਵਾਲ ਆਫ ਏਅਰ ਵੀ ਆਏ ਸੀ ਪਿਛਲੇ ਹਫ਼ਤੇ ਦੇ ਵਿਚ ਕਿ ਕਣਕ ਦਾ ਜਿਹੜਾ ਆਟਾ ਆ ਮਿਲ ਰਿਹਾ ਤੇ ਉਸ ਦਾ ਕੀ ਸਟੈਂਡਰਡਸ ਆ, ਕੀ ਕਿਸ ਤਰ੍ਹਾਂ ਕਿਹੜੀ ਵਰਾਇਟੀ ਆ। ਸੋ ਉਧਰ ਕੱਲ ਮਲਡੂਰੇ ਤੋਂ ਬਹੁਤ ਸਾਰੀਆਂ ਫੋਟੋਆਂ ਆ ਰਹੀਆਂ ਸੀ, ਅੱਜ ਵੀ ਬਹੁਤ ਸਾਰੇ ਸੱਜਣ ਮਲਡੂਰੇ ਤੋਂ ਜੁਆਇਨ ਇਨ ਕਰ ਰਹੇ ਨੇ, ਜਾ ਵੀ ਰਹੇ ਨੇ ਉਥੇ। ਸੋ ਉਥੇ ਬਦਾਮਾਂ ਦੀ ਖੇਤੀ ਹੁੰਦੀ ਆ, ਹੋਰ ਬੜੀ ਖੇਤੀਆਂ ਹੁੰਦੀਆਂ ਤੇ ਉਹ ਸਾਰੇ ਫਲਾਵਰਿੰਗ ਸਟੇਜ ਤੇ ਆ। ਤੇ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਆਗਿਆਕਾਰ ਭਾਜੀ ਉਹਨਾਂ ਨੂੰ ਬੁਲਾਈਏ, ਜਿਹੜੇ ਕਿ ਗਰੇਵਾਲ ਬ੍ਰਦਰਸ ਕੰਪਨੀ ਆ ਉਹਦੇ ਵਨ ਆਫ ਦਾ ਸੰਚਾਲਕ ਆ। ਸੋ ਮੈਂ ਸਵਾਗਤ ਕਰਦਾ ਆਗਿਆਕਾਰ ਸਿੰਘ ਗਰੇਵਾਲ ਹੋਣਾ ਦਾ। ਤੇ ਸਤਿ ਸ੍ਰੀ ਅਕਾਲ ਭਾਜੀ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਭਾਜੀ, ਗਰੇਵਾਲ ਬ੍ਰਦਰਸ ਵੱਲੋਂ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਤੇ ਫੋਟੋਆਂ ਸਾਨੂੰ ਮਿਲ ਰਹੀਆਂ ਨੇ ਤੇ ਕਹਿ ਲੋ ਕਿ ਤੁਹਾਡੇ ਤਾਂ ਪੂਰਾ ਸਪਰਿੰਗ ਖਿੜਿਆ ਹੋਇਆ, ਮਤਲਬ ਪੂਰੇ ਫੁੱਲ ਖਿੜੇ ਹੋਏ ਨੇ, ਆਲੇ ਦੁਆਲੇ ਮਹਿਕ ਰਹੇ ਨੇ, ਕੀ ਸਿਚੁਏਸ਼ਨ ਹੈ?
ਹਾਂਜੀ ਹਾਂਜੀ, ਮਲਜੂਰਾ ਇਜ਼ ਇਨ ਫੁੱਲ ਬਲੌਸਮ ਜੀ। ਹੁਣ ਤਾਂ ਜਿਸ ਤਰ੍ਹਾਂ ਇੱਕ ਚਿੱਟੀ ਚਾਦਰ ਵਿਛੀ ਹੁੰਦੀ ਆ ਜਿਹੜੇ ਬਦਾਮਾਂ ਦੇ ਬਾਗ ਨੇ ਉਹਨਾਂ ਦੇ ਉੱਤੇ ਨਾ
ਜੀ,
ਇਸ ਤਰ੍ਹਾਂ ਦਾ ਮੌਸਮ ਹੈ ਜੀ। ਤੇ ਜਿਹੜਾ ਬਦਾਮਾਂ ਦੀ ਬਲੌਸਮ ਆ ਇਹਦੇ ਵਿੱਚੋਂ ਇੱਕ ਬੜੀ ਬਹੁਤ ਵਧੀਆ ਸਮੈਲ ਆਉਂਦੀ ਆ ਫੁੱਲਾਂ ਦੀ
ਜੀ।
ਤੇ ਨਾਲ ਦੀ ਨਾਲ ਜਿਹੜੀਆਂ ਬੀਜ ਨੇ ਸਾਡੀਆਂ, ਇੱਕ ਮੱਖੀਆਂ ਜੋ ਸਾਡੀ ਪੋਲੀਨੇਸ਼ਨ ਲਈ ਵਰਤਦੇ ਆ
ਜੀ,
ਤੇ ਉਹਨਾਂ ਦੀ ਵੀ ਜਿਹੜੀ ਆਪ ਦਾ ਮਿਊਜ਼ਿਕ ਆ ਉਹ ਵੀ ਨਾਲ ਨਾਲ ਚੱਲਦਾ ਤੇ ਬੜਾ ਬਹੁਤ ਸੋਹਣਾ ਮਾਹੌਲ ਬਣਿਆ ਜੀ। ਹੁਣ ਤਾਂ ਇਹ ਦੇਖਣ ਵਾਲਾ ਸਾਡੇ ਸੈਲੀਬ੍ਰੇਟ ਕੀਤਾ ਜਾਂਦਾ ਜੀ।
ਹਾਂਜੀ ਬਿਲਕੁਲ, ਔਰ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਆ ਕਿ ਜਦੋਂ ਫੁੱਲ ਖਿੜਦੇ ਨੇ ਕਿਸੇ ਵੀ ਫਸਲ ਦੇ ਵਿਚ ਤੇ ਜਿਹੜੀਆਂ ਮੱਖੀਆਂ ਮਤਲਬ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਆਉਂਦੀਆਂ ਨੇ ਤੇ ਉਨ੍ਹਾਂ ਦੀ ਜਿਹੜੀ ਬਜ਼ ਹੁੰਦੀ ਆ ਜਾਂ ਉਨ੍ਹਾਂ ਦੀ ਜਿਹੜੀ ਆਵਾਜ਼ ਹੁੰਦੀ ਆ ਤੇ ਉਹਦਾ ਆਪਣਾ ਹੀ ਇਕ ਮਾਹੌਲ ਹੁੰਦਾ, ਉਹ ਫੋਟੋ ਚ ਨੀ ਕੈਦ ਕੀਤਾ ਜਾ ਸਕਦਾ ਉਹ, ਤੇ ਉਹ ਵਿਚ ਹੋਣਾ ਹੀ ਪੈਣਾ ਆ। ਤੇ ਇਸ ਕਰਕੇ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਕਿ ਆਸਟ੍ਰੇਲੀਆ ਬਹੁਤ ਵੱਡਾ ਦੇਸ਼ ਹੈ ਤੇ ਆਪਾਂ ਸਮੇਂ ਸਮੇਂ ਸਿਰ ਕੁਦਰਤ ਨਾਲ ਜੁੜਿਆ ਕਰੀਏ ਤੇ ਆਪਣੇ ਲਾਗੇ ਲਾਗੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਵਧੀਆ ਉਹਨਾਂ ਨੂੰ ਆਨੰਦ ਮਾਣਿਆ ਕਰੀਏ। ਸੋ ਭਾਜੀ, ਕੱਲ ਇਕ ਸੱਜਣਾ ਨੇ ਸਾਡੇ ਨਾਲ ਕੁਐਸਚਨ ਕੀਤਾ ਸੀ ਕਿ ਸਾਨੂੰ ਪੁੱਛ ਕੇ ਦੱਸੋ ਗਰੇਵਾਲ ਭਾਜੀ ਤੋਂ ਕਿ ਜਿਹੜਾ ਆਟਾ ਬਣਦਾ ਆ, ਦੇਖੋ ਕਾਫੀ ਮਸ਼ਹੂਰ ਆ, ਅਸੀਂ ਵੀਡੀਓ ਵੀ ਪਹਿਲਾਂ ਪਾ ਚੁੱਕੇ ਆ, ਸੇਫਟੀ ਸਾਰੀ ਰੱਖੀ ਜਾਂਦੀ ਆ ਤੇ ਕਾਫੀ ਸਵਾਦ ਵੀ ਹੁੰਦਾ, ਮੱਕੀ ਦਾ ਆਟਾ ਵੀ ਹੁੰਦਾ, ਕਣਕ ਦਾ ਵੀ ਹੁੰਦਾ, ਦਾਲਾਂ ਵੀ ਹੁੰਦੀਆਂ ਤੁਹਾਡੇ ਬ੍ਰਾਂਡ ਦੇ ਅੰਡਰ ਆਉਂਦੀਆਂ, ਮੈਂ ਸਾਰੀਆਂ ਦੇਖੀਆਂ ਪੈਕ ਹੁੰਦੀਆਂ ਸ਼ੁੱਧਤਾ। ਤੇ ਉਹ ਵਰਾਇਟੀ ਦੀ ਗੱਲ ਕਰ ਰਹੇ ਸੀਗੇ ਵੀ ਜਿਹੜੀ ਕਣਕ ਦਾ ਆਟਾ ਆ ਉਹ ਕਿਹੜੀਆਂ ਵਰਾਇਟੀਆਂ, ਤੇ ਤੁਸੀਂ ਮੈਂ ਦੱਸਿਆ ਸੀ ਕਿ ਕਈ ਵਰਾਇਟੀਆਂ ਮਿਕਸ ਕਰਕੇ ਬਲੈਂਡ ਬਣਾਉਂਦੇ ਆ, ਤੇ ਮੇਨ ਜ਼ਿਆਦਾ ਵੈਸੇ ਆਸਟ੍ਰੇਲੀਆ ਚ ਕਿਹੜੀ ਵਰਾਇਟੀ ਚੱਲਦੀ ਕਣਕ ਦੀ?
ਵਰਾਇਟੀ ਤਾਂ ਜੀ ਜਿਸ ਤਰ੍ਹਾਂ ਆਪਣੀ ਹੁਣ ਇੰਡੀਆ ਦੀਆਂ ਵੀ ਵਰਾਇਟੀਆਂ ਨੇ ਤੇ ਆਸਟ੍ਰੇਲੀਆ ਦੇ ਵਿਚ ਵੀ ਬਹੁਤ ਜ਼ਿਆਦਾ ਕਣਕ ਦੀਆਂ ਵਰਾਇਟੀਆਂ ਨੇ ਜਿਹੜੀਆਂ ਪੁਰਾਣੀਆਂ ਤੇ ਨਵੀਆਂ ਜੋ ਵਰਾਇਟੀ ਦੀ ਡਿਵੈਲਪਮੈਂਟ ਆ ਓਹਨੂੰ ਵੱਧ ਤੋਂ ਵੱਧ ਜਿਹੜਾ ਯੀਲਡ ਲੈਣ ਲਈ ਤੇ ਕੁਛ ਜਿਹੜੀ ਪੁਰਾਣੀਆਂ ਵਰਾਇਟੀਆਂ ਨੂੰ ਜੋ ਡਿਜ਼ੀਜ਼ ਪ੍ਰੋਬਲਮ ਆ ਰਹੀ ਆ ਓਹਦੀ ਓਹਦੇ ਲਈ ਰੈਜ਼ਿਸਟੈਂਟ ਪੈਦਾ ਕਰਨ ਲਈ ਨਵੀਆਂ ਵਰਾਇਟੀਆਂ ਮਾਰਕੀਟ ਦੇ ਵਿਚ ਆਉਂਦੀਆਂ ਰਹਿੰਦੀਆਂ ਨੇ ਪਰ ਕੁਛ ਵਰਾਇਟੀਆਂ ਨੇ ਜੀ ਜਿਹੜੀਆਂ ਜਿਨ੍ਹਾਂ ਨੂੰ ਹੋਰ ਮੋਡੀਫਾਈਡ ਕਰਕੇ ਓਹਨਾ ਨੂੰ ਵਧੀਆ ਯੀਲਡ ਲੈਣ ਲਈ ਡੇ ਬਾਈ ਡੇ ਮਾਰਕੀਟ ਵਿਚ ਆਉਂਦੀਆਂ ਓਹਨਾ ਦੇ ਵਿਚ ਜ਼ਿਆਦਾ ਜਿਹੜੀ ਹੋ ਰਹੀ ਆ ਉਹ ਇੱਕ ਜਿਪੀ ਹੈ ਜੀ
ਜਿਹੜੀ
ਅੱਜ ਕੱਲ ਜ਼ਿਆਦਾ ਗਰੋ ਕੀਤੀ ਜਾਂਦੀ ਆ
ਯੈਪੀ ਵਾਈ ਈ ਪੀ ਆਈ ਹੈ ਨਾ ਯੈਪੀ ਵਰਾਇਟੀ ਤੇ ਤੁਸੀਂ ਦੱਸਿਆ ਕਿ ਜਿੱਦਾਂ ਪੰਜਾਬ ਦੇ ਵਿਚ ਕਾਫੀ ਵਰਾਇਟੀਆਂ ਕੱਢੀਆਂ ਜਾਂਦੀਆਂ ਨੇ ਇਹਨਾਂ ਤੇ ਖੋਜ ਕੀਤੀ ਜਾਂਦੀ ਆ ਪੰਜਾਬੀ ਐਗਰੀਕਲਚਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਵਿਚ ਵੀ ਮੇਰਾ ਖਿਆਲ ਸੀ ਐਸ ਆਈ ਆਰ ਓ ਇਹ ਕੰਮ ਕਰਦਾ ਜਾਂ ਕੋਈ ਇਹਨਾਂ ਦੀ ਆਪਣੀ ਹੋਰ ਯੂਨੀਵਰਸਿਟੀ ਆ
CSIRO ਦਾ ਹੁਣ ਜਿਆਦਾ ਜਾਂ ਪ੍ਰਾਇਮਰੀ ਇੰਡਸਟਰੀਜ਼ ਆ ਜਿਹੜੀ
ਜੀ
ਓਹਦੇ ਅੰਡਰ ਇਹਦੀਆਂ ਜਿਹੜੀਆਂ ਨਵੀਂ ਵਰਾਇਟੀ ਡਿਵੈਲਪ ਕੀਤੀਆਂ ਜਾਂਦੀਆਂ ਓਹਦੇ ਨਾਲ ਕਈ ਜਿਹੜੀਆਂ ਸੀਡ ਕੰਪਨੀਜ਼ ਨੇ ਆਪਣੇ ਪ੍ਰਾਈਵੇਟ ਜਿਹੜੀ ਸਰਚ ਆ ਉਹ ਨਾਲ ਨਾਲ ਚੱਲਦੀ ਰਹਿੰਦੀ ਓਹਦੇ ਫੀਲਡ ਟਰਾਇਲ ਜਿਹੜੇ ਕਾਫੀ ਸਾਈਟਾਂ ਤੇ ਕੀਤੇ ਜਾਂਦੇ ਨੇ
ਓਹਨਾ
ਨੂੰ ਫੀਲਡ ਟਰਾਇਲ ਦੇ ਵਿਚੋਂ ਜਿਹੜੀ ਵਰਾਇਟੀ ਬੈਸਟ ਪਰਫੋਰਮ ਕਰਦੀ ਹੈ ਉਹ ਅੱਗੇ ਫਿਰ ਗਰੋਰਾਂ ਤੱਕ ਪਹੁੰਚਦੀ ਕੀਤੀ ਜਾਂਦੀ
ਜੀ ਤੇ ਮੈਂ ਦੇਖਿਆ ਸੀ ਜਦੋਂ ਮੈਂ 2 ਸਾਲ ਪਹਿਲਾਂ ਗਿਆ ਸੀ ਆਪਣੇ ਫਾਰਮ ਦੇ ਉੱਤੇ ਤਾਂ ਜਿਹੜੇ ਆਲੇ ਦੁਆਲੇ ਦੇ ਫਾਰਮਾਂ ਦੇ ਉੱਤੋਂ ਕਣਕ ਆ ਰਹੀ ਸੀ ਤੁਹਾਡੀ ਚੱਕੀ ਦੇ ਵਿਚ ਤੇ ਉਹ ਬੜੇ ਮਤਲਬ ਵਧੀਆ ਤੇ ਸ਼ੁੱਧ ਤਰੀਕੇ ਦੇ ਨਾਲ ਉਹਨੂੰ ਹੈਂਡਲ ਕੀਤਾ ਜਾ ਰਿਹਾ ਸੀ ਫੂਡ ਸੇਫਟੀ ਪੂਰੀ ਸੀ ਸੋ ਤੁਸੀਂ ਜਿਹੜੀ ਸਾਰੀ ਕਣਕ ਤੁਸੀਂ ਕਣਕ ਤੇ ਦਾਲਾਂ ਸਾਰੀ ਲੋਕਲ ਇੱਥੋਂ ਆਪਣੇ ਆਲੇ ਦੁਆਲੇ ਤੋਂ ਸੋਰਸ ਕਰਦੇ ਹੋ ਫਾਰਮ ਤੋਂ ਹਨਾ
ਹਾਂਜੀ ਹਾਂਜੀ ਓਹਦੇ ਨਾਲ ਵੀ ਜਿਹੜਾ ਸਾਨੂੰ ਜਿਹੜੇ ਗਰੋਵਰਸ ਨੇ ਜੀ ਕਿਉਂਕਿ ਅਸੀਂ ਖੁਦ ਗਰੋਵਰ ਆ ਜਿਹੜੀ ਤਾਂ ਜਿੰਨੀ ਸਾਡੀ ਆਪਣੀ ਪ੍ਰੋਡਕਸ਼ਨ ਹੁੰਦੀ ਸੀ ਉਹ ਯੂਜ ਕਰਕੇ ਜੋ ਸਾਨੂੰ ਵਾਧੂ ਚਾਹੀਦਾ ਉਹ ਅਸੀਂ ਜਿਹੜੇ ਵੀ ਗਰੋਵਰ ਆ ਅਸੀਂ ਪਹਿਲਾਂ ਬਿਜਾਈ ਤੋਂ ਲੈ ਕੇ ਅਸੀਂ ਗਰੋਵਰਾਂ ਨੂੰ ਸਿਲੈਕਟ ਕੀਤਾ ਹੁੰਦਾ ਜੀ ਉਹਨਾਂ ਨੂੰ ਫਿਰ ਅਸੀਂ ਜੋ ਵੀ ਪ੍ਰੋਸੀਜਰ ਆ ਜੋ ਸਾਡੀ ਰਿਕੁਆਇਰਮੈਂਟ ਆ ਤੇ ਉਸ ਦੇ ਢੰਗ ਨਾਲ ਅਸੀਂ ਉਹਨਾਂ ਤੋਂ ਆਪਣੀ ਜਿਹੜੀ ਗ੍ਰੇਨ ਲਈ ਦਾਣੇ ਲਈ ਅਸੀਂ ਉਹਨਾਂ ਨੂੰ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਹ ਆਹ ਚੀਜ਼ਾਂ ਜਿਹੜੀਆਂ ਜੇ ਤੁਸੀਂ ਯੂਜ਼ ਕਰਨੀ ਆ ਤਾਂ ਉਹਦੇ ਲਈ ਜੋ ਸਪਰੇਅ ਨੇ ਜਾਂ ਕੋਈ ਕੈਮੀਕਲ ਵੈਸੇ ਤਾਂ ਵਰਤਦੇ ਨਹੀਂ ਹੈ ਤਾਂ ਉਹਨਾਂ ਦਾ ਫੁੱਲ ਰਿਕਾਰਡ ਜੋ ਵੀ ਜੇ ਕੋਈ ਖਾਦ ਵਰਤੀ ਆ
ਉਹਦਾ
ਸਾਰਾ ਰਿਕਾਰਡ ਫਿਰ ਅਸੀਂ ਉਹਨਾਂ ਤੋਂ ਹਾਂਜੀ ਰੱਖਣਾ
ਪੈਂਦਾ ਜੀ ਅੱਗੇ ਭਾਜੀ ਅਸੀਂ ਕੈਨੇਡਾ ਗਏ ਸੀ ਤੇ ਉੱਥੇ ਸਾਨੂੰ ਇੱਕ ਸੱਜਣ ਨਾਲ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਦੀ ਆਪਣੀ ਬਰਿਊਰੀ ਸੀ ਜਾਣੀ ਕਿ ਉਹ ਬੀਅਰ ਤੇ ਸ਼ਰਾਬ ਵਗੈਰਾ ਬਣਾਉਂਦੇ ਸੀ ਉਹਨਾਂ ਦੀ ਡਿਸਟਿਲਰੀ ਵੀ ਸੀਗੀ ਤੇ ਉਹਨਾਂ ਨੇ ਸਾਨੂੰ ਆਪਣੇ ਡਿਸਟਿਲਰੀ ਦਾ ਟੂਰ ਵੀ ਦਿੱਤਾ ਉਹ ਕੈਨੇਡਾ ਦੀ ਜੋ ਤੀਜੇ ਨੰਬਰ ਤੇ ਵੱਡੀ ਆ ਆਪਣੇ ਮਿਨਹਾਸ ਭਾਜੀ ਮੋਹਣੀ ਮਿਨਹਾਸ ਹੈ ਕੈਲਗਰੀ ਤੋਂ ਤਾਂ ਉਹ ਵੀ ਦੱਸ ਰਹੇ ਸੀ ਕਿ ਜਿਹੜੀ ਉਹ ਨਾ ਤਕਰੀਬਨ $2 million ਦੇ ਜੌਂ ਖਰੀਦਦੇ ਨੇ ਜੀ $2 million ਦੇ
ਹਾਂਜੀ
ਤਾਂ ਉਹ ਕਹਿੰਦੇ ਵੀ ਅਸੀਂ ਫਾਰਮਰਾਂ ਦੇ ਨਾਲ ਜਾ ਕੇ ਕੰਮ ਕਰਦੇ ਆ ਫੀਲਡ ਦੇ ਵਿਚ ਉਹਨਾਂ ਨੂੰ ਦੱਸਦੇ ਆ ਵੀ ਸਾਡੀਆਂ ਆਹ ਰਿਕੁਆਇਰਮੈਂਟਸ ਆ ਸਾਨੂੰ ਆਹ ਬਲੈਂਡ ਚਾਹੀਦਾ ਸਾਨੂੰ ਆਹ ਫਲੇਵਰ ਚਾਹੀਦਾ ਸੋ ਮਤਲਬ ਜਿਹੜੀ ਇੰਡਸਟਰੀ ਆ ਉਹ ਫਾਰਮਿੰਗ ਦੇ ਨਾਲ ਜੁੜੀ ਹੋਈ ਆ ਫਾਰਮਿੰਗ ਜਿਹੜੀ ਇੰਡਸਟਰੀ ਦੇ ਨਾਲ ਜੁੜੀ ਹੋਈ ਆ ਤੇ ਤੁਹਾਨੂੰ ਨੀ ਲੱਗਦਾ ਕਿ ਪੰਜਾਬ ਦੇ ਵਿਚ ਇਹਦੀ ਘਾਟ ਆ ਥੋੜੀ ਜੀ
ਬਿਲਕੁਲ ਜੀ ਇਸ ਮੁੱਦੇ ਤੇ ਅੱਗੇ ਕਈ ਵਾਰੀ ਗੱਲ ਪਹਿਲਾਂ ਵੀ ਹੋ ਚੁੱਕੀ ਆ ਜੀ ਪੰਜਾਬ ਚ ਵੀ ਜਦੋਂ ਜਾਈਦਾ ਟਾਈਮ ਟੂ ਟਾਈਮ ਤਾਂ ਉੱਥੇ ਜਿਹੜਾ ਵਿਸ਼ਾ ਵਾਰ ਵਾਰ ਉਭਰ ਕੇ ਸਾਹਮਣੇ ਆਉਂਦਾ ਕਿ ਜੋ ਸਾਡੇ ਫਾਰਮਰਾਂ ਦੀ ਪੰਜਾਬ ਦੇ ਵਿਚ ਅਸੀਂ ਦੇਖਦੇ ਹਾਂ ਕਿ ਕੁਛ ਪੋਜੀਸ਼ਨ ਹੈ ਜਿਹੜੀ ਕੰਡੀਸ਼ਨ ਆ ਉਹ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਜੋ ਕਿ ਅੱਜ ਕੱਲ ਖਾਸ ਕਰਕੇ ਬੜਾ ਮਾੜਾ ਦੌਰ ਚੱਲ ਰਿਹਾ ਪਰ ਉਹਦੇ ਵਿਚ ਇਹ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਜਾ ਕੇ ਜਿਹੜੀ ਪ੍ਰੋਸੈਸਿੰਗ ਤੇ ਪ੍ਰੋਸੈਸਿੰਗ ਇੰਡਸਟਰੀ ਤੇ ਜਿਹੜੀ ਖੇਤੀਬਾੜੀ ਆ ਇਹਨਾਂ ਦਾ ਇੱਕ ਬੜਾ ਵੱਡਾ ਲਿੰਕ ਆ ਜੀ ਜਿੰਨਾ ਚਿਰ ਉਹ ਪ੍ਰੋਸੈਸਿੰਗ ਤੇ ਜਿਹੜੀ ਗਰੋਇੰਗ ਆ ਉਹ ਬਹੁਤ ਕਲੋਜ਼ ਰਿਲੇਸ਼ਨ ਨਾਲ ਨਹੀਂ ਚੱਲਦੀ ਉਹਨਾਂ ਚਿਰ ਉਹ ਜਿਹੜਾ ਗੈਪ ਆ ਵਿੱਚ ਦਾ ਜਿਹਦੇ ਵਿਚ ਬਹੁਤ ਸਾਰੇ ਮਿਡਲ ਮੈਨ ਕੰਮ ਕਰਦੇ ਨੇ ਖਾਸ ਕਰਕੇ ਆਪਣੇ ਪੰਜਾਬ ਦੀ ਇੰਡਸਟਰੀ ਦੇ ਵਿਚ ਤੇ ਉਹ ਇੱਕ ਗੈਪ ਬਣਿਆ ਉਹਦੇ ਨਾਲ ਕੁਆਲਿਟੀ ਦੇ ਜਿਹੜਾ ਗਰੋਅਰ ਆ ਉਹਨੂੰ ਪ੍ਰੋਸੈਸਿੰਗ ਦੀ ਤੇ ਕੰਜ਼ਿਊਮਰ ਦੀ ਡਿਮਾਂਡ ਦਾ ਕੋਈ ਪਤਾ ਨਹੀਂ ਹੈ ਵੀ ਉਹ ਕੰਜ਼ਿਊਮਰ ਦੀ ਡਿਮਾਂਡ ਕੀ ਆ ਤੇ ਜਿੰਨਾ ਚਿਰ ਉਹਨਾਂ ਦੀ ਆਪਸੀ ਜਿਹੜਾ ਤਾਲਮੇਲ ਵੱਧ ਕੇ ਜਿਹੜੀ ਗਰੋਅਰ ਨੂੰ ਜਿਹੜੀ ਇਨਫੋਰਮੇਸ਼ਨ ਚਾਹੀਦੀ ਆ ਕਿ ਉਹਨੇ ਕਿਸ ਤਰ੍ਹਾਂ ਦੀ ਪ੍ਰੋਡਕਟ ਪੈਦਾ ਕਰਨੀ ਹੈ ਜਿਹੜੀ ਕੰਜ਼ਿਊਮਰ ਡਿਮਾਂਡ ਕਰ ਰਿਹਾ
ਜੀ
ਤੇ ਇਹ ਇੱਕ ਬਹੁਤ ਵੱਡਾ ਗੈਪ ਆ ਜੀ ਜ਼ਰੂਰ ਇਸ ਤੇ ਜਿਹੜਾ ਸਾਡੇ ਪੰਜਾਬ ਦੇ ਵਿਚ ਜੋ ਵੀ ਸਾਡੀ ਖੇਤੀਬਾੜੀ ਵਾਲੀਆਂ ਬੋਡੀਜ਼ ਨੇ ਉਹਨਾਂ ਨੂੰ ਇਸ ਗੱਲ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਕਿ ਜਿਹੜੀ ਕੁਆਲਿਟੀ ਖੇਤ ਚੋਂ ਸ਼ੁਰੂ ਹੋਣੀ ਹੈ
ਜੀ,
ਪਹਿਲੀ ਗੱਲ ਕੁਆਲਿਟੀ ਜੋ ਵੀ ਫਾਈਨਲ ਪ੍ਰੋਡਕਟ ਹੈ।
ਬਿਲਕੁਲ ਬਿਲਕੁਲ ਗਰੇਵਾਲ ਭਾਜੀ, ਕੱਲੀ ਮਤਲਬ ਜਿਹੜੀ ਤੁਸੀਂ ਉਹ ਚੇਨ ਦੀ ਗੱਲ ਕੀਤੀ ਹੈ ਕਿ ਫਾਰਮਰ ਤੋਂ ਲੈ ਕੇ ਪ੍ਰੋਸੈਸਿੰਗ ਦੀ ਤੇ ਫਿਰ ਕੰਜ਼ਿਊਮਰ ਦੀ ਇੱਕ ਚੇਨ ਬਣਦੀ ਹੈ, ਪਰ ਜਿੱਦਾਂ ਹੁਣ ਆਸਟ੍ਰੇਲੀਆ ਦੇ ਵਿੱਚ ਇੱਕ ਜਿਹੜੀ ਪਿੱਛੋਂ ਸਪੋਰਟ ਹੈ ਐਜੂਕੇਸ਼ਨ ਦੀ, ਹੈ ਨਾ, ਐਜੂਕੇਸ਼ਨ ਜਾਂ ਬਰੀਡਿੰਗ ਜਾਂ ਆਲ ਦੈਟ, ਉਹ ਵੀ ਇੱਕ ਪੂਰੀ ਚੇਨ ਬਣਨੀ ਚਾਹੀਦੀ ਆ ਰਿਸਰਚ ਦੀ, ਤਾਂ ਜਾ ਕੇ ਮਤਲਬ ਜੇ ਆਪਾਂ ਕਹੀਏ ਕਿਸਾਨ ਵਿਕਟਮ ਹੈ, ਕਿਸਾਨ ਵਿਚਾਰਾ ਆ, ਜਾਓ ਵਿਚਾਰੇ ਵਾਲਾ ਕੋਈ ਕੰਮ ਨਹੀਂ ਹੈਗਾ, ਮੈਂ ਹਰੇਕ ਨੂੰ ਕਹਿੰਦਾ ਕੋਈ ਵਿਚਾਰੇ ਵਾਲਾ ਕੰਮ ਨਹੀਂ, ਇਹ ਬਿਜ਼ਨਸ ਹੈ।
ਹਾਂਜੀ ਬਿਲਕੁਲ ਜੀ ਬਿਲਕੁਲ, ਉਹ ਤਾਂ ਕੰਪੇਅਰ ਟੂ ਜੇ ਹੁਣ ਆਪਾਂ ਆਸਟ੍ਰੇਲੀਆ ਦੀ ਖੇਤੀ ਬਾਰੇ ਗੱਲ ਕਰ ਲਈਏ, ਕਈ ਵਾਰੀ ਤਾਂ ਇਸ ਤਰ੍ਹਾਂ ਜਰੂਰ ਲੱਗਦਾ ਕਿ ਜਿਹੜਾ ਹੁਣ ਇੱਥੇ ਆਪਾਂ ਖੇਤੀ ਕਰ ਰਹੇ ਹਾਂ, ਅਸੀਂ ਬਿਜਲੀ ਦੇ ਪਾਣੀ ਦੇ ਸਭ ਬਿੱਲ ਦੇ ਰਹੇ ਹਾਂ, ਔਰ ਬਰਾਬਰ ਜਿਹੜਾ ਸਾਨੂੰ ਕੋਈ ਟੈਕਸ ਐਗਜ਼ੰਪਸ਼ਨ ਨਹੀਂ ਹੈ, ਜਦੋਂ ਕੋਈ ਸਬਸਿਡੀਜ਼ ਨਹੀਂ ਹੈ ਖਾਸ, ਜਦੋਂ ਆਪਾਂ ਇੰਡੀਆ ਦੀ ਪੰਜਾਬ ਦੀ ਖੇਤੀ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਉੱਥੇ ਕਿਸਾਨਾਂ ਨੂੰ ਡਾਇਵਰਸੀਫਿਕੇਸ਼ਨ ਲਈ ਸਬਸਿਡੀ ਵੀ ਹੈਗੀ ਆ, ਉਹ ਉਹ ਹੈਗੀ ਆ, ਉਹ ਮਿਲਦੀ ਨਹੀਂ ਮਿਲਦੀ ਹੁਣ ਉੱਥੇ ਦਾ ਸਿਸਟਮ ਆ ਵੀ ਉਹ ਕਿਸ ਤਰ੍ਹਾਂ ਮਿਲਦੀ ਆ,
ਬਿਲਕੁਲ,
ਪਰ ਉਹਦੇ ਨਾਲ ਨਾਲ ਜਿਹੜਾ ਹੈਗਾ ਵੀ ਜਿਹੜੀ ਐਜੂਕੇਸ਼ਨ ਦੀ ਆ ਤੁਸੀਂ ਗੱਲ ਕੀਤੀ ਆ, ਉਹ ਐਜੂਕੇਸ਼ਨ ਦਾ ਇੱਕ ਜਿਹੜਾ ਜਿਹੜਾ ਇੰਸਟੀਟਿਊਸ਼ਨ ਦਾ ਤੇ ਆਮ ਗਰੋਅਰ ਦਾ
ਜੀ,
ਉਹਦੇ ਵਿੱਚ ਵੀ ਜਿਹੜਾ ਲਿੰਕ ਦੇ ਵਿੱਚ ਗੈਪ ਆ, ਜਿਸ ਤਰ੍ਹਾਂ ਹੁਣ ਇੱਥੇ ਆ ਜੀ, ਟਾਈਮ ਟੂ ਟਾਈਮ ਜਿਹੜੇ ਇੰਸਟੀਟਿਊਸ਼ਨ ਨੇ ਜਾਂ ਇੰਡਸਟਰੀ ਬੋਡੀਜ਼ ਨੇ ਉਹ ਸੈਮੀਨਾਰ ਕਰਵਾਉਂਦੀਆਂ, ਗਰੋਰਾਂ ਨੂੰ ਇਨਫੋਰਮੇਸ਼ਨ ਦਿੰਦੀਆਂ, ਉੱਥੇ ਇਸ ਤਰ੍ਹਾਂ ਦਾ ਕੰਮ ਮੈਂ ਕੋਈ ਨਹੀਂ ਦੇਖਿਆ ਵੀ ਜਿੱਥੇ ਗਰੋਰਾਂ ਨੂੰ ਡਾਇਰੈਕਟ ਇਨਫੋਰਮੇਸ਼ਨ ਪਹੁੰਚਦੀ ਹੋਵੇ।
ਬਿਲਕੁਲ, ਔਰ ਕਈ ਵਾਰੀ ਤਾਂ ਇਹ ਪ੍ਰੋਬਲਮ ਆਉਂਦੀ ਹੈ ਜਿਹੜੀ ਪੰਜਾਬ ਦੇ ਵਿੱਚ ਦੇਖਿਆ ਕਿ ਯੂਨੀਵਰਸਿਟੀ ਪੜ੍ਹਨ ਚੱਲ ਜਾਂਦੇ ਨੇ ਜੱਟਾਂ ਦੇ ਮੁੰਡੇ ਜਾਂ ਕਿਸਾਨਾਂ ਦੇ ਨਿਆਣੇ ਤੇ ਉਹ ਮੁੜ ਕੇ ਆਉਂਦੇ ਹੀ ਨਹੀਂ, ਉਹਦਾ ਫਾਇਦਾ ਕੀ ਹੋਇਆ ਫਿਰ,
ਬਸ ਉਹ ਪ੍ਰੈਕਟੀਕਲੀ ਜਿਹੜਾ ਜੀ ਕੁਛ ਸਾਡਾ ਜਿਹੜਾ ਉੱਥੇ ਦਾ ਮਾਹੌਲ ਬਣਿਆ ਹੋਇਆ ਨਾ, ਉਹ ਮਾਹੌਲ ਨੇ ਇੱਕ ਤਾਂ ਖੇਤੀ ਨੂੰ ਇਸ ਤਰ੍ਹਾਂ ਕਰਤਾ ਕਿ ਖੇਤੀ ਤਾਂ ਬਸ ਜੀ ਅਨਪੜ੍ਹ ਬੰਦਿਆਂ ਦਾ ਕੰਮ ਰਹਿ ਗਿਆ, ਠੀਕ ਹੈ, ਖੇਤੀ ਨੂੰ ਪੜ੍ਹਿਆ ਲਿਖਿਆ ਬੰਦਾ ਤਾਂ ਉਹ ਮੰਨਦਾ ਹੀ ਨਹੀਂ ਵੀ ਇਹ ਇੱਕ ਬੜੀ ਵੱਡੀ ਇੰਡਸਟਰੀ ਆ ਜਿਹੜੀ ਪ੍ਰਾਇਮਰੀ ਆ, ਜਿਹਦੀ ਮੁੱਖ ਲੋੜ ਆ, ਜਿਸ ਤੋਂ ਬਿਨਾਂ ਇਹ ਸਮਝ ਲਓ ਵੀ ਦੁਨੀਆ ਵਿੱਚ ਜੀਵਿਆ ਨਹੀਂ ਜਾ ਸਕਦਾ ਬਿਨਾਂ ਖੇਤੀਬਾੜੀ ਪ੍ਰੋਡਕਟ ਤੋਂ ਨਾ, ਪਰ ਸਾਡੇ ਮਾਹੌਲ ਦੇ ਵਿੱਚ ਇਹ ਹੋ ਗਿਆ ਵੀ ਜਿਹੜਾ ਜੀ ਬਸ ਸਭ ਕੁਛ ਤੋਂ ਰਹਿ ਗਿਆ ਉਹ ਖੇਤੀ ਕਰਦਾ, ਪਰ ਇਹ ਰਾਈਟ ਨਹੀਂ ਹੈ ਜੀ, ਖੇਤੀ ਲਈ ਅੱਜ ਕੱਲ ਬੜੀ ਐਜੂਕੇਸ਼ਨ ਤੇ ਬੜੀ ਬੜੀ ਸਮਾਰਟਨੈਸ ਦੀ ਲੋੜ ਆ ਖੇਤੀ ਕਰਨ
ਦੀ। ਬਿਲਕੁਲ, ਔਰ ਅੱਜ ਕੱਲ ਵੈਸੇ ਟ੍ਰੈਂਡ ਬਦਲ ਲਿਆ ਥੋੜੀ, ਹੁਣ ਐਜੂਕੇਸ਼ਨ ਆ ਰਹੀ ਹੈ ਮੀਡੀਆ ਦੇ ਨਾਲ, ਤੇ ਮੈਂ ਹੁਣ ਕੁਇਕਲੀ ਥੋੜਾ ਜਿਹਾ ਮੈਂ ਜਾਣਨਾ ਚਾਹਾਂਗਾ ਕਿ ਕੋਈ ਨਵਾਂ ਪ੍ਰੋਡਕਟ ਤੁਸੀਂ ਇੰਟਰੋਡਿਊਸ ਕੀਤਾ, ਮੈਂ ਦੇਖ ਰਿਹਾ ਸੀ ਦੁਕਾਨਾਂ ਦੇ ਵਿੱਚ, ਦੇਖਿਆ ਵੀ ਤੁਹਾਡੇ ਛੋਟੇ ਪੈਕਿੰਗ ਵੀ ਆ ਰਹੀ ਹੈ ਹੁਣ ਆਟੇ ਜਾਂ ਦਾਲਾਂ ਦੀ, ਤੇ ਉਸ ਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਊਂਗੇ?
ਹਾਂਜੀ ਹਾਂਜੀ, ਨਵੇਂ ਪ੍ਰੋਡਕਟ ਦੇ ਵਿੱਚ ਜੋ ਦੋ ਖਾਸ ਪ੍ਰੋਡਕਟ ਤਾਂ ਅਸੀਂ ਜਿਹੜੇ ਹਜੇ ਮਾਰਕੀਟ ਦੇ ਵਿੱਚ ਆਉਣੇ ਨੇ ਜੀ, ਜਿਹੜੇ ਆਏ ਨੇ ਉਹਨਾਂ ਦੇ ਵਿੱਚ ਜਿਹੜਾ ਖਾਸ ਕਰਕੇ ਆਲਮੰਡ ਦੇ ਵਿੱਚ ਛੋਟੀ ਪੈਕਿੰਗ ਆ ਜੀ, 500 ਗ੍ਰਾਮ ਦੀ ਆ, 1 ਕਿਲੋ ਦੀ ਆ, ਜਾਂ ਜਿਹੜੇ ਆਪਣੇ ਸਲਿਵਰਡ ਤੇ ਆਲਮੰਡ ਮੀਲ ਤੇ ਉਸ ਦੇ ਨਾਲ ਜਿਹੜੇ ਹੈਗੇ ਆ ਜੀ ਜੋ ਸਾਡੇ ਕੋਰ ਪ੍ਰੋਡਕਟ ਨੇ ਬੇਸਣ ਮੱਕੀ ਤੇ ਕਣਕ ਦਾ ਆਟਾ, ਉਹਦੇ ਵਿੱਚ ਅਸੀਂ ਕਣਕ ਦੇ ਆਟੇ ਵਿੱਚ ਵੀ ਦੋ ਜਿਹੜੇ ਨਵੇਂ ਆਟੇ ਆ ਜੀ, ਇੱਕ ਮਲਟੀ ਗ੍ਰੇਨ ਆਟਾ ਤੇ ਇੱਕ ਜਿਹੜਾ ਬਰਾਊਨ ਆਟਾ ਉਹਨੂੰ ਕਹਿੰਦੇ ਆ, ਜਿਹੜਾ ਐਕਸਟਰਾ ਫਾਈਬਰ ਆ
ਫਾਈਬਰ
ਨਾਲ ਜੀ।
ਹਾਂਜੀ, ਇਹ ਇੱਕ ਸਾਨੂੰ ਕੁਐਸਚਨ ਵੀ ਆਇਆ ਸੀ ਭਾਜੀ, ਆਪਣੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਕੀਤਾ ਸੀ, ਕਹਿੰਦੇ ਮੈਂ ਲਾਸਟ ਈਅਰ ਤੁਹਾਨੂੰ ਮਿਲਿਆ ਸੀ ਮੇਲੇ ਦੇ ਉੱਤੇ, ਗ੍ਰਿਫਤਕ ਮੇਲੇ ਦੇ ਉੱਤੇ, ਤਾਂ ਇਹ ਕਹਿੰਦੇ ਕਿ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਛਾਣ ਹੁੰਦਾ ਆ ਬੂਰੇ ਦੇ ਵਿੱਚ ਕਿਹੜੇ ਕਿਹੜੇ ਤੱਤ ਹੁੰਦੇ ਨੇ?
ਜਿਹੜਾ ਕੱਲੇ ਬੂਰੇ ਦੇ ਵਿੱਚ ਤਾਂ ਜੀ ਜ਼ਿਆਦਾ ਤਾਂ ਇਹ ਫਾਈਬਰ ਰਿਚ ਆ
ਜੀ ਜੀ,
ਠੀਕ ਹੈ ਜੀ, ਉਸ ਤੋਂ ਬਾਅਦ ਜੋ ਵੀ ਕੁਛ ਪ੍ਰੋਟੀਨ ਦਾ ਪੋਰਸ਼ਨ ਆ
ਜੀ,
ਠੀਕ ਹੈ, ਜਾਂ ਉਹਦੇ ਵਿੱਚ ਜਿਹੜਾ ਮੇਨ ਜਿਹੜਾ ਬੂਰੇ ਦੇ ਵਿੱਚ ਨਿਕਲਦਾ ਜੀ ਉਹ ਨਿਕਲਦਾ ਬੀਟ ਜਰਮ
ਜੀ,
ਜਿਹੜਾ ਜ਼ਿਆਦਾ ਆਪਣਾ ਬੂਰਾ ਹੁੰਦਾ ਉਹਦੇ ਵਿੱਚ ਕੁਛ ਹਾਸਕ ਨਿਕਲਦੀ ਆ
ਜੀ,
ਪਰ ਜਿਹੜਾ ਜ਼ਿਆਦਾ ਬੀਟ ਜਰਮ ਨਿਕਲਦਾ, ਜਿਹੜਾ ਬੀਟ ਜਰਮ ਆ
ਜੀ
ਉਹ ਜਿਹੜਾ ਕਣਕ ਦੇ ਗ੍ਰੇਨ ਦਾ ਮੋਸਟ ਨਿਊਟ੍ਰੀਸ਼ਸ ਪਾਰਟ ਹੈ ਜੀ।
ਅੱਛਾ ਜੀ,
ਰੀਲੀ ਦੇ ਵਿੱਚ ਬੂਰਾ ਨਹੀਂ ਕੱਢਣਾ ਚਾਹੀਦਾ, ਪਰ ਹੁਣ ਜਿਹੜੀ ਸਾਡੇ ਹੈਬਿਟ ਬਣ ਚੁੱਕੇ ਆ ਅਸੀਂ ਜ਼ਰੂਰ ਛਾਣ ਕੇ ਖਾਂਦੇ ਆ, ਤੇ ਅਸੀਂ ਘੱਟ ਪਹਿਲਾਂ ਸ਼ੁਰੂ ਦੇ ਵਿੱਚ ਅਸੀਂ ਕਾਫੀ ਮੋਟੀ ਜਿਹੜੀ ਜਾਲੀ ਲਾ ਕੇ ਉਹਦੇ ਨਾਲ ਛਾਣਦੇ ਸੀਗੇ, ਪਰ ਸਾਨੂੰ ਕਸਟਮਰ ਫੀਡਬੈਕ ਕੰਪਲੇਂਟ ਬਹੁਤ ਆਉਂਦੀ ਹੈ ਕਿ ਇਹਦੇ ਵਿੱਚ ਬੂਰਾ ਜ਼ਿਆਦੇ ਹੈ ਜੀ, ਇਹ ਥੋੜਾ ਕੋਰਸ ਹੈ ਜੀ, ਤੇ ਇਹ ਕਾਲਾ ਹੁੰਦਾ ਜੀ। ਇੱਕ ਇਹ ਬਹੁਤ ਵੱਡੀ ਕਸਟਮਰ ਦੀ ਸਾਨੂੰ ਕੰਪਲੇਂਟ ਹੈ ਜੀ ਕਿ ਜਦੋਂ ਰੱਖੋ, ਕਿਉਂਕਿ ਸਾਡੇ ਇੱਥੇ ਦੇ ਜਿਹੜੇ ਕੁਛ ਕੰਮਾਂ ਕਾਰਾਂ ਦੇ ਢੰਗ ਕਰਕੇ ਰੱਖ ਲੋ ਵੀ ਸਾਨੂੰ ਇੱਕ ਦੋ ਤਿੰਨ ਦਿਨ ਦਾ ਜਿਹੜਾ ਬੀਬੀਆਂ ਸਾਡੇ ਆਟਾ ਗੁੰਨ ਕੇ ਫਰਿੱਜ ਚ ਰੱਖ ਲੈਂਦੀਆਂ ਨੇ, ਤੇ ਉਹਦੇ ਵਿੱਚ ਜਿਹੜਾ ਜ਼ਿਆਦਾ ਕਾਲਾ ਹੁੰਦਾ ਕਈ ਵਾਰੀ, ਉਹਦਾ ਰੀਜ਼ਨ ਇਹ ਹੈ ਜੀ, ਇਹਦੇ ਵਿੱਚ ਓਇਲ ਤੇ ਜਿਹੜਾ ਮਿਨਰਲਸ ਆ ਉਹ ਜਰਮ ਦੇ ਵਿੱਚ ਹੁੰਦੀ ਆ, ਤੇ ਜਿੰਨਾ ਓਇਲ ਦੇ ਕੰਟੈਂਟਸ ਵੱਧ ਨੇ ਆਟੇ ਦੇ ਵਿੱਚ ਓਨੀ ਛੇਤੀ ਉਹਦਾ ਕਾਲਾਪਣ ਉੱਤੇ ਉੱਤੇ ਆ ਜਾਂਦਾ। ਪਰ ਜੇ ਉਹਨੂੰ ਏਅਰ ਟਾਈਟ ਰੱਖੋ ਤਾਂ ਉਹ ਨਹੀਂ ਵੀ ਆਉਂਦਾ ਓਨਾ, ਕਈ ਵਾਰੀ ਏਅਰ ਟਾਈਟ ਨਾ ਰੱਖੇ ਤਾਂ ਛੇਤੀ ਆ ਜਾਂਦਾ।
ਪਰ ਦੂਜੇ ਪਾਸੇ
ਇਸ ਕਰਕੇ ਜਿਹੜਾ ਬੂਰਾ ਨਾ ਜੀ,
ਸੋਰੀ ਮੈਂ ਵੀ ਗੱਲ ਇੱਥੇ ਐਡ ਕਰਨਾ ਚਾਹਾਂਗਾ, ਸਾਡੀ ਕਿਚਨ ਦੇ ਵਿੱਚ ਕਈ ਲੇਡੀਜ਼ ਨੂੰ ਇਹ ਪ੍ਰੋਬਲਮ ਵੀ ਹੈ ਚਿੱਟੀ ਰੋਟੀ ਦੀ, ਰੋਟੀ ਚਿੱਟੀ ਹੋਣੀ ਚਾਹੀਦੀ ਆ ਬਸ,
ਹਾਂਜੀ ਹਨਾ, ਹਾਂਜੀ ਹਾਂਜੀ ਹਾਂਜੀ, ਕਈ ਨੂੰ ਨੀ ਜੀ ਬਹੁਤ ਇਹ ਜਿਆਦਾ ਜੀ, ਬਹੁਤ ਥੋੜੇ ਲੋਕ ਨੇ ਜਿਹੜੇ ਬਰਾਉਨ ਰੋਟੀ ਖਾ ਕੇ ਰਾਜੀ ਨੇ, ਟੂ ਬੀ ਓਨੈਸਟ। ਹਾਂਜੀ ਸਾਨੂੰ ਇਹ, ਕਿਉਂਕਿ ਸਾਡਾ ਹੁਣ ਇਸ ਫੀਲਡ ਚ ਕੰਮ ਆ, ਸਾਨੂੰ ਫੀਡਬੈਕ ਮਿਲਦੀ ਰਹਿੰਦੀ ਆ, ਤੇ ਸੱਚ ਜਾਣਿਓ ਵੀ ਕਈ ਵਾਰੀ ਮਜਬੂਰੀ ਬਸ ਸਾਨੂੰ ਕਰਨਾ ਪੈਂਦਾ ਥੋੜਾ ਜਿਹਾ ਵੀ ਉਹਦਾ ਜਿਹੜਾ ਜੋ, ਕਿਉਂਕਿ ਕੰਜ਼ਿਊਮਰ ਡਿਮਾਂਡ ਆ ਜਿਹੜੀ ਉਹ ਸਾਨੂੰ ਜ਼ਰੂਰ ਧਿਆਨ ਚ ਰੱਖਣੀ
ਪੈਂਦੀ। ਪਰ ਨਾਲ ਦੀ ਨਾਲ ਐਜੂਕੇਸ਼ਨ ਚਾਹੀਦੀ ਹੈ ਕਿ ਜਿਹੜਾ ਬੂਰੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਫੀ ਤੱਤ ਹੁੰਦੇ ਨੇ, ਤੇ ਇਹਦੇ ਵਿੱਚ ਫਾਈਬਰ ਹੁੰਦਾ, ਤੇ ਕੱਲਾ ਅਸੀਂ ਮੈਦਾ ਨਹੀਂ ਖਾਣਾ, ਨਾਲ ਫਾਈਬਰ ਵੀ ਖਾਣਾ ਤਾਂ ਕਿ ਉਹ ਬਾਡੀ ਦੇ ਵਿੱਚੋਂ ਨਿਕਲ ਜਾਵੇ ਸਾਰਾ ਕੁਝ ਥਰੂ ਆਊਟ, ਹੈ ਨਾ।
ਹਾਂਜੀ ਹਾਂਜੀ, ਫਾਈਬਰ ਤੇ ਪਲੱਸ ਜਿਹੜਾ ਉਹ ਨਿਊਟ੍ਰੀਸ਼ਨ ਵੈਲਿਊ ਆ ਜੀ ਜਿਹੜੀ, ਕਿਉਂਕਿ ਜਿਆਦਾ ਬੂਰੇ ਦੇ ਵਿੱਚ ਜਰਮ, ਬੀਟ ਜਰਮ ਹੁੰਦਾ ਜੀ। ਜਦੋਂ ਤੁਸੀਂ ਬੀਟ ਜਰਮ ਨੂੰ ਕੱਲਾ ਦੇਖੋ, ਕਿਤੇ ਸੁਪਰ ਮਾਰਕੀਟ ਦੇ ਵਿੱਚ ਜਾ ਕੇ ਤੁਸੀਂ ਬੀਟ ਜਰਮ ਨੂੰ ਦੇਖਿਓ, ਸੌ ਗ੍ਰਾਮ $300 ਦਾ ਉਹ 100 ਗ੍ਰਾਮ ਕੱਲਾ ਬੀਟ ਜਰਮ ਵੇਚਦੇ ਆ, ਜਿਹੜੇ ਕਿ ਆਪਣੇ ਇਥੋਂ ਦੇ ਲੋਕ ਨੇ ਜਿਹੜੇ ਗੋਰੇ ਲੋਕ ਆ, ਆਪਣੇ ਸੀਰੀਅਲ ਵਿੱਚ ਪਾ ਕੇ ਖਾਂਦੇ ਨੇ, ਜਦ ਅਸੀਂ ਉਹਨੂੰ ਕੱਢ ਕੇ ਖਾਂਦੇ ਹਾਂ,
ਅਸੀਂ ਉਹਨੂੰ ਕੱਢ ਕੇ ਬਾਹਰ ਨਹੀਂ ਸੁੱਟ ਦੇਈਦਾ।
ਹਾਂਜੀ
ਹਾਂਜੀ, ਸੋ ਇਸ ਕਰਕੇ ਮਤਲਬ ਸੱਜਣੋ ਮਿੱਤਰ, ਥੋੜੀ ਜਿਹੀ ਐਜੂਕੇਸ਼ਨ ਆਪਾਂ ਖਾਣ ਦੇ ਸੰਬੰਧ ਚ ਰੱਖਣੀ ਆ, ਸਿਹਤਾਂ ਕਾਇਮ ਰੱਖਣ ਦੇ ਲਈ, ਤਾਂ ਹੀ ਆਪਾਂ ਅੱਜ ਭਾਜੀ ਹੁਣਾਂ ਨੂੰ ਬੁਲਾਇਆ। ਤੇ ਭਾਜੀ ਆਪਾਂ ਮਤਲਬ ਸਮੇਂ ਸਮੇਂ ਸਿਰ ਫਿਰ ਆਪਾਂ ਗੱਲਬਾਤ ਕਰਦੇ ਰਹਾਂਗੇ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ, ਤੇ ਹੈਪੀ ਬਲੌਸਮ, ਤੇ ਤੁਹਾਡੇ ਤਾਂ ਹੁਣ
ਬਲੌਸਮ ਡੇ ਜੀ, ਅਸੀਂ ਸਾਰੇ ਸਾਡੇ ਭੈਣੇ ਭੈਣਾਂ ਭਰਾਵਾਂ ਨੂੰ, ਸਾਡੇ ਪੰਜਾਬੀ ਇੰਡੀਅਨ ਕਮਿਊਨਿਟੀ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਇੱਕ ਵਾਰੀ ਜ਼ਰੂਰ ਸਾਡੇ ਬਲੌਸਮ ਦੇਖੋ ਆ ਕੇ, ਆਲਮੰਡ ਦੀ ਬੜੀ ਦੇਖਣ ਯੋਗ ਨਜ਼ਾਰਾ ਹੁੰਦਾ ਵਾ, ਜਦੋਂ ਆਹ ਹੀ 15 ਅਗਸਤ ਦੇ ਲਾਗ ਪਾਸ ਇੱਕ ਹਫਤਾ, 15 ਤੋਂ 21 ਅਗਸਤ ਦੇ ਵਿੱਚ ਵਿੱਚ ਆਲਮੰਡ ਬਲੌਸਮ ਹੁੰਦੀ ਹੈ ਜੀ।
ਚਲੋ ਜੇ ਇਸ ਸਾਲ ਮਿਸ ਕਰ ਗਏ ਤਾਂ ਅਗਲੇ ਸਾਲ ਜ਼ਰੂਰ ਰੱਖਿਓ, ਬੱਚਿਆਂ ਨੂੰ ਨਾਲ ਲੈ ਕੇ ਜਾਇਓ, ਆਪ ਜਾਇਓ ਤੇ ਦੇਖਿਓ ਕੀ ਨਜ਼ਾਰੇ ਆ ਮਧੂਮੱਖੀਆਂ ਦੇ ਤੇ ਬਦਾਮਾਂ ਦੇ। ਸੋ ਬਹੁਤ ਬਹੁਤ ਧੰਨਵਾਦ ਆਗਿਆਕਾਰ ਭਾਜੀ, ਥੈਂਕ ਯੂ।
ਓਕੇ ਭਾਜੀ, ਸਤਿ ਸ੍ਰੀ ਅਕਾਲ ਜੀ, ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਗਰੇਵਾਲ ਬ੍ਰਦਰਸ ਵੱਲੋਂ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ। ਸੋ ਇਹ ਸਨ ਆਗਿਆਕਾਰ ਸਿੰਘ ਗਰੇਵਾਲ, ਗਰੇਵਾਲ ਬ੍ਰਦਰਸ ਮਲਡੂਰਾ, ਤੇ ਗਰੇਵਾਲ ਆਟਾ ਤੁਸੀਂ ਥਰੂ ਆਊਟ ਆਸਟ੍ਰੇਲੀਆ ਲੈਂਦੇ ਹੋ, ਵਰਤਦੇ ਹੋ, ਔਰ ਹਰ ਤਰ੍ਹਾਂ ਦਾ ਮਤਲਬ ਆਟਾ ਆ ਲੋੜਾਂ ਦੇ ਮੁਤਾਬਕ। ਪਰ ਭਾਜੀ ਹੁਣਾਂ ਨੇ ਦਸਿਆ ਕਿ ਜਿਹੜਾ ਹੋਲ ਮੀਲ ਜਾਂ ਮਲਟੀਗ੍ਰੇਨ ਹੈ ਉਹ ਖਾਣਾ ਚਾਹੀਦਾ, ਔਰਤਾਂ ਖਾਸ ਕਰਕੇ ਧਿਆਨ ਰੱਖਣ। ਹੁਣ ਤੁਸੀਂ ਦੇਖੋ ਔਰਤਾਂ ਨੇ ਪੰਜਾਬ ਮਤਲਬ ਭਾਰਤੀ ਔਰਤਾਂ ਨੇ ਗੋਲਡ ਮੈਡਲ ਜਿੱਤਣੇ ਸ਼ੁਰੂ ਕਰ ਦਿੱਤੇ ਆ। ਸੋ ਆਪਾਂ ਥੋੜਾ ਜਿਹਾ ਕਿਚਨ ਵੱਲ ਵੀ ਧਿਆਨ ਰੱਖਣਾ, ਸਿਹਤ ਪੱਖੀ ਵੀ ਆਪਣਾ ਧਿਆਨ ਰੱਖਣਾ ਆ। ਤੇ ਸਾਡੇ ਨਾਲ ਅਮਰੀਕ ਸਿੰਘ ਜੁੜੇ ਸਨ, ਉਹ ਕਹਿੰਦੇ ਕਿ ਇੰਡੀਆ ਦੇ ਵਿੱਚ ਇਨਕਮ ਟੈਕਸ ਨਹੀਂ ਹੁੰਦਾ, ਤੇ ਇਹ ਵੀ ਇੱਕ ਕਾਰਨ ਹੈ। ਤੇ ਇਧਰ ਕਿਰਤ ਮਨਜੀਤ ਵੀ ਸਾਡੇ ਨਾਲ ਜੁੜੇ ਨੇ, ਤੇ ਇਹ ਕਹਿੰਦੇ ਨੇ ਬਹੁਤ ਸੋਹਣੇ ਗੀਤ ਚੱਲ ਰਹੇ ਨੇ, ਲਿਸਨਿੰਗ ਪ੍ਰੋਗਰਾਮ ਐਟ ਵਰਕ, ਅੱਜ ਬਹੁਤ ਬਿਜ਼ੀ ਕੰਮ ਹੈ ਪਰ ਪ੍ਰੋਗਰਾਮ ਗਿਵ ਮੀ ਪਾਵਰ ਫਾਰ ਡੂਇੰਗ ਮਾਈ ਵਰਕ, ਥੈਂਕਸ। ਕਹਿੰਦੇ ਤੁਸੀਂ ਕਹਿੰਦੇ ਡੀਜੇ ਵਾਂਗਰ ਗੀਤ ਲਾਉਂਦੇ ਹੋ, ਦੇਖੋ ਮੈਂ ਤਾਂ ਜੋ ਮੇਰੇ ਦਿਲ ਕਰਦਾ ਮੈਂ ਗੀਤ ਲਾ ਦਿੰਦਾ, ਜਾਂ ਸਾਡੇ ਸਰੋਤੇ ਜਿਹੜੇ ਰਿਕੁਐਸਟ ਕਰਦੇ ਨੇ। ਵੀਰਪਾਲ ਹੰਸਰਾ ਹੁਣੇ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਨ੍ਹਾਂ ਦਾ ਮਸਲਾ ਉਹ ਵੀ ਆਪਾਂ ਅੱਜ ਗੱਲ ਕਰਾਂਗੇ। ਤੇ ਇਧਰ ਸਾਡੇ ਨਾਲ ਰਾਜਵਿੰਦਰ ਕਾਕੂਣੀ ਵੀ ਆ ਗਏ ਨੇ, ਬਹੁਤ ਵਧੀਆ ਇਨਫਰਮੇਸ਼ਨ ਮਿਲ ਰਹੀ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੱਲ ਕਹਿੰਦੇ ਮੈਂ ਇੱਕ ਫੰਕਸ਼ਨ ਤੇ ਗਿਆ, ਉਥੇ ਇੱਕ ਮੁੰਡਾ ਆਗਿਆਕਾਰ ਭਾਜੀ ਦੇ ਗੁੱਡ ਨੇਚਰ ਦੀ ਗੱਲ ਸੁਣਾ ਰਿਹਾ ਸੀ, ਤੇ ਸਿਡਨੀ ਉਹ ਮੁੰਡਾ ਇਨ੍ਹਾਂ ਦੇ ਪਿੰਡ ਦਾ ਹੈ, ਤੇ ਉਸ ਨੂੰ ਪੀ ਆਰ ਅਪਲਾਈ ਕਰਨ ਵਾਸਤੇ ਪੈਸਿਆਂ ਦੀ ਲੋੜ ਸੀ, ਤੇ ਉਹਨੇ ਭਾਜੀ ਹੁਣਾਂ ਨੂੰ ਫੋਨ ਕੀਤਾ, ਤੇ ਭਾਜੀ ਹੁਣਾਂ ਨੇ ਬਿਨਾਂ ਕੁਛ ਪੁੱਛੇ ਪੈਸੇ $10,000 ਟਰਾਂਸਫਰ ਕਰ ਦਿੱਤੇ ਜੀ। ਦੇਖੋ ਜਿਹੜੇ ਜ਼ਮੀਨਾਂ ਦੇ ਉੱਤੇ ਜੂਝਦੇ ਨੇ ਕੁਦਰਤ ਦੇ ਨਾਲ, ਉਹਨਾਂ ਦੇ ਹਿਰਦੇ ਦਿਲ ਬਹੁਤ ਵੱਡੇ ਹੁੰਦੇ ਨੇ ਜੀ, ਸਹਿਣ ਸ਼ਕਤੀ ਬਹੁਤ ਵੱਡੀ ਹੁੰਦੀ ਆ, ਕੁਦਰਤ ਨੇਰੀਆਂ ਚੱਕੜ ਧੁੱਪ ਧੂੜ ਹਵਾਵਾਂ ਇਨ੍ਹਾਂ ਦੇ ਨਾਲ ਜੂਝਣਾ ਪੈਂਦਾ ਤੇ ਦਿਲ ਬਹੁਤ ਵੱਡਾ ਹੋ ਜਾਂਦਾ ਤੇ ਫਿਰ ਅਗਰ ਕਿਸੇ ਨੂੰ ਲੋੜ ਹੋਵੇ ਤਾਂ ਫਿਰ ਉਹ ਤਾਂ ਹੀ ਕਹਿੰਦੇ ਨੇ ਜਿਹੜੇ ਪੰਜਾਬ ਦਾ ਸਾਡਾ ਨੇਚਰ ਹੈ ਕਿਉਂ ਵੱਡਾ ਅਸੀਂ ਕੁਦਰਤ ਦੇ ਨਾਲ ਮਤਲਬ ਵਰਤਦੇ ਹਾਂ ਮਿਲਦੇ ਹਾਂ ਸੋ ਨਾਈਸ ਜੀ ਗੁਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਇੱਕ ਕਹਿੰਦੇ ਆ ਸ਼ੇਅਰ ਕਰ ਦਿਓ ਤੇ ਕਹਿੰਦੇ ਯੂ ਆਰ ਵਟ ਯੂ ਈਟ ਠੀਕ ਹੈ ਜੀ ਇੱਕ ਕੁੜੀ ਦੀ ਫੋਟੋ ਭੇਜੀ ਹੈ ਜੀ ਉਹਨਾਂ ਨੇ ਤੇ ਟਮਾਟਰ ਚੱਕਿਆ ਹੋਇਆ ਉਹਨੇ ਸੋ ਡੋਂਟ ਬੀ ਫਾਸਟ ਚੀਪ ਈਜ਼ੀ ਔਰ ਫੇਕ ਕਹਿੰਦਾ ਕਿਆ ਬਾਤ ਹੈ ਜੀ ਕਹਿੰਦੇ ਤੁਸੀਂ ਉਹ ਹੈ ਜੋ ਤੁਸੀਂ ਖਾਂਦੇ ਹੋ ਇਸ ਕਰਕੇ ਫਾਸਟ ਫੂਡ ਨਾ ਖਾਓ ਚੀਪ ਫੂਡ ਨਾ ਖਾਓ ਤੇ ਫੇਕ ਫੂਡ ਨਾ ਖਾਓ ਅਸਲੀ ਖਾਓ ਸੋਹਣਾ ਵਿਚਾਰ ਹੈ ਜੀ ਸੋ ਨਾਈਸ ਜਗਵੀਰ ਸਿੰਘ ਸਾਡੇ ਨਾਲ ਜੁੜੇ ਨੇ ਕੇਨਜ਼ ਵਾਲੇ ਤੇ ਅੱਛਾ ਅੱਛਾ ਓਹੋ ਤੁਹਾਡਾ ਗੀਤ ਰਹਿ ਗਿਆ ਜੀ ਕੋਈ ਗੱਲ ਨੀ ਆਪਾਂ ਲਾਣੇ ਆ ਜੀ ਤੇ ਕਹਿੰਦੇ ਸੋਹਣੇ ਵਿਚਾਰ ਚੱਲ ਰਹੇ ਜੀ ਤੇ ਆਗਿਆਕਾਰ ਭਾਜੀ ਦਾ ਧੰਨਵਾਦ ਟਾਈਮ ਕੱਢਣ ਦੇ ਲਈ ਬਿਲਕੁਲ ਉਨ੍ਹਾਂ ਨੇ ਬੜਾ ਆਪਣੇ ਬਿਜ਼ੀ ਸ਼ੈਡਿਊਲ ਦੇ ਵਿਚੋਂ ਸਾਡੇ ਲਈ ਸਮਾਂ ਕੱਢ ਕੇ ਸਾਂਝਾਂ ਪਾਈਆਂ ਨੇ ਤੇ ਲਓ ਜੀ ਆਪਾਂ ਤੁਹਾਨੂੰ ਇਕ ਨਾ ਗੀਤ ਸੁਣਾਉਂਦੇ ਆ ਜੀ ਇਹ ਗੀਤ ਵੈਸੇ ਜਿਹੜੇ ਪੰਜਾਬ ਦੀ ਹਾਲਾਤ ਨੇ ਖੇਤੀਬਾੜੀ ਦੇ ਪੇਂਡੂ ਹਾਲਾਤ ਨੇ ਜਿਹੜੇ ਆਪਾਂ ਖਰਚੇ ਵਧਾ ਲਏ ਨੇ ਲੋਨ ਚੱਕ ਲਏ ਨੇ ਵਿਆਹਾਂ ਸ਼ਾਦੀਆਂ ਤੇ ਫੁਕਰਾ ਪੰਥੀ ਦੇ ਵਿਚ ਉਹ ਸਾਰਾ ਲੋਡ ਜਿਹੜਾ ਖੇਤੀ ਤੇ ਪਿਆ ਆ ਖੇਤਾਂ ਤੇ ਪਿਆ ਆ ਆਮਦਨ ਤੇ ਪਿਆ ਆ ਕੁਦਰਤ ਤੇ ਪਿਆ ਆ ਸੋ ਉਸ ਨੂੰ ਆਪਾਂ ਨੂੰ ਪਿੱਛੇ ਮੋੜਨਾ ਪਏਗਾ ਇਹ ਫੁਕਰਾ ਪੰਥੀ ਬੰਦ ਕਰਨੀ ਪਏਗੀ ਤੇ ਆਪਣੀਆਂ ਜਿਹੜੀਆਂ ਟੈਂਪਟੇਸ਼ਨਸ ਹੈ ਆਪਣੀਆਂ ਲੋੜਾਂ ਨੂੰ ਘਟਾਉਣਾ ਪਏਗਾ ਸਮੇਟਣਾ ਪਏਗਾ ਤੇ ਸਹਿਜ ਤੇ ਸੰਤੋਖ ਲਿਆਉਣਾ ਪਏਗਾ ਸੋ ਇਹੋ ਜਿਹੇ ਵੀ ਗੀਤ ਆਏ ਨੇ ਜਿੱਥੇ ਚੱਕ ਲਓ ਰੱਖ ਲਓ ਤੇ ਆ ਮੈਂ ਆਹ ਕਰ ਦਊਗਾ ਮੈਂ ਆਹ ਫਲਾਨੀ ਗੱਡੀ ਲੈ ਲਈ ਧਿਮਕੜਾ ਲੈ ਲਈ ਪਰ ਹੁਣ ਥੋੜਾ ਜਿਹਾ ਟਰੈਂਡ ਬਦਲਣ ਲੱਗ ਗਿਆ ਤੇ ਰਣਜੀਤ ਬਾਵੇ ਨੇ ਇੱਕ ਬਹੁਤ ਸੋਹਣਾ ਗੀਤ ਗਾਇਆ ਸੀ ਸਕੋਡਾ ਤੁਹਾਡੇ ਨਾਲ ਉਹ ਸ਼ੇਅਰ ਕਰ ਦਵਾਂ ਜੀ
ਓਏ ਅਜੇ ਘਰ ਦੇ ਹਾਲਾਤ ਠੀਕ ਨਹੀਂ ਆਵੇ ਮੀਂਹ ਦੇ ਬਰਾਂਡਾ ਵਗਦਾ ਅਜੇ ਘਰ ਦੇ ਹਾਲਾਤ ਠੀਕ ਨਹੀਂ ਆਵੇ ਮੀਂਹ ਦੇ ਬਰਾਂਡਾ ਵਗਦਾ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਜਿਨੂੰ ਹੱਥ ਜੋੜ ਕਰੇ ਤਰਲੇ ਬਾਪੂ ਦੱਸ ਉਹ ਬੰਦੇ ਕੌਣ ਸੀ ਉਹ ਜਿਨੂੰ ਹੱਥ ਜੋੜ ਕਰੇ ਤਰਲੇ ਬਾਪੂ ਦੱਸ ਉਹ ਬੰਦੇ ਕੌਣ ਸੀ ਉਹ ਬਾਪੂ ਕਹਿੰਦਾ ਸੀ ਸਤਾਬ ਬਿੰਕ ਦਾ ਲਿਆ ਨਿੱਕੀ ਦੇ ਵਿਆਲੀ ਲੂਣ ਸੀ ਕਿਤੇ ਪੈਰਾਂ ਚ ਨਾ ਪੈ ਜੇ ਰੱਖਣੀ ਪੈਰਾਂ ਚ ਨਾ ਪੈ ਜੇ ਰੱਖਣੀ ਪੈਂਦਾ ਰੱਖਣਾ ਧਿਆਨ ਪੱਗਦਾ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਖਾ ਲਿਆ ਇੱਕ ਲਾਲਿਆ ਨੇ ਜੱਟ ਖਾ ਲਿਆ ਦੂਜਾ ਖਾ ਲਿਆ ਕਬੀਲਦਾਰੀਆਂ ਉਹ ਜੈਲਦਾਰਾਂ ਵੇਖੀ ਡਿੱਗਣਾ ਪਵੀ ਤੇਰੇ ਮੋਢੇ ਉੱਤੇ ਜ਼ਿੰਮੇਵਾਰੀਆਂ ਬਾਜਾ ਵਾਲਿਆ ਬਚਾਲੀ ਡਿੱਗਣੋ ਉਹ ਬਾਜਾ ਵਾਲਿਆ ਬਚਾਲੀ ਡਿੱਗਣੋ ਤੈਨੂੰ ਪਤਾ ਸਾਡੀ ਰੱਗ ਰੱਗਦਾ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਕਦੇ ਕਦੇ ਮੇਰਾ ਜੀ ਕਰਦਾ ਕਰਦੇ ਫਿਕਰ ਨੀ ਕਿਸੇ ਗੱਲ ਦਾ ਚਿੱਪ ਕਰਦਾ ਸਕੌਡਾ ਲੈ ਲਵਾਂ ਪਰ ਕਰਜ਼ੇ ਤੋਂ ਡਰ ਲੱਗਦਾ ਉਹ ਚਿੱਪ ਕਰਦਾ ਸਕੌਡਾ ਲੈ ਲਵਾਂ ਪਰ ਕਰਜ਼ੇ ਤੋਂ ਡਰ ਲੱਗਦਾ ਉਹ ਚਿੱਪ ਕਰਦਾ ਸਕੌਡਾ ਲੈ ਲਵਾਂ ਪਰ ਕਰਜ਼ੇ ਤੋਂ ਡਰ ਲੱਗਦਾ
ਪੰਜਾਬੀ ਹੈਰੀਟੇਜ ਕਲਚਰਲ ਸੋਸਾਇਟੀ ਪ੍ਰਾਊਡਲੀ ਪ੍ਰੈਜ਼ੈਂਟਸ ਤੀਆਂ ਐਪਿੰਗ ਦੀਆਂ 21 August 2016 ਦ ਹੈਰੀਟੇਜ ਰਿਸੈਪਸ਼ਨ ਸੈਂਟਰ 514-516 ਹਾਈ ਸਟ੍ਰੀਟ ਐਪਿੰਗ ਵਿਖੇ ਲੇਡੀਜ਼ ਓਨਲੀ ਇਵੈਂਟ ਐਂਟਰੀ ਫ੍ਰੀ ਫਾਰ ਮੋਰ ਇਨਫਾਰਮੇਸ਼ਨ ਕਾਲ ਕੁਲਦੀਪ ਕੌਰ 0449-520-792 ਅਮਰਦੀਪ ਕੌਰ 0430-904-003 ਯਾਦ ਰੱਖਣਾ ਤੀਆਂ ਐਪਿੰਗ ਦੀਆਂ 21 August 2016
ਧਰਮ ਸਭਿਆਚਾਰ ਸਿਆਸਤ ਅਤੇ ਸਮਾਜ ਦੇ ਹਰ ਪੱਖ ਨੂੰ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਲਈ
ਪਹਿਲਾ ਪੰਜਾਬੀ ਚੈਨਲ ਮੇਰਾ ਵਤਨ ਜਲਦ ਆ ਰਿਹਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0395-4036-86 0395-4636-86 ਯੂ ਕੈਨ ਈਮੇਲ ਅਸ info@meravatantv.com
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ
ਭੱਲੇ ਵੱਡੇ ਬਾਈ ਸਾਡੇ ਨਾਂ ਤੇ ਦੋ ਰੇਡਾਂ ਪਾਈ ਜਾਣਾ
ਓ ਬਾਈ ਜੀ ਕੀ ਗੱਲ ਕਰਦੀ ਤੁਸੀਂ
ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ
ਉਸ ਹਰਾਮਖੋਰ ਦੀ ਜ਼ਮੀਨ ਦੱਬ ਲੋ
ਜਮਾ ਬੰਦੀ ਚ ਜ਼ਮੀਨ ਜਿਹਦਾ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ ਜ਼ਮੀਨ ਦਾ ਮਾਲਕ ਕੋਈ ਹੁੰਦਾ
ਬੰਦੇ ਨੂੰ ਮਿੱਟੀ ਨਾਲ ਬੜਾ ਮੋਹ ਹੁੰਦਾ ਮੈਨੂੰ ਵੀ ਹੈਗਾ ਪਰ ਬੰਦੇ ਨੂੰ ਹੀ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ
ਸਾਡਾ ਮਿਊਜ਼ੀਕਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ ਕੀ ਹੋਏਗਾ ਜਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ
ਗੱਲਾਂ ਹੀ ਆ ਗਈਆਂ
ਤੁਹਾਡੇ ਮਨੋਰੰਜਨ ਦਾ ਪੂਰਾ ਪੂਰਾ ਇੰਤਜ਼ਾਮ ਕਰਕੇ ਆਏ
25 ਕਿੱਲੇ 25 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵਰਡ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ ਆਸਟ੍ਰੇਲੀਆ ਪਰ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰ ਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470-430-650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.au
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387-590629
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ ਸਾਡਾ ਫੋਨ ਨੰਬਰ ਹੈ 1300-724-903 1300-724-903 ਮੋਬਾਈਲ ਨੰਬਰ 0421-8827-33 0421-8827-33
ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ। ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਇੱਕ ਵਾਰੀ ਫੇਰ ਦੂਜੇ ਹਿੱਸੇ ਦੇ ਵਿੱਚ ਸਵਾਗਤ ਕਰਦੇ ਆਂ। 10:02 ਘੜੀ ਉੱਤੇ ਵੱਜ ਗਏ ਨੇ ਸਿਡਨੀ ਦੇ ਵਿਚ, ਤੇ ਐਡਲੇਡ ਜੀ 9:32 ਤੇ ਮੇਰੇ ਨਾਲ ਮਿੰਟੂ ਬਰਾੜ ਜੀ ਸ਼ਾਮਲ ਹੋ ਚੁੱਕੇ ਨੇ ਐਡਲੇਡ ਤੋਂ, ਮੈਂ ਉਨ੍ਹਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਮਿੰਟੂ ਜੀ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਰੋਤਿਆਂ ਨੂੰ ਵੀ ਪੈਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਅੱਜ ਮੈਂ ਦੱਸਦਾ ਸਰੋਤਿਆਂ ਨੂੰ ਤੇ ਪਹਿਲਾਂ ਹੀ ਆਪਾਂ ਮਾਫੀ ਮੰਗ ਲਈਏ ਵੀ ਅੱਜ ਆਨ ਦਾ ਵੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਜੀ, ਰਿਵਰਲੈਂਡ ਨੂੰ ਚੱਲੇ ਹਾਂ, ਤੇ ਇਸ ਕਰਕੇ ਹੋ ਸਕਦਾ ਕਿਤੇ ਨਾ ਕਿਤੇ ਥੋੜੀ ਬਹੁਤ ਆਵਾਜ਼ ਦੇ ਵਿੱਚ ਦਿੱਕਤ ਆਵੇ, ਸੋ ਥੋੜਾ ਜਿਹਾ ਬਰਦਾਸ਼ਤ ਕਰਿਓ ਜੀ ਸਾਨੂੰ। ਪਰ ਥੋੜਾ ਜਿਹਾ ਅੱਜ ਟਾਈਮ ਆ ਮੇਰੇ ਕੋਲੇ, ਵੈਸੇ ਟਾਈਮ ਵੀ ਥੋੜਾ, ਸੋ ਇਸ ਲਈ ਅੱਧੇ ਪੌਣੇ ਘੰਟੇ ਲਈ ਜੁੜਾਂਗੇ ਤੇ ਜੋ ਵੀ ਆਪਾਂ ਹੈਗੀਆਂ ਸੱਜਣਾ ਮਿੱਤਰਾਂ ਦੀਆਂ ਗੱਲਾਂ ਬਾਤਾਂ ਆਪਾਂ ਸ਼ੇਅਰ ਕਰਾਂਗੇ।
ਹਾਂਜੀ, ਗੱਲਾਂ ਬਾਤਾਂ ਬਹੁਤ ਸ਼ੇਅਰ ਕਰਨੀਆਂ ਤੇ ਅੱਜ ਪਾਤਰ ਸਾਹਿਬ ਪਹਿਲਾਂ ਤਾਂ ਪਰਥ ਦੇ ਵਿਚ ਫੰਕਸ਼ਨ ਉਨ੍ਹਾਂ ਦਾ ਹੋ ਰਿਹਾ, ਉਥੇ ਇਕੱਠੇ ਹੋ ਰਹੇ ਨੇ ਸਾਰੇ ਜਿਹੜੀ ਉਥੇ ਸਭਿਆਚਾਰ ਸਾਥ ਹੈ ਆਪਣੀ, ਉਨ੍ਹਾਂ ਨੇ ਇਹ ਪ੍ਰੋਗਰਾਮ ਉਲੀਕਿਆ ਹੋਇਆ। ਸੋ ਸਾਰੇ ਹੀ ਜਿੰਨੇ ਵੀ ਪਰਥ ਦੇ ਵਿਚ ਰਹਿੰਦੇ ਨੇ ਸਾਡੇ ਸੱਜਣ ਮਿੱਤਰ, ਉਨ੍ਹਾਂ ਨੂੰ ਬੇਨਤੀ ਆ ਕਿ ਜ਼ਰੂਰ ਜਾਣ ਤੇ ਪਾਤਰ ਸਾਹਿਬ ਦੀ ਜਿਹੜੀ ਕਵਿਤਾ ਆ, ਪਾਤਰ ਸਾਹਿਬ ਦੀ ਜਿਹੜੀ ਇੱਕ ਪ੍ਰੈਜੈਂਸ ਹੈ ਉਹਦਾ ਨਿੱਘ ਮਾਨਣ। ਇਹ ਜਿਹੜਾ ਫੰਕਸ਼ਨ ਹੈ ਜੀ, 2:30 ਸ਼ੁਰੂ ਹੋਏਗਾ ਅੱਜ ਤੇ 5 ਤੱਕ ਚੱਲੇਗਾ ਜੀ, ਰੈੱਡ ਕਲਿਫ ਪਾਰਕ ਕਮਿਊਨਿਟੀ ਸੈਂਟਰ ਰੈੱਡ ਕਲਿਫ ਦੇ ਵਿਚ, ਇਹ ਪਰਥ ਦੇ ਵਿਚ ਅੱਜ, ਤੇ ਅਗਲੇ ਹਫ਼ਤੇ ਬ੍ਰਿਸਬਨ ਦੇ ਵਿਚ ਆ। ਬ੍ਰਿਸਬਨ ਦੇ ਵਿਚ ਅੱਜ ਇਕ ਹੋਰ ਫੰਕਸ਼ਨ ਵੀ ਆ ਤੇ ਉਹਦੀ ਵੀ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ। ਤੇ ਮਿੰਟੂ ਜੀ, ਆਪਾਂ ਪਹਿਲਾਂ ਜ਼ਰੂਰੀ ਇਹ ਹੁੰਦਾ ਕਿ ਸਾਡੇ ਜਿੰਨੇ ਸੱਜਣ ਮਿੱਤਰ ਆ ਸਾਰਿਆਂ ਦੇ ਪਹਿਲਾਂ ਸੁਨੇਹੇ ਆਪਾਂ ਜ਼ਰੂਰ ਲੈਣੇ ਹੁੰਦੇ ਆ, ਮਸਲੇ ਵੀ ਕਈ ਆਏ ਪਏ ਨੇ ਜਿਹਦੇ ਕਰਕੇ ਆਪਾਂ ਮਤਲਬ
ਬਿਲਕੁਲ ਪਹਿਲੋ ਤੇ ਫਿਰ ਆਪਾਂ ਮਸਲਿਆਂ ਤੇ ਚੀਰਫਾੜ ਕਰ ਲੈਂਦੇ ਹਾਂ ਜੀ।
ਹਾਂਜੀ ਹਾਂਜੀ, ਤੇ ਸੁਖਜੀਤ ਢਿੱਲੋਂ ਮੈਲਬਨ ਵਾਲੇ ਆ ਗਏ ਨੇ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਬੁਲਾ ਰਹੇ ਨੇ। ਕਹਿੰਦੇ ਤੁਸੀਂ ਦੋਸਤਾਂ ਬਾਰੇ ਗੱਲ ਕਰ ਸਕਦੇ ਹੋ, ਕੀ ਕਹਿੰਦੇ ਜਿਹੜੇ ਦੋਸਤ ਨੇ ਸਿਰਫ ਮਤਲਬ ਵਾਸਤੇ ਹੁੰਦੇ ਨੇ?
ਬਿਲਕੁਲ ਜੀ, ਬੜਾ ਗਹਿਰਾ ਸਵਾਲ ਕਰਕੇ ਸੁਖਜੀਤ ਤੇ, ਪਰ ਅੱਜ ਦੇ ਯੁੱਗ ਦੇ ਵਿਚ ਤਾਂ ਇਹਦਾ ਜਵਾਬ ਹਾਂ ਚ ਹੀ ਆ ਜੀ। ਦੇਖੋ, ਅੱਜ ਦੇ ਯੁੱਗ ਚ ਤਾਂ ਬਹੁਤ ਰੇਅਰ ਚਾਂਸ ਰਹਿ ਗਿਆ ਵੀ ਤੁਹਾਨੂੰ ਕੋਈ ਮਤਲਬੀ ਬੰਦਾ ਨਾ ਮਿਲੇ। ਮਤਲਬ ਵੇਲੇ ਬਹੁਤ ਸਾਰੇ ਲੋਕ ਤੁਹਾਡੇ ਨੇੜੇ ਹੋ ਜਾਂਦੇ ਆ, ਜਦੋਂ ਮਤਲਬ ਨਿਕਲ ਜਾਂਦਾ ਪਾਸੇ ਹੋ ਜਾਂਦੇ ਆ, ਪਰ ਅਸੀਂ ਇਸ ਚੀਜ਼ ਨਾਲ ਉਹਨਾਂ ਦੋਸਤਾਂ ਨੂੰ ਜਾਂ ਉਹਨਾਂ ਲੋਕਾਂ ਦੇ ਉੱਤੇ ਉਂਗਲ ਨਹੀਂ ਠਾ ਸਕਦੇ ਜਾਂ ਉਹਨਾਂ ਲੋਕਾਂ ਲਈ ਅਸੀਂ ਸ਼ੰਕਾ ਨਹੀਂ ਖੜੀ ਕਰ ਸਕਦੇ। ਬਹੁਤ ਸਾਰੇ ਲੋਕ ਤੁਹਾਨੂੰ ਇਹੋ ਜਿਹੇ ਵੀ ਮਿਲ ਜਾਂਦੇ ਅੱਜ ਦੇ ਜੱਗ ਦੇ ਵਿਚ, ਜਿਨ੍ਹਾਂ ਨੂੰ ਤੁਹਾਨੂੰ ਕੋਈ ਮਤਲਬ ਨਹੀਂ, ਕਿਸੇ ਵੀ ਮਤਲਬ ਤੋਂ ਬਿਨਾਂ ਵੀ ਉਹ ਤੁਹਾਡੇ ਨਾਲ ਦੋਸਤੀ ਵੀ ਨਿਭਾਉਂਦੇ ਆ ਤੇ ਦੋਸਤ ਹੋਣ ਦਾ ਫਰਜ਼ ਵੀ ਨਿਭਾਉਂਦੇ ਆ। ਪਰ ਇਹ ਦੋਸਤੀ ਇੱਕ ਆਪਣੇ ਆਪ ਚ ਸਿੱਧੂ ਸਾਹਿਬ ਬਹੁਤ ਵੱਡਾ ਟੋਪਿਕ ਆ, ਤੇ ਇਸ ਟੋਪਿਕ ਦੇ ਵਿਚ ਤਾਂ ਮੈਨੂੰ ਲੱਗਦਾ ਜੇ ਅਸੀਂ ਲਗਾਤਾਰ ਮਹੀਨਾ ਵੀ ਪ੍ਰੋਗਰਾਮ ਕਰੀ ਜਾਈਏ ਤਾਂ ਥੋੜੇ ਆ, ਕਿਉਂਕਿ ਇਹਦੇ ਚ ਇੱਕ ਤਰਫਾ ਨੀ ਹੁੰਦਾ ਕਦੇ ਵੀ। ਕਈ ਵਾਰ ਅਸੀਂ ਕੀ ਦੋਸ਼ ਲਾ ਦਿੰਦੇ ਆ ਵੀ ਫਲਾਨਾ ਦੋਸਤ ਮਤਲਬ ਹੀ ਸੀ, ਮੌਕੇ ਤੇ ਆਇਆ, ਮੌਕੇ ਦਾ ਫਾਇਦਾ ਉਠਾ ਕੇ ਚਲਾ ਗਿਆ, ਪਰ ਉਹਦੇ ਹੋਰ ਵੀ ਬਹੁਤ ਸਾਰੇ ਪੱਖ ਪਹਿਲੂ ਹੁੰਦੇ ਆ, ਉਹਨਾਂ ਸਾਰੇ ਪਹਿਲੂਆਂ ਤੇ ਵਿਚਾਰ ਕਰਨੀ ਬਣਦੀ ਆ। ਪਰ ਤੁਸੀਂ ਵਧੀਆ ਟੋਪਿਕ ਦਿੱਤਾ ਜੀ, ਕੋਈ ਨੀ, ਕਿਸੇ ਆਪਾਂ ਪ੍ਰੋਗਰਾਮ ਦੇ ਵਿਚ ਨਾ ਦੋਸਤੀ ਨੂੰ ਵੀ ਖੰਗਾਲਾਂਗੇ।
ਹਾਂਜੀ, ਜਾਂ ਇੱਦਾਂ ਕਰਦੇ ਆ, ਕੱਲ ਨੂੰ ਪ੍ਰੋਗਰਾਮ ਕਰਨਾ ਮੈਂ, ਹੁਣ ਮੈਂ ਹੁਣੇ ਦੱਸ ਦਿੰਦਾ ਤੁਹਾਡੀ ਕੱਲ ਨੂੰ ਛੁੱਟੀ ਆ ਵਾਸਤੇ ਕਿਉਂਕਿ ਤੁਹਾਡੀ ਇੱਕ ਬਹੁਤ ਜ਼ਰੂਰੀ ਕੰਮ ਤੇ ਜਾ ਰਹੇ ਤੇ ਕੱਲ ਨੂੰ ਆਪਾਂ ਕਾਲਾਂ ਵੀ ਲੈ ਸਕਦੇ ਹਾਂ ਆਪਣੇ ਮਿੱਤਰਾਂ ਸੱਜਣਾ ਤੇ ਉਹਨਾਂ ਤੋਂ ਵੀ ਵਿਚਾਰ
ਤੁਸੀਂ ਟੌਪਿਕ ਰੱਖੋ ਤੇ ਇਸ ਟੌਪਿਕ ਦੇ ਉੱਤੇ ਗੱਲਬਾਤ ਕਰੋ ਤੇ ਮੈਂ ਤਕਰੀਬਨ ਕੱਲ ਹੋ ਸਕਦਾ ਉਹਦਾ ਘੰਟਾ ਜੁੜ ਸਕਾਂ ਸ਼ੁਰੂ ਚ ਪਰ ਮੇਰਾ ਔਖਾ ਕਿਉਂਕਿ ਕੱਲ ਨੂੰ ਮੇਰੀ ਇੱਕ ਜ਼ਰੂਰੀ ਟ੍ਰੇਨਿੰਗ ਆ ਕੱਲ ਦੇ ਪ੍ਰੋਗਰਾਮ ਦਾ ਟੌਪਿਕ ਰੱਖਿਆ ਜਾ ਸਕਦਾ
ਜੀ ਤੇ ਰਾਜਨਦੀਪ ਕੈਨਬਰਾ ਤੋਂ ਜੁੜੇ ਨੇ ਆਪਾਂ ਮੈਸੇਜ ਲੈ ਲਈਏ ਪਹਿਲਾਂ ਮਸਲੇ ਹੋਰ ਕਈ ਸੀਰੀਅਸ ਆਏ ਹੋਏ ਨੇ ਤੇ ਉਹਨਾਂ ਦੇ ਵਿਚ ਰਾਜਨਦੀਪ ਕੈਨਬਰਾ ਵਾਲੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਅਸੀਂ ਕਹਿੰਦੇ ਆਲਵੇਜ਼ ਆਪਣੇ ਕਸਟਮਰਸ ਨੂੰ ਰੈਕਮੈਂਡ ਕਰਦੇ ਹਾਂ ਗਰੇਵਾਲ ਪ੍ਰੋਡਕਟਸ ਜਿਹੜੇ ਕਿ ਆਲਵੇਜ਼ ਬੈਸਟ ਹੁੰਦੇ ਆ ਤੇ ਇਹਨਾਂ ਦੀ ਇਹ ਇਹਨਾਂ ਦੀ ਸ਼ਾਪ ਹੈ ਜੀ ਕੈਨਬਰਾ ਦੇ ਵਿਚ ਪੰਜਾਬ ਗਰੋਸਰੀ ਹਾਊਸ ਤੇ ਸੋ ਮਿੱਤਰੋ ਸੱਜਣੋ ਕੈਨਬਰਾ ਇਲਾਕੇ ਦੇ ਵਿਚ ਏ ਸੀ ਟੀ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿਚ ਤੁਸੀਂ ਗਰੇਵਾਲ ਪ੍ਰੋਡਕਟਸ ਜਿਹੜੇ ਨੇ ਉਹ ਪੰਜਾਬ ਗਰੋਸਰੀ ਹਾਊਸ ਤੋਂ ਲੈ ਸਕਦੇ ਹੋ ਰਾਜਨਦੀਪ ਹੁਣਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਹਰਬੰਸ ਸਿੰਘ ਸਾਡੇ ਨਾਲ ਜੁੜੇ ਸਨ ਖੰਨਾ ਤੋਂ ਕਿਆ ਬਾਤ ਹੈ ਸਤਿ ਸ੍ਰੀ ਅਕਾਲ ਜੀ ਹਰਬੰਸ ਜੀ ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ ਵੱਡੇ ਤੜਕੇ ਤੋਂ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਤੇ ਇਧਰ ਰਵਿੰਦਰ ਸਿੰਘ ਸਿਰਨੀ ਵਾਲੇ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਸਤਿ ਸ੍ਰੀ ਅਕਾਲ ਸਾਨੂੰ ਦਲਪਿੰਦਰ ਸਿੰਘ ਸੰਧੂ ਵੀ ਬੁਲਾ ਰਹੇ ਨੇ ਬ੍ਰਿਸਬੇਨ ਤੋਂ ਉਨ੍ਹਾਂ ਨੇ ਇਕ ਵਿਚਾਰ ਕੀਤਾ ਸ਼ੇਅਰ ਕਹਿੰਦੇ ਗੱਲ ਗੋਰੇ ਕਾਲੇ ਰੰਗ ਦੀ ਨਹੀਂ ਹੁੰਦੀ ਗੱਲ ਤਾਂ ਕਿਸਮਤ ਦੀ ਵੀ ਹੁੰਦੀ ਆ ਸੁਰਮਾ ਕਾਲਾ ਹੋ ਕੇ ਵੀ ਅੱਖਾਂ ਦੇ ਵਿਚ ਪੈਂਦਾ ਤੇ ਝਾਂਜਰਾ ਚਾਂਦੀ ਦੀਆਂ ਹੋ ਕੇ ਵੀ ਪੈਰਾਂ ਚ ਪੈਂਦੀਆਂ ਨੇ ਵਧੀਆ ਜੀ ਵਧੀਆ ਦੇਖੋ
ਦੇਖੋ ਦਲਪਿੰਦਰ ਨੂੰ ਇੱਥੇ ਵੀ ਨਾਲ ਆਪਾਂ ਮੈਂਸ਼ਨ ਕਰ ਦਿੰਦੇ ਆਂ ਕਿਸਮਤ ਜੇ ਸ਼ਬਦ ਆ ਜਾਂ ਕਿਥੋਂ ਬਣਿਆ ਤਾਂ ਕਿਸਮਤ ਸ਼ਬਦ ਬਣਿਆ ਜੀ ਕਿਸੇ ਦੀ ਮਤ ਕਿਸੇ ਦੀ ਸੋਚ ਸੋ ਜਿਹੜੀ ਚੀਜ਼ ਕਿਸੇ ਦੀ ਆ ਤੇ ਉਹਨੂੰ ਤੁਸੀਂ ਕਿਵੇਂ ਉਹਦੇ ਤੇ ਦਾਵਾ ਕਰ ਸਕਦੇ ਹੋ ਕੋਈ ਦਾਵਾ ਨਹੀਂ ਕਰ ਸਕਦੇ ਬਾਕੀ ਜਿਹੜੀਆਂ ਕਿਸਮਤ ਦੀਆਂ ਗੱਲਾਂ ਅਸੀਂ ਕਰਦੇ ਆ ਇਹ ਵੀ ਇੱਕ ਆਪਣੇ ਆਪ ਚ ਵਿਸ਼ੇਸ਼ ਟੌਪਿਕ ਬਣ ਗਿਆ ਸੋ ਕਿਸਮਤ ਬਹੁਤ ਥਾਵਾਂ ਦੇ ਉੱਤੇ ਅਸੀਂ ਨਾ ਉਹ ਬਿਨਾਂ ਮਤਲਬ ਚੀਜ਼ਾਂ ਦਾ ਜਿਹੜਾ ਕ੍ਰੈਡਿਟ ਆ ਉਹ ਕਿਸਮਤ ਨੂੰ ਦੇ ਦਿੰਦੇ ਆ ਤੇ ਬਿਨਾਂ ਮਤਲਬ ਚੀਜ਼ਾਂ ਦਾ ਦੋਸ਼ ਵੀ ਕਿਸਮਤ ਨੂੰ ਦੇ ਦਿੰਦੇ ਆ ਹਾਲਾਂਕਿ ਐਡੀ ਵੀ ਗੱਲ ਨਹੀਂ ਹੁੰਦੀ ਜਿਹੜੀ ਹਿੰਮਤ ਅੱਗੇ ਲੱਛਮੀ ਤੇ ਪੱਖੇ ਅੱਗੇ ਪਾਉਣ ਜੇ ਤਾਂ ਤੁਸੀਂ ਲੋਕ ਸਮਝਦੇ ਆ ਕਿਸਮਤ ਵਾਲਾ ਤਾਂ ਕਹਿੰਦੇ ਵੀ ਲੱਛਮੀ ਆ ਜਿਹੜੀ ਹਿੰਮਤ ਮੂਹਰੇ ਭੱਜਦੀ ਆ ਤੇ ਪਰ ਇਹ ਕੁਝ ਨਾ ਕੁਝ ਚੀਜ਼ਾਂ ਦਾ ਜਦੋਂ ਸੁਮੇਲ ਬਣਦਾ ਨਾ ਇੱਕ ਮੇਲ ਹੁੰਦਾ ਇੱਕ ਕੁਮੇਲ ਹੁੰਦਾ ਇੱਕ ਸੁਮੇਲ ਹੁੰਦਾ ਜਦੋਂ ਬਹੁਤ ਸਾਰੀਆਂ ਚੀਜ਼ਾਂ ਦੇ ਸੁਮੇਲ ਬਣ ਜਾਂਦੇ ਆ ਉਦੋਂ ਆਪੇ ਆਟੋਮੈਟਿਕਲੀ ਚੀਜ਼ ਉਹ ਤੁਹਾਡੀ ਕਾਮਯਾਬੀ ਆ ਜਾਂਦੀ ਆ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਸਹੀ ਰਾਹ ਮਿਲ ਜਾਂਦਾ ਵਧੀਆ ਪਲੇਟਫਾਰਮ ਮਿਲ ਜਾਂਦਾ ਤੇ ਫਿਰ ਕ੍ਰੈਡਿਟ ਆ ਜਿਹੜਾ ਉਹ ਸਾਰਾ ਹੁੰਝ ਕੇ ਤੁਹਾਡੀ ਕਿਸਮਤ ਲੈ ਜਾਂਦੀ ਆ
ਜੀ 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 ਅਮਰੀਕ ਸਿੰਘ ਫਲੋਰਾ ਕਹਿ ਰਹੇ ਨੇ ਕਿ ਰੀਅਲ ਫਰੈਂਡ ਇਜ਼ ਦੈਟ ਪਰਸਨ ਹੂ ਇਜ਼ ਹੈਪੀ ਵਿਦ ਯੂਰ ਹੈਪੀਨੈਸ ਤੇ ਬਹੁਤ ਵਧੀਆ ਜੀ ਜਿਹੜਾ ਤੁਹਾਡੀ ਖੁਸ਼ੀ ਦੇ ਵਿਚ ਬੰਦਾ ਖੁਸ਼ ਹੋਵੇ ਉਹੀ ਰੀਅਲ ਫਰੈਂਡ ਆ ਤੇ ਬਾਕੀ ਏਦਾਂ ਹੁੰਦੀ ਆ ਕਿ ਕਈ ਵਾਰੀ ਨਾ ਦੋਸਤ ਨੂੰ ਲੋੜ ਹੁੰਦੀ ਆ ਇਹਦੀ ਕਲਾਸਿਕ ਐਗਜ਼ਾਮਪਲ ਅਸੀਂ ਕ੍ਰਿਸ਼ਨ ਤੇ ਸੁਧਾਮੇ ਦੀ ਇਤਿਹਾਸ ਦੇ ਵਿਚ ਦਿੰਦੇ ਹੁੰਦੇ ਆ ਕਿ ਦੇਖੋ ਉਹਦੀ ਘਰ ਵਾਲੀ ਬੜਾ ਉਹਨੂੰ ਮਿਹਣੇ ਤਾਨੇ ਮਾਰਦੀ ਸੀ ਵੀ ਤੇਰਾ ਦੋਸਤ ਜਿਹੜਾ ਤੂੰ ਝੁੱਗੀ ਪੱਟੀ ਚ ਰਹਿੰਦਾ ਇੰਨੀ ਗਰੀਬੀ ਕੱਟ ਰਹੇ ਆ ਅਸੀਂ ਵੀ ਤੇਰਾ ਬੈਸਟ ਫਰੈਂਡ ਦੋਸਤ ਕ੍ਰਿਸ਼ਨ ਮਤਲਬ ਜਿਹੜਾ ਕਿ ਚੱਕਰਵਰਤੀ ਆ ਅਵਤਾਰ ਹੈ ਯੁੱਗ ਪੁਰਸ਼ ਹੈ ਹਨਾ ਤੂੰ ਉਹਦੇ ਕੋਲੋਂ ਕਿਉਂ ਨਹੀਂ ਜਾਂਦਾ ਤੇ ਉਹ ਬੇਚਾਰਾ ਘਰ ਵਾਲੀ ਤੋਂ ਤਾਨੇ ਮਿਹਣੇ ਖਾ ਕੇ ਉਹ ਤੁਰ ਪੈਂਦਾ ਹਨਾ ਤੇ ਉਹ ਹੁਣ ਉਹ ਬਚਪਨ ਦੇ ਵਿਚ ਤੁਹਾਨੂੰ ਪਤਾ ਵੀ ਉਹ ਛੋਲੇ ਭੁੰਨ ਕੇ ਖਾਂਦੇ ਹੁੰਦੇ ਸੀ ਦੋਨੋਂ ਨਾ ਇਕੱਠੇ ਉਹਨਾਂ ਦਾ ਬੈਸਟ ਇਹ ਹੁੰਦਾ ਸੀ ਜਿੱਦਾਂ ਹੁਣ ਅੱਜ ਕੱਲ ਕੈਫੇ ਚਲੇ ਜਾਂਦੇ ਨੇ ਨਾ ਉਦੋਂ ਉਹ ਛੋਲੇ ਭੁੰਨ ਕੇ ਤੇ ਉਹਦੇ ਲਈ ਨਾ ਆਪਣੇ ਦੋਸਤ ਲਈ ਇੱਕ ਥੈਲੀ ਛੋਲਿਆਂ ਦੀ ਲੈ ਜਾਂਦਾ ਛੋਟੀ ਜਿਹੀ ਨਾ ਤੇ ਆਪਣੇ ਖੀਸੇ ਚ ਪਾ ਕੇ ਤੇ ਹੁਣ ਉਹ ਜਾਂਦਾ ਵਿਚਾਰਾ ਉਹਨੂੰ ਤੇ ਉਹ ਮਿਲ ਜਾਂਦਾ ਤੇ ਦਰਬਾਰ ਦੇ ਵਿਚ ਉਹਨੂੰ ਵੜਨ ਨਹੀਂ ਦਿੰਦੇ ਫੇਰ ਉਹ ਪਤਾ ਲੱਗਦਾ ਕ੍ਰਿਸ਼ਨ ਨੂੰ ਕ੍ਰਿਸ਼ਨ ਆਪ ਉੱਠ ਕੇ ਆਉਂਦੇ ਨੇ ਹਨਾ ਸਿੰਘਾਸਣ ਤੋਂ ਤੇ ਉਹਨੂੰ ਜੱਫੀ ਪਾਉਂਦੇ ਨੇ ਉਹਨਾਂ ਟਾਈਮ ਕਰਦੇ ਤੇ ਕਹਿੰਦਾ ਮੇਰੀ ਲਿਆ ਮੇਰੇ ਛੋਲਿਆਂ ਦੀ ਕਿੱਥੇ ਹਨਾ ਤੇ ਉਹ ਖਾਂਦੇ ਨੇ ਤੇ ਹੁਣ ਦੇਖੋ ਉਹ ਜਿਹੜਾ ਦੋਸਤ ਹੈ ਹੁਣ ਇੱਥੇ ਗੱਲ ਨੁਕਤੇ ਦੀ ਇਹ ਆ ਤੇ ਇੱਕ ਤਾਂ ਸਿੰਘਾਸਣ ਤੋਂ ਉੱਠ ਕੇ ਆਪਣੇ ਦੋਸਤ ਨੂੰ ਮਿਲਣਾ ਹੈ ਉੱਥੇ ਕੋਈ ਮਤਲਬ ਨਹੀਂ ਹੈਗਾ ਦੂਜੀ ਗੱਲ ਉਹਦੀ ਸੁਧਾਮੇ ਦੀ ਹਿੰਮਤ ਨਹੀਂ ਪਈ ਭਈ ਮੈਂ ਉਹਨੂੰ ਕਹਾਂ ਕਿ ਮੇਰੀ ਘਰ ਵਾਲੀ ਬੜੀ ਦੁਖੀ ਆ ਜਾਂ ਮੈਂ ਬੜੀ ਗਰੀਬੀ ਦੇ ਵਿਚ ਆ ਮੈਨੂੰ ਆਹ ਚੀਜ਼ ਦੀ ਲੋੜ ਆ ਉਹ ਚੀਜ਼ ਦੀ ਲੋੜ ਆ ਤੂੰ ਮੈਨੂੰ ਥੋੜਾ ਜਿਹਾ ਦੇ ਦੇ ਉਹਨੇ ਕੋਈ ਉਹਦੀ ਹਿੰਮਤ ਨਹੀਂ ਪਈ ਮੈਂ ਇਹਨੂੰ ਕਹਿ ਸਕਾਂ ਨਾ ਉਹ ਇੱਕ ਦੋਸਤ ਵਾਂਗਰ ਮਿਲਿਆ ਪਰ ਉਹਦੇ ਨਾ ਕਹਿਣ ਤੇ ਬਾਵਜੂਦ ਵੀ ਕ੍ਰਿਸ਼ਨ ਨੇ ਉਹਦੀ ਗੱਲ ਸਮਝ ਲਈ ਦਿਲ ਦੀ ਹਨਾ ਤੇ ਇਹਨੂੰ ਕਿਸ ਚੀਜ਼ ਦੀ ਲੋੜ ਹੈ ਤੇ ਜਦੋਂ ਉਹ ਵਾਪਸ ਗਿਆ ਮੁੜ ਕੇ ਤਾਂ ਜਾ ਕੇ ਦੇਖਦਾ ਤਾਂ ਉੱਥੇ ਤਾਂ ਮਹਿਲ ਖੜਾ ਹੋਇਆ ਹੋਇਆ ਨਾ ਤੇ ਉਹ ਕਹਿੰਦਾ ਇਹ ਕਿਨ ਕੀਤਾ ਕਹਿੰਦੇ ਕ੍ਰਿਸ਼ਨ ਮਹਾਰਾਜ ਨੇ ਕੀਤਾ ਸੋ ਇਹ ਹੁੰਦੀ ਹੈ ਦੋਸਤੀ ਇਹ ਮਤਲਬ ਇਹਨੂੰ ਦੋਸਤੀ ਕਹਿੰਦੇ ਆ ਇਸ ਕਥਾ ਦੇ ਵਿੱਚ ਜਾਂ ਇਸ ਕਹਾਣੀ ਦੇ ਵਿੱਚ ਭਾਵਨਾ ਸਮਝੋ
ਤੁਸੀਂ ਦੁਆਪਰ ਯੁੱਗ ਦੀ ਗੱਲ ਸੁਣਾਤੀ ਹੈ ਜਿਹੜਾ ਹਜੇ ਥੋੜਾ ਜਿਹਾ ਚੰਗਾ ਸੀ, ਪਰ ਹੁਣ ਇਹਦੇ ਚ ਕਲਯੁੱਗ ਦਾ ਜੇ ਮੈਂ ਤੜਕਾ ਲਾਈਏ ਤੇ ਕਲਯੁੱਗ ਦੀ ਗੱਲ ਕਰੀਏ, ਕ੍ਰਿਸ਼ਨ ਸੁਦਾਮਾ ਜਿਹੜੇ ਟਾਈਮ ਚ ਹੋਏ ਸੀ ਉਹ ਚੰਗਾ ਹੀ ਵੇਲਾ ਸੀ ਹਜੇ ਫਿਰ ਵੀ, ਤੇ ਉਹ ਮੇਰਾ ਸੁਣ ਲਓ ਹੁਣ ਨਿਸ਼ਚਿਤ ਮੈਨੂੰ ਵੀ ਇੱਕ ਮੇਰੇ ਦੋਸਤ ਦੀ ਹਾਈ ਆਵਾਜ਼ ਪਹੁੰਚ ਗਈ ਸੀ ਮੇਰੇ ਤਾਈ, ਉਹ ਕਿਤੇ ਮੇਰੇ ਦੋਸਤ ਦੇ ਘਰ ਵਾਲੀ ਉਹਨੂੰ ਸਾਰਾ ਦਿਨ ਤੁੰਨੀ ਜਾਇਆ ਕਰੇ ਵੀ ਤੇਰਾ ਦੋਸਤ ਆ ਉਹ ਟੀਵੀ ਦੇ ਇੰਟਰਟੇਨਮੈਂਟ ਦੇ ਚੈਨਲਾਂ ਚੂਨਲਾਂ ਦੇ ਇੰਨੇ ਕੰਮ ਕਰਦਾ ਸੈਟੇਲਾਈਟ ਦੇ, ਤੇ ਆਪਣੇ ਘਰੇ ਕੋਈ ਇੰਡੀਅਨ ਚੈਨਲ ਨੀ ਚੱਲਦੇ, ਤੇ ਤੂੰ ਕੀ ਇਹ ਜੀ ਲਾਹਣਤਾ ਤੇਰੀ ਦੋਸਤੀ ਦੀ। ਚਲੋ ਜੀ ਉਹ ਗੱਲ ਮੇਰੇ ਤੱਕ ਟੈਲੀਪੈਥੀ ਰਹੀ ਪਹੁੰਚੀ ਜਿਵੇਂ ਵੀ ਪਹੁੰਚੀ ਪਹੁੰਚ ਗਈ ਜੀ, ਤੇ ਮੈਂ ਵੀ ਉਹਦੇ ਜਾ ਕੇ ਜੀ ਚੈਨਲ ਚਲਾ ਤੇ ਜੀ ਇੰਡੀਅਨ ਚੈਨਲ ਚਲਾ ਤੇ, ਤੇ ਉਹ ਮਹੀਨੇ ਕੁ ਬਾਅਦ ਮੈਨੂੰ ਪਤਾ ਲੱਗਿਆ ਜਦੋਂ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਇੰਨਾ ਕੁ ਜ਼ਿਆਦਾ ਬਣ ਗਿਆ, ਇੰਨਾ ਕੁ ਕਲੇਸ਼ ਦਾ ਕਾਰਨ ਬਣ ਗਿਆ ਵੀ ਉਹ ਮੈਨੂੰ ਕਹਿੰਦੇ ਵੀ ਅਸੀਂ ਤਾਂ ਮਾਰੇ ਗਏ। ਮੈਂ ਕੀ ਗੱਲ ਹੋ ਗਈ? ਕਹਿੰਦਾ ਉਹ ਸਾਰਾ ਦਿਨ ਸਟਾਰ ਪਲੱਸ ਤੋਂ ਨੀ ਉੱਠਦੀ, ਚੈਨਲ ਦੇਖੀ ਜਾਂਦੀ ਹੈ ਸਾਰਾ ਦਿਨ, ਨਾ ਕਹਿੰਦਾ ਕੰਮ ਤੇ ਜਾਣਾ ਨਾ ਕਹਿੰਦਾ ਕੰਮ ਦਾ ਵੀ ਰੋਜ਼ ਬਹਾਨਾ ਹੁੰਦਾ ਕੋਈ ਨਾ ਕੋਈ ਕਿਸੇ ਕਾਰਨ ਦਾ, ਤੇ ਕਹਿੰਦਾ ਜਾਂ ਫਿਰ ਜਦੋਂ ਘਰੇ ਆ ਗਏ ਤੇ ਉਦੋਂ ਰੋਟੀ ਪਾਣੀ ਪਕਾਉਣ ਦਾ ਬਹਾਨਾ ਹੁੰਦਾ। ਕਹਿੰਦਾ ਇਹ ਜੀ ਦੋਸਤੀ ਤੋਂ ਤਾਂ ਬਿਨਾ ਹੀ ਸਾਰ ਲੈਂਦਾ ਤੇਰੀ ਟੈਲੀਪੈਥੀ ਨਾਲ, ਤੈਨੂੰ ਕਿਵੇਂ ਪਤਾ ਲੱਗਿਆ ਸਾਡੇ ਘਰ ਦੀ ਗੱਲ ਦਾ? ਸੋ ਇਹ ਕਲਯੁੱਗ ਦੀ ਦੋਸਤੀ ਵੀ ਹੋ ਸਕਦੀ ਹੈ ਜੀ।
ਠੀਕ ਹੈ ਜੀ, ਸੋ ਬਹੁਤ ਵਧੀਆ ਐਗਜ਼ਾਮਪਲ ਤੁਸੀਂ ਦਿੱਤੀ ਹੈ। ਖੈਰ ਥੋੜਾ ਹਾਸਾ ਮਜ਼ਾਕ ਹੋ ਗਿਆ ਤੇ ਕੋਈ ਗੱਲ ਨੀ, ਤੇ ਸੋਨੀ ਢਿੱਲੋਂ ਵੀ ਸਾਡੇ ਨਾਲ ਜੁੜ ਚੁੱਕੇ ਨੇ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ, ਤੇ ਜਸ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਜੋਇੰਗ ਸੰਡੇ, ਤੇ ਹਾਓ ਕੈਨ ਵੀ ਰਿਡਿਊਸ ਪੋਲੀਥੀਨ ਯੂਜ਼, ਕੈਨ ਯੂ ਡਿਸਕਸ ਟੁਡੇ? ਹਾਂਜੀ ਕਰਾਂਗੇ, ਥੋੜੀ ਦੇਰ ਠਹਿਰੋ, ਪਰ ਉਸ ਤੋਂ ਪਹਿਲਾਂ ਨਾ ਇੱਕ ਮੈਸੇਜ ਸਾਨੂੰ ਆਇਆ ਸੀ ਜੀ ਜਸ ਘੁੰਮਣ ਹੋਣਾ ਦਾ, ਤੇ ਜਸ ਘੁੰਮਣ ਨੀ ਸੋਰੀ ਨਿਰਵੈਰ ਨਵੀ ਦਾ, ਤੇ ਉਨ੍ਹਾਂ ਨੇ ਕਿਹਾ ਸੀਗਾ ਵੀ ਇੱਕ ਗੱਲ, ਇੱਕ ਨਾ ਬੁਧੀਆ ਸਿੰਘ ਕਿਹੜੀ ਹੈ, ਇਹ ਕਿਹੜੀ ਗੱਲ ਹੈ ਤੁਹਾਨੂੰ ਪਤਾ ਕੁਛ ਮਿੰਟੂ ਭਾਜੀ ਕੋਲੋਂ? ਬੁਧੀਆ ਸਿੰਘ
ਬਿਲਕੁਲ ਬਿਲਕੁਲ ਜੀ, ਚਾਰ ਸਾਲ ਪਹਿਲਾਂ, ਪੰਜ ਸੱਤ ਸਾਲ ਪਹਿਲਾਂ ਇੱਕ ਨਾ ਮੁੰਡਾ ਹਾਈਲਾਈਟ ਹੋਇਆ ਸੀ ਬੁਧੀਆ ਸਿੰਘ ਦੇ ਨਾਂ ਦਾ, ਜਿਹੜਾ ਕਿ ਬਹੁਤ ਛੋਟੀ ਉਮਰ ਦੇ ਵਿੱਚ ਉਹਨੇ ਇੱਕ ਮੈਰਾਥਨ ਰੇਸ ਲਾਈ ਸੀ, ਤੇ ਉਹਦੇ ਕੋਚ ਦਾ ਜਿਹੜਾ ਉਹ ਸਾਰਾ ਕਾਫੀ ਚੀਜ਼ਾਂ ਇਸ ਦੇ ਉੱਤੇ ਬਹੁਤ ਸਾਰਾ ਉਦੋਂ ਨਿਊਜ਼ ਚੈਨਲਾਂ ਨੇ ਇਸ ਚੀਜ਼ ਨੂੰ ਚੱਕਿਆ ਸੀ, ਤੇ ਜਿਵੇਂ ਚਾਰ ਕੁ ਦਿਨ ਹਵਾ ਬਣਦੀ ਹੁੰਦੀ ਹੈ, ਤੇ ਬਾਅਦ ਚ ਬੁਧੀਆ ਸਿੰਘ ਨੂੰ ਸਾਰੇ ਭੁੱਲ ਗਏ ਸੀ ਤੇ ਕਿਸੇ ਨੇ ਪੁੱਛਿਆ ਵੀ ਨਹੀਂ ਸੀ, ਕਿਉਂਕਿ ਉਹ ਬਹੁਤ ਇੱਕ ਆਦੀਵਾਸੀ ਘਰਾਣੇ ਨਾਲ ਸੰਬੰਧ ਰੱਖਦਾ ਸੀ, ਗਰੀਬ ਸੀ। ਪਰ ਹੁਣ ਮੈਂ ਸੁਣਨ ਚ ਆ ਰਿਹਾ ਜੀ ਵੀ ਉਹਦੇ ਤੇ ਇੱਕ ਫਿਲਮ ਬਣ ਰਹੀ ਆ, ਬਾਲੀਵੁੱਡ ਇੱਕ ਫਿਲਮ ਬਣਾਈ ਹੈ, ਤੇ ਉਹ ਛੇਤੀ ਰਿਲੀਜ਼ ਹੋਣ ਵਾਲੀ ਆ ਬੁਧੀਆ ਸਿੰਘ ਦੇ ਤੇ, ਤੇ ਉਹ ਫਿਲਮ ਦੇ ਕਾਫੀ ਚਰਚਾ ਚੱਲ ਰਹੀ ਆ। ਹੋ ਸਕਦਾ ਵੀ ਇਸ ਫਿਲਮ ਨਾਲ ਬੁਧੀਆ ਸਿੰਘ ਨੂੰ ਕੋਈ ਮਾੜੀ ਮੋਟੀ ਵਾਕਈ ਉਹਦੀ ਟੈਲੈਂਟ ਨੂੰ ਜਾਂ ਉਹਨੂੰ ਕੋਈ ਸਹਾਰਾ ਮਿਲ ਸਕੇ, ਪਰ ਉਦੋਂ ਤਾਂ ਕੱਲੀਆਂ ਉਹਨੂੰ ਸੁਰਖੀਆਂ ਮਿਲੀਆਂ ਸੀਗੀਆਂ, ਹੋਰ ਨੀ ਕੁਛ ਮਿਲਿਆ ਸੀ।
ਓਕੇ ਓਕੇ, ਸੋ ਇਹ ਸਟੋਰੀ ਹੈ ਜੀ। ਸੋ ਮੈਂ ਸਹੀ ਕਿਹਾ ਸੀ ਵੀ ਮਿੰਟੂ ਭਾਜੀ ਨੂੰ ਜ਼ਰੂਰ ਪਤਾ ਹੋਣਾ, ਕਿਉਂਕਿ ਮੈਂ ਇਹ ਤੋਂ ਵਾਕਫ ਨਹੀਂ ਸੀਗਾ, ਸੋ ਮੇਰੇ ਵੀ ਨੌਲੇਜ ਦੇ ਵਿਚ ਵਾਧਾ ਹੋਇਆ, ਬਹੁਤ ਬਹੁਤ ਸ਼ੁਕਰੀਆ। ਤੇ ਇੱਕ ਉਹਨਾਂ ਨੇ ਨਾ ਕੁਐਸਚਨ ਪੁੱਛਿਆ,
ਨਾਮ ਅਬਦੁੱਲ ਹੈ, ਸਭ ਕੀ ਖਬਰ ਰੱਖਤਾ ਹੂੰ,
ਪ੍ਰਾਣ ਸੀ ਨਾ ਇੰਨਾ ਮੈਨੂੰ ਪਤਾ ਵੀ ਅਮਿਤਾਭ ਬੱਚਨ ਤੇ ਪ੍ਰਾਣ ਦੀ ਫਿਲਮ ਸੀ ਇਹ, ਹਨਾ? ਤੇ
ਜੀ ਜੀ ਬਿਲਕੁਲ, ਗਾਣਾ ਵੀ ਬਹੁਤ ਪਾਪੂਲਰ ਹੋਇਆ,
ਨਾਮ ਅਬਦੁੱਲ ਹੈ ਮੇਰਾ, ਸਭ ਕੀ ਖਬਰ ਰੱਖਤਾ ਹੂੰ। ਤੇ ਇੱਧਰ ਇੱਕ ਕੁਐਸਚਨ ਸੀਗਾ, ਕੁਐਸਚਨ ਇਹ ਸੀਗਾ ਵੀ ਇੱਕ ਕਹਿੰਦੇ ਗੱਲ ਦੱਸੋ ਵੀ ਜਿਹੜੀ ਅਰਦਾਸ ਹੈ ਖੜੇ ਹੋ ਕੇ ਕਿਉਂ ਕੀਤੀ ਜਾਂਦੀ ਹੈ, ਕੀ ਬੈਠ ਕੇ ਵੀ ਕੀਤੀ ਜਾ ਸਕਦੀ ਹੈ ਅਰਦਾਸ? ਸੋ ਇਹ ਬੜਾ ਮਤਲਬ ਸੰਜੀਦਾ ਸਵਾਲ ਹੈ, ਤੇ ਚਲੋ ਕੋਈ ਗੱਲ ਨੀ, ਆਪਾਂ ਇਹ ਤੇ ਗੱਲ ਜ਼ਰੂਰ ਕਰਾਂਗੇ। ਤੇ ਗੱਲ ਇਹ ਹੈ ਕਿ ਮਿੰਟੂ ਭਾਜੀ ਵੀ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਇੱਕ ਨਾ ਇੱਕ ਮਾਹੌਲ ਬਣਾਉਣਾ ਪੈਣਾ ਇਹਨੂੰ ਸਮਝਣ ਦੇ ਲਈ।
ਬਿਲਕੁਲ, ਇਸ ਟੌਪਿਕ ਨੂੰ ਸਮਝਣ ਲਈ ਕੱਲਾ ਖੜੇ ਹੋ ਕੇ ਨੀ ਅਰਦਾਸ ਕੀਤੀ ਜਾਂਦੀ, ਹੱਥ ਜੋੜ ਕੇ ਵੀ ਕੀਤੀ ਜਾਂਦੀ।
ਹਾਂਜੀ, ਉਹ ਅਸਲ ਦੇ ਵਿਚ ਇਹ ਹੁੰਦੀ ਹੈ ਕਿ ਇਹ ਇੱਕ ਨਾ ਗੁਰੂ ਤੇ ਸ਼ਿਸ਼ ਜਾਂ ਕਹਿ ਲਓ ਗੁਰੂ ਤੇ ਸਿੱਖ, ਗੁਰੂ ਤੇ ਚੇਲੇ ਦੀ ਜਿਹੜੀ ਆ ਇਹ ਵਾਰਤਾ ਆ ਅਸਲ ਦੇ ਵਿਚ, ਠੀਕ ਹੈ ਨਾ? ਕਿ ਅਰਦਾਸ ਕਿਹਦੇ ਮੂਹਰੇ ਕੀਤੀ ਜਾਂਦੀ ਹੈ? ਉਹਦੇ ਮੂਹਰੇ ਕੀਤੀ ਜਾਂਦੀ ਹੈ ਜਿਹਦੇ ਕੋਲ ਸਾਰਾ ਕੁਝ ਪਹਿਲਾਂ ਹੈਗਾ ਆ, ਠੀਕ ਹੈ ਨਾ? ਇੱਕ ਤਾਂ ਹੁਣੇ ਆਪਾਂ ਐਗਜ਼ਾਮਪਲ ਦੇ ਕੇ ਹਟੇ ਆ ਸੁਦਾਮੇ ਤੇ ਕ੍ਰਿਸ਼ਨ ਦੀ, ਠੀਕ ਹੈ? ਉਹ ਦੋਨਾਂ ਦੀ ਜਿਹੜੀ ਹਸਤੀ ਆ ਜਾਂ ਸਥਿਤੀ ਆ ਉਹ ਇੱਕ ਬਰਾਬਰ ਹੀ ਆ ਤਕਰੀਬਨ, ਦੁਨਿਆਵੀ, ਠੀਕ ਆ, ਉਹ ਦੁਨੀਆ ਦੁਨਿਆਵੀ ਤੌਰ ਤੇ ਦੇਖਦੀ ਆ, ਪਰ ਉਹਨੂੰ ਉਹ ਮੰਗਣਾ ਨੀ ਪਿਆ, ਉਹਨੂੰ ਪਾਪੇ ਪਤਾ ਆ, ਹਨਾ? ਜਿਦਾਂ ਗੁਰਬਾਣੀ ਦੇ ਵਿਚ ਵੀ ਲਿਖਿਆ ਆ ਬਹੁਤ ਥਾਂ ਵੀ ਸਹਿਜੇ ਸਹਿਜ ਕਰਾਇੰਦਾ ਨਹੀਂ ਕਰਦਾ ਆਲਕ, ਵੀ ਉਹ ਸਹਿਜੇ ਸਹਿਜ ਤਾਂ ਸਾਰਿਆਂ ਨੂੰ ਦੇਈ ਰਿਹਾ, ਉਹ ਦਿੰਦੇ ਹੀ ਦੇਈ ਜਾਂਦਾ, ਚਾਹੇ ਉਹ ਚੋਰ ਯਾਰ ਕੁੜਿਆਰ, ਹਨਾ? ਇਹਨਾਂ ਨੂੰ ਵੀ ਉਹਦੀ ਮਿਹਰ ਹੈ, ਮੇਰੇ ਹੀ ਆ, ਉਹ ਵੀ ਖਿਲਾਉਂਦਾ ਉਹਨਾਂ ਨੂੰ। ਸੋ ਇੱਕ ਤਾਂ ਆਈ ਜਾ ਰਹੀ ਹੈ ਕਿਰਪਾ ਜਾਂ ਪਰਮਾਤਮਾ ਮਿਹਰ ਕਰੀ ਰਿਹਾ, ਇੱਕ ਹੁੰਦੀ ਆ ਵੀ ਜਿਹੜਾ ਗੁਰੂ ਹੁੰਦਾ ਆ, ਗੁਰੂ ਦੇ ਕੋਲ ਬਹੁਤ ਗਿਆਨ ਭੰਡਾਰ ਹੁੰਦਾ ਆ, ਬਹੁਤ ਮਤਲਬ ਉਹਦੇ ਕੋਲ ਨੁਕਤੇ ਹੁੰਦੇ ਨੇ। ਹੁਣ ਉਹ ਇੱਕ ਮਤਲਬ ਗੁਰੂ ਘਰ ਦੀ ਐਗਜ਼ਾਮਪਲ ਲਾ ਲਓ, ਜਾਂ ਕਿਤੇ ਸਤਸੰਗ ਦੀ ਐਗਜ਼ਾਮਪਲ ਲਾ ਲਓ ਤੇ ਗੁਰੂ ਬੈਠਾ ਆ ਸਿੰਘਾਸਨ ਦੇ ਉੱਤੇ ਤੇ ਸ਼ਿਸ਼ ਜਿਹੜੇ ਸਿੱਖ ਨੇ ਉਹ ਸੁਣ ਰਹੇ ਨੇ, ਪ੍ਰਵਚਨ ਸੁਣ ਰਹੇ ਨੇ, ਠੀਕ ਹੈ। ਸੋ ਉਹ ਵਨ ਵੇ ਆ, ਗੁਰੂ ਦੱਸ ਰਿਹਾ ਤੇ ਸਿੱਖ ਸੁਣ ਰਿਹਾ, ਠੀਕ ਹੈ। ਹੁਣ ਇੱਦਾਂ ਵੈਸੇ ਹੁੰਦਾ ਇਹ ਵਨ ਵੇ ਨਹੀਂ ਹੁੰਦਾ, ਕੋਈ ਵੀ ਚੀਜ਼ ਜਿਹੜੀ ਹੈ ਵਨ ਵੇ ਨਹੀਂ ਹੁੰਦੀ, ਗੁਰੂ ਨੂੰ ਵੀ ਸੁਣਨੀ ਹੁੰਦੀ ਆ, ਗੁਰੂ ਨੇ ਵੀ ਉਹ ਚੀਜ਼ ਸੁਣਨੀ ਹੁੰਦੀ ਆ। ਸੋ ਇਸ ਕਰਕੇ ਜਦੋਂ ਜੇ ਹੁਣ 100 ਸਿੱਖ ਬੈਠਾ ਹੈ ਉਹਦੇ ਵਿਚੋਂ ਕਿਸੇ ਨੇ ਕੋਈ ਸਵਾਲ ਪੁੱਛਣਾ, ਕਿਸੇ ਨੇ ਕੋਈ, ਉਹ ਜਦੋਂ ਸਵਾਲ ਪੁੱਛਣ ਦਾ ਮਤਲਬ ਹੁੰਦਾ ਕਿ ਉਹ ਆਂਸਰ ਮੰਗ ਰਿਹਾ ਹੈ, ਉਹ ਤੋਂ ਮੰਗ ਰਿਹਾ, ਜ਼ਰੂਰੀ ਨਹੀਂ ਆਪਾਂ ਦੁਨਿਆਵੀ ਚੀਜ਼ਾਂ ਮੰਗਣੀਆਂ, ਆਂਸਰ ਮੰਗ ਰਿਹਾ ਤੇ ਉਹ 100 ਦੇ ਵਿਚੋਂ ਇਕ ਜਣਾ ਉੱਠ ਕੇ ਹੱਥ ਜੋੜ ਕੇ ਨਿਮਰਤਾ ਸਹਿਤ ਉਹ ਤੋਂ ਮੰਗ ਰਿਹਾ ਵੀ ਮੇਰੇ ਕੋਲ ਕੁਛ ਹੈ ਨੀ, ਤੂੰ ਮੈਨੂੰ ਇਹਦਾ ਆਂਸਰ ਦੇ ਦੋ ਪਲੀਜ਼, ਹਨਾ। ਸੋ ਜਿਹੜਾ ਮੰਗਣਾ ਹੁੰਦਾ ਨਾ ਉਹ ਨੀਵਾਂ ਹੋ ਕੇ ਮੰਗਿਆ ਜਾਂਦਾ, ਵੱਡਾ ਹੋ ਕੇ ਨੀ ਮੰਗਿਆ ਜਾਂਦਾ, ਵੱਡਾ ਹੋ ਕੇ ਤਾਂ ਖੋਇਆ ਜਾਂਦਾ, ਹਨਾ। ਇਹੀ
ਜੀ ਹੁਣ ਇਹ ਤਾਂ ਸਿੰਪਲੀ ਉਦਾਹਰਨ ਦਿੱਤੀ ਜਾ
ਜੀ,
ਜੇ ਹੁਣ ਤੁਸੀਂ ਕਿਤੇ ਬੈਠ ਕੇ ਸਿਹਾਸਨ ਤੇ ਬੈਠ ਕੇ ਜਾਂ ਕਿਤੇ ਵੀ ਬੈਠ ਕੇ ਚੌਧਰੀ ਬਣ ਕੇ ਕਹੋ ਓਏ ਫਲਾਨੀ ਚੀਜ਼ ਦੇ ਓਏ ਮੈਨੂੰ, ਤਾਂ ਇਹ ਤਾਂ ਕੋਈ ਲਹਿਜ਼ਾ ਹੀ ਨਹੀਂ,
ਇਹ ਹੁਕਮ ਹੈ,
ਤੁਹਾਨੂੰ ਨਿਮਰਤਾ ਹੋਣੀ ਪੈਣਾ,
ਹੁਕਮ ਆ, ਇਹ ਹੁਕਮ ਹੈ, ਇਹ ਹੁਕਮ ਗੁਰੂ ਤਾਂ ਕਰ ਸਕਦਾ, ਹੁਕਮ ਗੁਰੂ ਇਸ ਤਰ੍ਹਾਂ ਕਰ ਸਕਦਾ, ਪਰ ਕਿਉਂਕਿ ਉਹਦੇ ਕੋਲ ਚੀਜ਼ ਆ, ਉਹ ਜਿਹਦੇ ਕੋਲ ਚੀਜ਼ ਹੀ ਹੈ ਨੀ, ਹਨਾ, ਤਾਂ ਉਹ ਕਿੱਦਾਂ ਕਰੇਗਾ, ਉਹ ਕਿੱਦਾਂ ਮੰਗੇਗਾ, ਉਹ ਤਾਂ ਇੱਦਾਂ ਮੈਂ ਹੱਥ ਖੜਾ ਹੋ ਕੇ ਹੱਥ, ਕਈ ਤਾਂ ਜਿੱਦਾਂ ਇਹ ਗੱਲ ਚ ਪੱਲਾ ਪਾ ਕੇ ਵੀ ਕਰਦੇ ਨੇ, ਨਿਮਰਤਾ ਸਹਿਤ ਕਰਦੇ, ਨਿਮਾਣੇ ਹੋ ਕੇ ਕਰਦੇ ਨੇ, ਹਨਾ, ਖੜ ਕੇ। ਪਰ ਜਦੋਂ ਕਿਤੇ ਅਰਦਾਸ ਹੁੰਦੀ ਆ, ਚਲੋ ਸਿੱਖ ਅਰਦਾਸ ਦੀ ਆਪਾਂ ਗੱਲ ਕਰਦੇ, ਤਾਂ ਸਾਰੇ ਜਿਹੜਾ ਪੰਡਾਲ ਆ ਉਹ ਖੜਾ ਹੋ ਜਾਂਦਾ ਆ, ਹੱਥ ਜੋੜ ਲੈਂਦਾ ਆ, ਨਿਮਰਤਾ ਸਹਿਤ ਹੋ ਜਾਂਦਾ ਤੇ ਗੁਰੂ ਅੱਗੇ ਅਰਜੋਈ ਕਰਦਾ ਆ ਤੇ ਉਹ ਇੱਕ ਮੰਗਦਾ ਆ ਨੀਵਾਂ ਹੋ ਕੇ। ਸੋ ਅਰਦਾਸ ਦੀ ਫਿਲਾਸਫੀ ਇਹੀ ਆ ਕਿ ਇੰਨਾ ਸਮਝ ਲੈਣਾ ਚਾਹੀਦਾ, ਜਿਹੜਾ ਬੰਦਾ ਅਰਦਾਸ ਕਰ ਰਿਹਾ ਇਹਦਾ ਮਤਲਬ ਉਹਦੇ ਕੋਲ ਉਹ ਚੀਜ਼ ਹੈ ਨੀ, ਰਾਈਟ, ਤੇ ਜੇ ਤੋਂ ਉਹ ਮੰਗ ਰਿਹਾ ਆ ਉਹਦੇ ਕੋਲ ਭੰਡਾਰ ਭਰੇ ਪਏ, ਚਾਹੇ ਉਹ ਦੁਨਿਆਵੀ ਭੰਡਾਰ ਰੱਖ ਲਓ, ਚਾਹੇ ਉਹ ਰੂਹਾਨੀ ਭੰਡਾਰ ਰੱਖ ਲਓ। ਸੋ ਅਸੀਂ ਉਹ ਜਿਹੜੀ ਇਹਨੂੰ ਉਹ ਭੰਡਾਰ ਲੈਣ ਦੀ ਵਿਧੀ ਇਹੀ ਆ ਜਿਹੜੀ ਸਾਨੂੰ ਮਤਲਬ ਪੁਰਾਣੇ ਜ਼ਮਾਨੇ ਤੋਂ ਦੱਸਿਆ।
ਸਿੱਧੂ ਸਾਹਿਬ ਇੱਥੇ ਹੁਣ ਅਰਦਾਸ ਦੀ ਜੇ ਗੱਲ ਛੇੜੀ ਪਈ ਆ ਤਾਂ ਹੁਣ ਉਹ ਰਿਹਾ ਨੀ ਜਾਂਦਾ, ਜਿੰਨੀ ਕੁ ਮੱਤ ਮੇਰੇ ਅਰਗੇ ਕੋਲੇ ਹੁੰਦੀ ਉਹ ਦੂਜੇ ਤੇ ਝਾੜਨ ਦੀ ਕੋਸ਼ਿਸ਼ ਕਰਦਾ ਹੀ ਆ, ਇੱਕ ਫਿਤਰਤ ਆ, ਇਨਸਾਨੀ ਫਿਤਰਤ। ਪਰ ਮੈਂ ਇੱਕ ਚੀਜ਼ ਆਪਦਾ ਪਰਸਨਲ ਤਜਰਬਾ ਸਾਂਝਾ ਕਰਨਾ ਚਾਹਾਂਗਾ ਵੀ ਜਿਹੜੀ ਅਰਦਾਸ ਦੇ ਮਾਮਲੇ ਦੇ ਵਿੱਚ ਮੈਂ ਪਿਛਲੇ ਕਾਫੀ ਚਿਰਾਂ ਦੇ ਉੱਤੋਂ ਕਾਫੀ ਇਹਨੂੰ ਨੇੜੇ ਤੇ ਬਚਣ ਦੀ ਕੋਸ਼ਿਸ਼ ਕੀਤੀ, ਅਰਦਾਸ ਦੇ ਕਈ ਗਾਂ ਕੈਟਾਗਰੀਜ਼ ਬਣ ਗਈਆਂ। ਜ਼ਿਆਦਾਤਰ ਦੇਖਿਆ ਜਾਂਦਾ ਅਰਦਾਸ ਗੁਰੂ ਘਰਾਂ ਚ ਜਾਂ ਗਿਆਨੀ ਸਿੰਘਾਂ ਨੂੰ ਜਾਂ ਹੋਰ ਪੈਸੇ ਦੇ ਕੇ ਜਦੋਂ ਕਰਵਾਈ ਜਾਂਦੀ ਆ ਜਾਂ ਉੱਥੇ ਕਿਤੇ ਵੀ ਕੋਈ ਗੱਲ ਕੀਤੀ ਜਾਂਦੀ, ਉੱਥੇ ਪਰਟੀਕੁਲਰ ਗੱਲਾਂ ਕੀਤੀਆਂ ਜਾਂਦੀਆਂ ਬਕਾਇਦਾ ਵੀ ਲਓ ਜੀ ਅਸੀਂ ਤਾਂ ਸਾਨੂੰ ਵੱਡੀ ਗੱਡੀ ਦੇਤੀ ਜੀ, ਉਹਦੀ ਅਰਦਾਸ ਕਰ ਰਹੇ ਹਾਂ ਜੀ, ਸਾਨੂੰ ਪੁੱਤਰ ਦੇਤਾ ਜੀ, ਸਾਨੂੰ ਏਦਾਂ ਦੇਤਾ ਜੀ, ਸਾਨੂੰ ਪਪਾ, ਵੱਖਰੋ ਵੱਖਰੀ ਕੋਈ ਵੀ ਹੁੰਦੀ ਆ ਪਰਟੀਕੁਲਰ ਗੱਲਾਂ ਦੀਆਂ ਉਹਨਾਂ ਨੂੰ ਪੂਰੀ ਐਨ ਡਿਟੇਲ ਚ ਜਾਣਕਾਰੀ ਦਿੱਤੀ ਜਾਂਦੀ ਆ, ਤੇ ਫੇਰ ਉਸ ਟਾਈਮ ਦੇ ਵਿੱਚ 50% ਜਿਹੜੇ ਚਾਂਸਿਸ ਹੁੰਦੇ ਆ ਵੀ ਕੋਈ ਨਾ ਕੋਈ ਚੀਜ਼ ਗਿਆਨੀ ਨੂੰ ਕਾਲ ਚ ਦੱਸਣ ਕਾਰਨ ਜਾਂ ਉਹ ਗਿਆਨੀ ਮੌਕੇ ਤੇ ਪੜ੍ਹਦਾ ਹੋਣ ਕਾਰਨ ਉਹ ਗਲਤ ਪ੍ਰੋਨਾਉਂਸ ਕਰ ਜਾਂਦਾ, ਗਲਤ ਨਾਂ ਲੈ ਜਾਂਦਾ ਜਾਂ ਗਲਤ ਕੋਈ ਚੀਜ਼ ਕਹਿ ਜਾਂਦਾ ਭੁਲੇਖੇ ਨਾਲ, ਇਹ ਜਿਹੀਆਂ ਚੀਜ਼ਾਂ ਆਮ ਹੀ ਦੇਖਣ ਨੂੰ ਤੁਹਾਨੂੰ ਮਿਲਦੀਆਂ, ਤੇ ਫੇਰ ਜਿਹੜਾ ਅਰਦਾਸ ਕਰਾਉਣ ਵਾਲਾ ਉਹ ਬੜਾ ਨਮੋਸ਼ ਹੁੰਦਾ ਵੀ ਮੇਰੀ ਅਰਦਾਸ ਤਾਂ ਪਤਾ ਨੀ ਲੱਗੀ ਕਿ ਨਾ ਲੱਗੀ, ਇਹਨੇ ਤਾਂ ਮੇਰਾ ਨਾ ਹੀ ਹੋਰ ਬੋਲਤਾ, ਇਹਨੇ ਤਾਂ ਫਲਾਣੀ। ਪਰ ਮੈਂ ਆਪਦੀ ਪਰਸਨਲ ਨਿੱਜੀ ਤਜਰਬੇ ਦੇ ਉੱਤੇ ਗੱਲ ਕਹਿਣੀ ਚਾਹਾਂਗਾ ਵੀ ਅਰਦਾਸ ਆ ਜਿਹੜੀ ਨਾ ਉਹਦੀ ਜੇ ਤੁਸੀਂ ਹਿਸਟਰੀ ਪੜ੍ਹੋ ਜਾਂ ਅਰਦਾਸ ਦਾ ਮੂਲ ਦੇਖੋ ਤਾਂ ਅਰਦਾਸ ਤਾਂ ਸਰਬੱਤ ਦੇ ਭਲੇ ਤੋਂ ਸਿਵਾਏ ਹੋਰ ਚੀਜ਼ ਦੀ ਹੋ ਹੀ ਨੀ ਸਕਦੀ,
ਜਾਂ
ਵੱਧ ਤੋਂ ਵੱਧ ਸਮੱਤ ਬਖਸ਼ਣ ਦੀ ਗੱਲ ਹੋ ਸਕਦੀ ਆ, ਠੀਕ ਹੈ ਨਾ ਜੀ, ਵੀ ਸਮੱਤ ਬਖਸ਼ੋ ਤੇ ਜਾਂ ਸਰਬੱਤ ਦਾ ਭਲਾ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਸਿੱਖਿਜ਼ਮ ਦੇ ਵਿੱਚ ਤਾਂ ਤੁਹਾਨੂੰ ਇਹ ਚੀਜ਼ਾਂ ਚੋਂ ਇਗਨੋਰ ਨਹੀਂ ਕਰ ਸਕਦੇ, ਤੁਸੀਂ ਸਰਬੱਤ ਦਾ ਭਲਾ ਤੱਕੋ ਅਸੀਂ ਮੰਗਣਾ ਨੀ, ਕਿਉਂਕਿ ਉਹਦੇ ਚ ਸਾਡਾ ਗਵਾਂਢੀ ਵੀ ਆਉਂਦਾ ਤੇ ਮੇਰਾ ਦੁਸ਼ਮਣ ਵੀ ਆਉਂਦਾ, ਇਸ ਲਈ ਮੈਂ ਮੰਗਦਾ ਨੀ, ਤੇ ਉਹ ਮੈਂ ਸਿੱਖਾਂ ਤੇ ਸਿੱਖੀ ਫੋਲੋ ਕਰਦਾ। ਸੋ ਇਹ ਕਿਤੇ ਨਾ ਕਿਤੇ ਸਾਨੂੰ ਆਪ ਨੂੰ ਪੋਲਿਸ਼ ਕਰ ਆਪ ਨੂੰ ਦਰੁਸਤ ਕਰਨਾ ਪੈਣਾ ਵੀ ਆਸਾ ਅਰਦਾਸ ਦੇ ਪਰਟੀਕੁਲਰ ਗੱਲਾਂ ਕਰਨ ਦੀ ਤੁਹਾਨੂੰ ਲੋੜ ਨੀ, ਜੇ ਪਰਟੀਕੁਲਰ ਗੱਲਾਂ ਕਰਦੇ ਹੋ ਨਾ ਤੁਸੀਂ ਤਾਂ ਫੇਰ ਤੁਸੀਂ ਕਿੰਤੂ ਉਠਾਉਣੇ ਹੋ ਵੀ ਉਹ ਜਾਨੀ ਜਾਣ ਨੀ ਹੈਗਾ, ਇੱਕ ਪਾਸੇ ਤੁਸੀਂ ਕਹਿਣੇ ਹੋ ਜਾਨੀ ਜਾਣ ਆ ਪੱਤਾ ਵੀ ਉਹਦੀ ਹੁਕਮ ਨਾਲ ਝੁਲਦਾ, ਦੂਜੇ ਪਾਸੇ ਤੁਹਾਨੂੰ ਦੱਸਣਾ ਪੈ ਸਕ ਰਿਹਾ ਵੀ ਮੈਂ ਗੁਰਸ਼ਮਿੰਦਰ ਸਿੰਘ ਆ ਮੇਰਾ ਨਾਂ, ਤੂੰ ਗੁਰਵਿੰਦਰ ਸਿੰਘ ਹੀ ਪੜ੍ਹਤਾ, ਅਕਸਰ ਹੀ ਮੇਰੇ ਨਾਲ ਹੁੰਦੀ ਹੈ ਗੱਲ, ਤਾਂ ਫੇਰ ਉਹ ਸਿੱਟੇ ਰਾਰੇ ਦੇ ਚੱਕਰ ਚ ਅਸੀਂ ਪੈ ਜਾਂਦੇ ਹਾਂ, ਤਾਂ ਫੇਰ ਇਹਦਾ ਮਤਲਬ ਰੱਬ ਤਾਂ ਬਹੁਤ ਛੋਟਾ, ਉਹਨੂੰ ਤਾਂ ਪਤਾ ਹੀ ਨੀ ਹੈ ਇਹਨਾਂ ਗੱਲਾਂ ਦਾ ਵੀ ਉਹ ਗਿਆਨੀ ਦੱਸੂਗਾ ਤਾਂ ਉਹ ਤੇ ਡਿਪੈਂਡ ਆ ਫਿਰ ਤਾਂ ਰੱਬ। ਸੋ ਇਹੋ ਜਿਹੀਆਂ ਗੱਲਾਂ ਤੋਂ ਬਾਹਰ ਨਿਕਲ ਕੇ ਦੇਖੋ ਆਪਦੀ ਨਿੱਤ ਦੀ ਅਰਦਾਸ ਦੇ ਵਿੱਚ ਵੀ ਉਹਨੂੰ ਸੀਮਿਤ ਕਰੋ ਅਰਦਾਸ ਨੂੰ, ਅਰਦਾਸ ਲੰਮੀਆਂ ਹੁੰਦੀਆਂ ਜਾਂਦੀਆਂ, ਕਈ ਵਾਰੀ ਤਾਂ ਮੈਂ ਇਹ ਦੇਖਿਆ ਅਰਦਾਸ ਦੇ ਵਿੱਚ ਜਿਹੜੇ ਮਰੀਜ਼ ਹੁੰਦਾ ਜਾਂ ਕੋਈ ਕਈ ਵਾਰੀ ਬਜੁਰਗ ਉਹਨਾਂ ਨੂੰ ਖੜਨਾ ਔਖਾ ਹੋ ਜਾਂਦਾ ਇੰਨੇ ਟਾਈਮ, ਕਿਉਂਕਿ ਉੱਥੇ ਅਰਦਾਸਾਂ ਚੱਲ ਰਹੀਆਂ ਹੁੰਦੀਆਂ ਵੀ ਫਲਾਣੇ ਬੰਦੇ ਨੇ 10 ਰੁਪਏ ਦਿੱਤੇ ਜੀ, ਉਹਦੀ ਅਰਦਾਸ ਆ ਜੀ, ਉਹਦਾ ਪੋਤਾ ਪਾਸ ਹੋ ਜਾਏ ਜੀ, ਫਲਾਨਾ ਠੀਕ ਹੋ ਜਾਏ ਜੀ, ਧਮਕਾ ਹੋ ਜਾਏ, ਇਸ ਢੰਗ ਨਾਲ ਅਰਦਾਸਾਂ ਹੁੰਦੀਆਂ ਵੀ ਮੈਂ ਦੇਖੀਆਂ। ਮੇਰਾ ਇੱਕ ਵਾਰੀ ਨਿੱਜੀ ਤਜਰਬਾ ਜੀ,
ਮੈਂ ਤੁਹਾਨੂੰ ਇੱਕ ਥੋੜੀ ਮਿੰਟੋ ਜੀ, ਮੈਂ ਵੀ ਦੱਸਦਾ ਨਿੱਜੀ ਤਜਰਬਾ ਪਾਸ ਹੋਣ ਦਾ। ਅਸੀਂ ਛੋਟੇ ਛੋਟੇ ਹੁੰਦੇ ਸੀ ਜੀ, ਤੀਜੀ ਚੌਥੀ ਜੀ, ਤਾਂ ਗੁਰਦੁਆਰਾ ਸਾਹਿਬ ਅਕਾਲਗੜ੍ਹ ਗੜਸ਼ੰਕਰ ਦੇ ਲਾਗੇ ਆ, ਛੇਵੇਂ ਪਾਤਸ਼ਾਹ ਦਾ, ਤੇ ਉੱਥੇ ਸਾਡੇ ਡੈਡੀ ਹੁਣਾਂ ਦੀ ਭੂਆ ਤੇ ਬਹੁਤ ਵੱਡਾ ਗੁਰਦੁਆਰਾ, ਤੇ ਉੱਥੇ ਅਸੀਂ 6 ਮਹੀਨੇ ਰਹੇ ਸੀ, ਤਾਂ ਸਾਡੇ ਉੱਥੇ ਗਵਾਂਢੀ ਸੀ ਤੇ ਉਹ ਅਰਦਾਸ ਕਰਾਈ ਜੀ, ਕਹਿੰਦੇ 1 ਰੁਪਈਏ ਦੀ ਅਰਦਾਸ ਕਰਾਣੀ ਆ, ਉਦੋਂ ਤਾਂ 1 ਰੁਪਈਆ ਵੀ ਬਹੁਤ ਹੁੰਦਾ ਸੀ ਹਨਾ, ਸਾਡਾ ਜਿਹੜਾ ਮੁੰਡਾ ਆ ਉਹ ਪਾਸ ਹੋ ਜਾਵੇ, ਤੇ ਉਹ ਪਿੰਡ ਸਾਰਾ ਮਜ਼ਾਕੀਆ ਬਹੁਤ ਹੈ, ਮਜਾਈਆ ਬਹੁਤ ਹੈ, ਤੇ ਉਹ ਭਾਈ ਸਾਹਿਬ ਤੋਂ ਜਾ ਕੇ ਅਰਦਾਸ ਕਰਾਤੀ ਵੀ 1 ਰੁਪਈਏ ਦੀ ਅਰਦਾਸ ਕਰਦੇ ਸਾਡਾ ਮੁੰਡਾ ਪਾਸ ਹੋ ਜਾਵੇ, ਤੇ ਉਹਦੇ ਹੁਣ ਉਹਦੇ ਨੰਬਰ ਆਏ ਥੋੜੇ ਹਨਾ, ਫੇਲ ਹੋ ਗਿਆ, ਤੇ ਉਹ ਗਿਆ ਭਾਈ ਸਾਹਿਬ ਕੋਲ, ਕਹਿੰਦਾ ਭਾਈ ਸਾਹਿਬ ਮੈਂ ਅਰਦਾਸ ਕਰਾਈ ਸੀਗੀ ਤੇ ਸਾਡਾ ਮੁੰਡਾ ਪਾਸ ਹੋ ਜਾਵੇ, ਤਾਂ ਉਹ ਤਾਂ ਤੁਹਾਡੀ ਅਰਦਾਸ ਤਾਂ ਲੱਗੀ ਨੀ, ਫੇਲ ਹੋ ਗਿਆ ਉਹਦਾ। ਕਹਿੰਦਾ ਕਿੰਨੇ ਨੰਬਰ ਆਏ ਆ? ਕਹਿੰਦਾ 10 ਨੰਬਰ ਆਏ ਆ। ਕਹਿੰਦਾ ਫੇਰ ਤੂੰ ਰੁਪਈਏ ਦੀ ਕਰਾਈ ਆ, ਫੇਰ 1 ਰੁਪਈਏ ਚ 10 ਨੰਬਰ ਹੀ ਆਣੇ, ਤੂੰ ਕਹਿੰਦਾ ਜਿੰਨਿਆਂ ਦੀ ਅਰਦਾਸ ਕਰਾਈ ਆ।
ਬਿਲਕੁਲ ਦੇਖੋ ਸਿੱਧੂ, ਮੈਂ ਵੀ ਇਹੀ ਚੀਜ਼ ਆ ਉਹਦਾ ਨਿੱਜੀ ਤਜਰਬਾ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਵੀ ਇੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਮੈਂਬਰ ਬਣਿਆ ਕਿਤੇ ਪਿਛਲੇ ਟਾਈਮ ਚ, ਤੇ ਉਦੋਂ ਉੱਥੇ ਨਾ ਕੁਦਰਤੀ ਇਹ ਗੱਲ ਚੱਲ ਪਈ ਵੀ ਜਿਹੜੀ ਅਰਦਾਸ ਆ ਬਹੁਤ ਲੰਮੀ ਹੁੰਦੀ ਜਾਂਦੀ ਆ ਦਿਨੋ ਦਿਨ, ਤੇ ਇਹਦੇ ਤੇ ਵਰਕਆਊਟ ਕਰਨਾ ਚਾਹੀਦਾ ਵੀ ਅਰਦਾਸ ਛੋਟੀ ਕਰਨੀ ਚਾਹੀਦੀ ਆ। ਸੋ ਉਸ ਦੇ ਵਿੱਚ ਜਿਹੜੀਆਂ ਗੱਲਾਂ ਚੱਲ ਪਈਆਂ ਵੀ ਜੇ ਅਰਦਾਸ ਛੋਟੀ ਕਰਨੀ ਆ ਤਾਂ ਕਿਵੇਂ ਕਿਵੇਂ ਹੋਊਗੀ, ਤਾਂ ਉਹਦੇ ਚ ਇਹ ਹੋਊਗਾ ਵੀ ਕਹਿੰਦੇ ਵੀ ਜਿਵੇਂ ਕਹਿੰਦੇ ਕੋਈ ਰਾਏ ਦੇਵੇ ਵੀ ਭਾਈ ਪੈਸਿਆਂ ਦੇ ਹਿਸਾਬ ਨਾਲ ਉਹਦੀ ਉੱਥੇ ਬੋਲੀ ਜਾਵੇ, ਬਾਕੀਆਂ ਦੀ ਸਾਰਿਆਂ ਦੀ ਕਹਿ ਦਿੱਤੀ ਜਾਵੇ, ਇੱਕੋ ਚ ਲਪੇਟ ਦਿੱਤਾ ਜਾਵੇ। ਮੰਨ ਲਓ ਕਿਸੇ ਨੇ $50 ਦਿੱਤਾ ਤਾਂ ਉਹਦਾ ਜ਼ਿਕਰ ਕਰ ਦਿੱਤਾ ਜਾਵੇ, ਜੇ ਕਿਸੇ ਨੇ $10 ਦੀ ਅਰਦਾਸ ਕਰਾਈ ਆ ਤੇ ਉਹ ਤੇ ਕਹਿ ਦਿੱਤਾ ਜਾਵੇ ਵੀ ਆਹ ਬੰਦਿਆਂ ਦੀ ਅਰਦਾਸ ਆ, ਵੀ 50 ਵਾਲੇ ਦੀ ਥੋੜੀ ਜਿਹੀ ਡਿਟੇਲ ਚ ਕਰ ਦਿਓ। ਪਰ ਇਹ ਗੱਲਾਂ ਜੱਤੀਆਂ ਨਾ ਜੀ, ਸਭ ਦੇ ਅੱਡੋ ਅੱਡ ਵੱਖਰੇ ਵੱਖਰੇ ਵੱਖਰੇਵੇਂ ਸੀ, ਵੱਖਰੋ ਵੱਖਰੀਆਂ ਗੱਲਾਂ ਕਰਦੇ ਸੀ, ਤੇ ਚਲੋ ਮੈਨੂੰ ਵੀ ਕਹਿੰਦੇ ਵੀ ਤੁਸੀਂ ਵੀ ਦੱਸੋ ਤੁਹਾਡਾ ਕੀ ਵਿਚਾਰ ਆ। ਹੁਣ ਆਪਣੀ ਜਿੰਨੀ ਕੁ ਛੋਟੀ ਮਤ ਸੀ ਆਪਾਂ ਉਹੋ ਜਿਹੀ ਗੱਲ ਨੀ ਕਰਨੀ ਸੀ। ਉਹ ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਵੀ ਗਿਆਨੀ ਜੀ ਤੁਸੀਂ ਇਹ ਗੱਲ ਕਹੀ ਆ ਵੀ ਜੇ ਬੰਦਾ ਕੋਈ ਤੁਹਾਨੂੰ $20 ਦੇ ਦਿੰਦਾ ਤਾਂ ਫਿਰ ਮੈਨੂੰ ਇਹ ਗੱਲਾਂ ਕਹਿਣੀਆਂ ਪੈਂਦੀਆਂ, ਬੋਲਣੀਆਂ ਪੈਂਦੀਆਂ, ਉਹਦੇ ਪੈਸਿਆਂ ਦਾ ਮੁੱਲ ਮੈਨੂੰ ਮੋੜਨਾ ਪੈਂਦਾ।
ਅੱਛਾ ਜੀ।
ਤੇ ਇਹ ਮੈਂ ਕਿਹਾ ਵੀ ਫਿਰ ਤੁਸੀਂ ਪੈਸਿਆਂ ਦੀ ਕੀਮਤ ਵੱਡੀ ਹੋ ਗਈ, ਮੈਂ ਉਹਨਾਂ ਨੂੰ ਪੁੱਛਿਆ ਵੀ ਪੈਸਾ ਵੱਡਾ ਹੋ ਗਿਆ ਹੋਰ ਚੀਜ਼ਾਂ ਨਾਲੋਂ? ਨਹੀਂ, ਕਹਿੰਦੇ ਪੈਸਾ ਤਾਂ ਚੱਲ ਅਗਲੇ ਦੀ ਸ਼ਰਧਾ, ਚਾਹੇ ਉਹ $1 ਦੇਵੇ ਤੇ ਚਾਹੇ ਉਹ ਦੇਵੇ $50, ਇਹ ਤਾਂ ਅਗਲੇ ਦੀ ਸ਼ਰਧਾ, ਪਰ ਸਾਨੂੰ ਤਾਂ ਉਹਨੇ ਦਿੱਤੇ ਆ ਨਾ, ਸਾਨੂੰ ਤਾਂ ਅਰਦਾਸ ਬੋਲਣੀ ਪਊ, ਸਾਡੇ ਲਈ ਤਾਂ ਪੈਸੇ ਵਾਲੇ ਬਰਾਬਰ ਆ। ਉਹਨਾਂ ਨੇ ਇਹ ਬਿਆਨ ਦਿੱਤਾ, ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਮੈਂ ਨੋਟ ਕਰ ਲਿਆ ਬਿਆਨ ਜੀ, ਤੇ ਮੈਂ ਉਦਣੀ ਜਿੱਦਣ ਅਰਦਾਸ ਦਾ ਵੇਲਾ ਆਇਆ ਤੇ ਮੈਂ ਕੀ ਕੀਤਾ ਜੀ, ਮੈਂ ਖੁੱਲੇ 5 ਸੈਂਟ ਭਾਲਦਾ ਰਿਹਾ, ਮੈਨੂੰ ਮਿਲੇ ਨੀ, ਪਰ 20 ਸੈਂਟ ਮਿਲ ਗਏ ਖੁੱਲੇ, ਤੇ ਮੈਂ 20 ਸੈਂਟ ਲੈ ਕੇ ਗਿਆਨੀ ਜੀ ਦੇ ਕੋਲੇ ਗਿਆ, ਤੇ ਗਿਆਨੀ ਜੀ ਕੀ ਕਰਦੇ ਹੁੰਦੇ ਸੀ, ਉਹ ਲਿਖਦੇ ਹੁੰਦੇ ਸੀ ਡਾਇਰੀ ਦੇ ਵਿੱਚ ਵੀ ਕੀ ਕਾਹਦੀ ਅਰਦਾਸ ਆ। ਮੈਂ ਕਿਹਾ ਗਿਆਨੀ ਜੀ ਇੱਕ ਮੇਰੀ ਅਰਦਾਸ ਲਿਖਿਓ ਜੀ। ਕਹਿੰਦੇ ਲਿਖਾਓ ਜੀ। ਮੈਂ ਇੱਕ ਸਿਰੋਂ ਸ਼ੁਰੂ ਕਰ ਲਿਆ ਜੀ, ਆਪਦੇ ਦਾਦੇ ਤੋਂ ਲੈ ਕੇ ਪੋਤੇ ਪੜੋਤਿਆਂ ਤੱਕ ਦੀਆਂ ਸਾਰਿਆਂ ਦੀਆਂ ਸੁੱਖਾਂ ਮੰਗ ਲਈਆਂ, ਕੰਮ ਧੰਦੇ ਮੰਗ ਲਏ, ਮੈਂ ਪੰਨਾ ਭਰਵਾ ਤਾ ਗਿਆਨੀ ਦਾ ਪੂਰਾ ਇੱਕ, ਤੇ ਮੈਂ ਕਿਹਾ ਮੇਰੀ ਭੇਂਟ ਆ ਤੇ ਮੈਂ 20 ਸੈਂਟ ਦਿੱਤੇ।
ਅੱਛਾ ਜੀ।
ਤੇ ਗਿਆਨੀ ਕਿਤੇ ਮੇਰੇ ਮੂੰਹ ਕੰਨੀ ਝਾਕੇ, ਕਿਤੇ 20 ਸੈਂਟਾਂ ਕੰਨੀ ਝਾਕੇ ਵੀ 20 ਸੈਂਟਾਂ ਤੂੰ 10 ਮਿੰਟਾਂ ਦੀ ਅਰਦਾਸ ਖਰੀਦ ਲਈ, ਕਹਿੰਦੇ ਅਰਦਾਸ ਬੋਲਤੀ। ਮੈਂ ਕਿਹਾ ਫਿਰ ਇਹੀ ਤਰੀਕਾ ਜੀ, ਫਿਰ ਤੁਸੀਂ ਤਾਂ ਜੋ ਬਰਾਬਰ ਪੈਮਾਨਾ ਰੱਖਦੇ ਹੋ, ਜੇ ਤੁਸੀਂ ਪੈਸੇ ਨਾਲ ਨਹੀਂ ਤੋਲਦੇ ਤਾਂ ਇਹ ਵੀ ਤਾਂ 20 ਸੈਂਟ ਦਾ ਵੀ ਤਾਂ ਕੋਈ ਮੁੱਲ ਆ, ਐਦਾਂ ਪੈਸੇ ਨਾ ਇਹ ਤਾਂ। ਚਲੋ ਥੋੜਾ ਜਾ ਸੁਧਾਰ ਆਇਆ, ਫਿਰ ਹੁਣ ਇੱਕ ਹੁੰਗਾਰਾ
ਮਾਰਿਆ
ਸੀ ਉਹਦੇ ਨਾਲ, ਚਲੋ ਲੋਕਾਂ ਨੂੰ ਪਤਾ ਲੱਗਿਆ ਤੇ ਅਰਦਾਸ ਛੋਟੀ ਕੀਤੀ ਗਈ। ਸੋ ਥੋੜੀ ਜੀ ਇਹ ਚੀਜ਼ਾਂ ਸਮਝਣ ਵਾਲੀ ਲੋੜ ਆ ਸਾਨੂੰ ਵੀ, ਇੱਕ ਤਾਂ ਅਸੀਂ ਅਰਦਾਸ ਦੇ ਮਾਮਲੇ ਦੇ ਵਿੱਚ ਦੂਜੇ ਤੇ ਡਿਪੈਂਡ ਨਾ ਹੋਈਏ, ਸਾਡੇ ਲਈ ਅਰਦਾਸ ਗਿਆਨੀ ਹੀ ਕਰਦਾ। ਕਿਉਂ ਗਿਆਨੀ ਕਰਦਾ?
ਕੀ ਗੱਲ? ਮੈਨੂੰ ਇਹ ਨੀ ਸਮਝ ਆਉਂਦੀ ਵੀ ਹੱਥ ਜੋੜ ਕੇ ਗੁਰੂ ਸਾਹਿਬ ਦੇ ਅੱਗੇ ਜਾਂ ਆਪਣੇ ਇਸ਼ਟ ਦੇ ਅੱਗੇ ਅਸੀਂ ਆਪਣੀ ਅਰਦਾਸ ਕਿਉਂ ਨੀ ਕਰ ਸਕਦੇ? ਕਿੱਡੀ ਕੇ ਵੱਡੀ ਗੱਲ ਹੈ
ਜੀ। ਜਦੋਂ ਆਪਣੀ ਅਰਦਾਸ ਆਪ ਕਰ ਸਕਦੇ ਆ, ਸਾਨੂੰ ਇੰਨਾ ਕੁ ਗਿਆਨ ਆ, ਅਸੀਂ ਹੋਰ ਕੰਮ ਤਾਂ ਸਾਰੇ ਕਰ ਸਕਦੇ ਆ, ਤੇ ਗੁਰੂ ਤੋਂ ਮੰਗਣ ਵੇਲੇ ਸਾਨੂੰ ਤੀਜਾ ਬੰਦਾ ਚਾਹੀਦਾ ਅਰਦਾਸ ਕਰਨ ਲਈ, ਜਿਹੜਾ ਗੁਰੂ ਕਰਦਾ ਗਿਆਨੀ ਆ ਨਾ, ਉਹ ਇੱਕ ਪ੍ਰੋਸੈਸ ਫਾਲੋ ਕਰਨ ਲਈ ਇੱਕ ਸਿਸਟਮ ਲਈ ਉੱਥੇ ਹੁੰਦੇ ਆ, ਤੇ ਉੱਥੇ ਉਹ ਸਰਬੱਤ ਦੇ ਭਲੇ ਲਈ ਸਰਬੱਤ ਦੀ ਜਿਹੜੀ ਅਰਦਾਸ ਕਰਦੇ ਉਵੇਂ ਹੋਣੀ ਚਾਹੀਦੀ ਆ। ਜੇ ਤੁਸੀਂ ਪਰਸਨਲ ਅਰਦਾਸ ਕਰਦੇ ਹੋ ਤਾਂ ਕੋਸ਼ਿਸ਼ ਤਾਂ ਉਹ ਚ ਵੀ ਸਰਬੱਤ ਦੇ ਭਲੇ ਤੇ ਰੱਖੋ ਵੀ ਸਰਬੱਤ ਦਾ ਭਲਾ ਮੰਗੋ, ਪਰ ਜੇ ਉੱਥੇ ਤੁਸੀਂ ਪਰਸਨਲ ਗੱਲਾਂ ਕਰਕੇ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਆ, ਪਰਸਨਲ ਕੋਈ ਚੀਜ਼ਾਂ ਸ਼ੇਅਰ ਕਰਕੇ ਤੁਹਾਨੂੰ ਐਂ ਲੱਗਦਾ ਵੀ ਹੁਣ ਹੀ ਰੱਬ ਨੂੰ ਪਤਾ ਲੱਗੂ, ਤਾਂ ਤੁਸੀਂ ਕੋਈ ਪ੍ਰੋਬਲਮ ਨਹੀਂ ਗੱਲਾਂ ਕਰ ਸਕਦੇ।
ਦੇਖੋ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ, ਕਰਨੀ ਚਾਹੀਦੀ। ਜੇ ਹੁਣ ਮੰਨ ਲਓ ਮੈਨੂੰ ਕੋਈ ਪੀੜ ਹੋ ਰਹੀ ਆ, ਦੁੱਖ ਹੋ ਰਿਹਾ ਜਾਂ ਮੈਨੂੰ ਕੋਈ ਬਿਮਾਰੀ ਆ ਜਾਂ ਕੋਈ, ਮੇਰਾ ਦਿਲ ਕਰਦਾ ਗੁਰੂ ਦੇ ਨਾਲ ਗੱਲ ਕਰਨ ਨੂੰ, ਹਨਾ, ਉਹ ਤੋਂ ਕੁਛ ਮੰਗਣ ਨੂੰ, ਠੀਕ ਹੈ। ਮੈਂ ਜਾ ਕੇ ਆਪਣੇ ਮੈਂ ਹੱਥ ਜੋੜ ਕੇ ਕਿਉਂ ਨਹੀਂ ਮੰਗ ਸਕਦਾ, ਠੀਕ ਹੈ, ਆਪ ਕਿਉਂ ਨਹੀਂ ਮੰਗ ਸਕਦਾ? ਕਿਉਂਕਿ ਜਿਹੜੀ ਦਿਲ ਦੀ ਤੁਹਾਡੇ ਦਿਲ ਚੋਂ ਹੂਕ ਨਿਕਲਣੀ ਆ, ਤੁਹਾਡੇ ਦਿਲ ਦੀ ਗੱਲ ਨਿਕਲਣੀ ਆ, ਉਹ ਤੁਹਾਡਾ ਤੇ ਗੁਰੂ ਦਾ, ਤੁਹਾਨੂੰ ਥਰਡ ਪਰਸਨ ਨਹੀਂ ਚਾਹੀਦਾ, ਰਾਈਟ? ਉਹ ਉਨੀ ਸ਼ਿੱਦਤ ਦੇ ਨਾਲ ਨਹੀਂ ਕਰੇਗਾ ਜਿੰਨੀ ਦ੍ਰਿੜਤਾ ਦੇ ਨਾਲ ਤੁਸੀਂ ਆਪ ਮੰਗ ਸਕਦੇ ਹੋ। ਸੋ ਆਪ ਮੰਗੋ ਜੀ, ਆਪ ਅਰਦਾਸ ਕਰੋ, ਆਪਣਾ ਤੇ ਤੁਹਾਡਾ ਤੇ ਤੁਹਾਡੇ ਪਰਮਾਤਮਾ ਦੇ ਵਿਚਾਲੇ ਹੋਰ ਕੋਈ ਬੰਦਾ ਹੈ ਨਹੀਂ ਸਾਡੇ ਧਰਮ ਦੇ ਵਿਚ, ਕਿਸੇ ਵੀ ਧਰਮ ਚ, ਠੀਕ ਹੈ। ਤੁਸੀਂ ਆਪ, ਹਿੰਦੂ ਧਰਮ ਦੇ ਵਿਚ ਵੀ ਇਹੀ ਪ੍ਰੋਬਲਮ ਆਈ ਆ ਕਿ ਅਸੀਂ ਬ੍ਰਾਹਮਣਵਾਦ ਨੂੰ ਕਿਉਂ ਪ੍ਰਮੋਟ ਕੀਤਾ? ਉਹ ਥਰਡ ਪਰਸਨ ਹੈ, ਮੇਰੇ ਤੇ ਮੇਰੇ ਠਾਕੁਰ ਦੇ ਵਿਚ, ਮੇਰੇ ਤੇ ਮੇਰੇ ਠਾਕੁਰ ਚ, ਮੇਰੇ ਤੇ ਮੇਰੇ ਇਸ਼ਟ ਦੇ ਵਿਚ, ਠੀਕ ਹੈ, ਮੇਰੇ ਤੇ ਮੇਰੇ ਦੇਵਤੇ ਦੇ ਵਿਚ। ਤੀਜਾ ਬੰਦਾ ਕਿਉਂ ਆ ਰਿਹਾ? ਮੇਰੇ ਤੇ ਮੇਰੇ ਗੁਰੂ ਦੇ ਵਿਚ ਤੀਜਾ ਬੰਦਾ ਕਿਉਂ ਆ ਰਿਹਾ, ਹਨਾ? ਸੋ ਇਸ ਕਰਕੇ ਅਰਦਾਸ ਦੀ।
ਸਿੱਧੂ ਸਾਹਿਬ, ਇਹ ਟੋਪਿਕ ਨਾ ਜਿਹੜਾ ਬਹੁਤ ਲੰਮਾ ਚੌੜਾ, ਤੇ ਇਸ ਟੋਪਿਕ ਨੂੰ ਆਪਾਂ ਛੱਡਣ ਤੋਂ ਪਹਿਲਾਂ ਇੱਕ ਨਾ ਜਿਹੜਾ ਆਪਣੇ ਨਾਲ ਕੈਨੇਡਾ ਚ ਲਾਈਵ ਚੁਟਕਲਾ ਸੁਣਾਇਆ ਸੀ ਆਪਾਂ ਨੂੰ ਲੱਭੀ ਨੇ, ਉਹ ਇੱਕ ਦਿਨ ਮੈਂ ਪਹਿਲਾਂ ਵੀ ਥੋੜਾ ਸ਼ੇਅਰ ਕੀਤਾ ਸੀ, ਪਰ ਅੱਜ ਢੁੱਕ ਗਿਆ, ਬਹੁਤ ਸਾਰੇ ਸਰੋਤਿਆਂ ਨੇ ਸ਼ਾਇਦ ਨਾ ਸੁਣਿਆ ਹੋਵੇ, ਚੁਟਕਲਾ ਸੁਣਾ ਦਿੰਦੇ ਹਾਂ। ਤੇ ਉਹ ਕਹਿੰਦੇ, ਸਾਡੇ ਅਸੀਂ ਦੋਸਤ ਕੋਲੇ ਰੁਕੇ ਜੀ ਇੱਕ ਰਾਤ ਆਪਣੇ ਕੋਲੇ, 15 ਸਾਲਾਂ ਬਾਅਦ ਸਾਡਾ ਮੇਲ ਹੋਇਆ ਤੇ ਉੱਥੇ ਗੱਲ ਚੱਲ ਪਈਆਂ ਸੀ ਧਰਮ ਤੇ ਅਰਦਾਸ ਦੀ। ਕਹਿੰਦੇ ਇੱਕ ਵਾਰੀ ਅਸੀਂ ਇੱਕ ਗੁਰੂ ਘਰ ਗਏ, ਅਸੀਂ ਲਿਫਾਫੇ ਚ ਪਾ ਕੇ ਗਿਆਨੀ ਜੀ ਨੂੰ ਦਿੱਤੇ ਪੈਸੇ, ਤੇ ਅਸੀਂ ਗਿਆਨੀ ਜੀ ਅਰਦਾਸ ਕਰਨੀ ਆ, ਤੇ ਗਿਆਨੀ ਜੀ ਨੇ ਕਹਿੰਦੇ ਉਹਦੀ ਉੱਥੇ ਮਿੰਟ ਮਾਰਿਆ ਪਾਇਆ ਗੱਲ ਦੇ ਵਿੱਚ, ਆਪਾਂ ਕਹਿ ਸਕਦੇ ਹਾਂ ਸਪੈਸ਼ਲ ਉਹਨੂੰ ਕੀ ਕਹਿੰਦੇ ਹੁੰਦੇ, ਹੁਣ ਮੇਰਾ ਨਾਂ ਨਿਕਲ ਗਿਆ, ਤੇ ਤੁਸੀਂ ਉਹ ਜਾ ਕੇ ਪਰਨਾ ਗੱਲ ਦੇ ਵਿੱਚ ਰੱਖ ਕੇ ਤੇ ਉਹਨਾਂ ਨੇ ਅਰਦਾਸ ਸ਼ੁਰੂ ਕਰਨੀ। ਸਰੋਪਾ ਨਹੀਂ, ਸਰੋਪਾ ਨੀ ਕਹਿੰਦੇ ਹੁੰਦੇ ਉਹਨੂੰ, ਕੁਛ ਹੋਰ ਪਰਟੀਕੁਲਰ ਸ਼ਬਦ ਹੁੰਦਾ ਇਸ ਟਾਈਮ ਉਹਦੇ ਤੇ ਅਰਦਾਸ ਵੇਲੇ ਕਿਹਾ ਜਾਂਦਾ, ਤੇ ਮਾਫੀ ਚਾਹੁੰਦੇ ਉਹਦੇ ਲਈ। ਤੇ ਉਹ ਉਹਨਾਂ ਨੇ ਅਰਦਾਸ ਕੀਤੀ, ਕਹਿੰਦੇ ਅਰਦਾਸ ਕਰਕੇ, ਤੇ ਕਹਿੰਦੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ, ਤੇ ਅਸੀਂ ਵੀ ਤੁਰ ਪਏ। ਕਹਿੰਦੇ ਜਦੋਂ ਅਸੀਂ ਕਹਿੰਦੇ ਗੇਟ ਦੇ ਲਾਗੇ ਜੇ ਆਏ ਨਾ, ਤੇ ਭਾਈ ਜੀ ਮਗਰ ਭਜਿਆ ਆਵੇ, ਕਹਿੰਦਾ ਰੁਕੋ ਰੁਕੋ ਰੁਕੋ, ਕਹਿੰਦਾ ਮੈਂ ਕਿਹਾ ਕੀ ਗੱਲ ਹੋ ਗਈ ਜੀ, ਕਹਿੰਦਾ ਮੁੜ ਕੇ ਆਓ, ਦੁਬਾਰੇ ਮੁੜ ਕੇ ਆਓ। ਅਸੀਂ ਕਿਹਾ ਕਿਉਂ? ਕਹਿੰਦਾ ਮਾਰ ਕੇ ਅਰਦਾਸ ਕਰੀਏ।
ਅੱਛਾ,
ਉਹਦਾ ਸਮਾਰ ਕੇ ਅਰਦਾਸ ਦਾ ਕੀ ਮਤਲਬ ਹੋਇਆ ਤੁਹਾਡਾ? ਕਹਿੰਦਾ ਮੈਂ ਤਾਂ ਹੁਣ ਦੇਖਿਆ ਤੁਸੀਂ ਲਿਫਾਫੇ ਚ $50 ਪਾ ਰੱਖੇ ਸੀ, ਮੈਂ ਤਾਂ ਉਹੀ ਚੱਲਦੀ ਜੀ ਕਰਦੀ ਸੀ, ਹੁਣ ਆ ਜਾਓ ਆਪਾਂ ਸਮਾਰ ਕੇ ਕਰਦੇ ਹਾਂ ਅਰਦਾਸ।
ਕਹਿੰਦਾ ਜਦੋਂ ਤੁਸੀਂ ਥਰਡ ਪਰਸਨ ਨੂੰ, ਜਦੋਂ ਤੁਸੀਂ ਆਪਣੇ ਰੱਬ ਦੇ ਆਪਣੇ ਵਿਚਾਲੇ ਥਰਡ ਪਰਸਨ ਨੂੰ ਯੂਜ਼ ਕਰਦੇ ਹੋ ਤਾਂ ਉਹਦੀ ਫਿਰ ਮਤ ਕੰਮ ਕਰਦੀ ਆ। ਤੇ ਇੱਧਰ ਨਾ ਵੀਰਪਾਲ ਹੰਸਰਾ ਹੋਣੀ ਸਾਡੇ, ਬੀਪੀ ਹੰਸਰਾ ਜੁੜੇ ਸਨ ਸਾਡੇ ਨਾਲ, ਤੇ ਇਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਇੱਕ ਨਾ ਸਾਡਾ ਰੈਲੇਟਿਵ ਆ, ਉਹ ਕੈਂਸਰ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ, ਤੇ ਉਹ ਕਹਿੰਦੇ ਉਹ ਬਚ ਸਕਦੇ ਸੀ ਪਰ ਉਨ੍ਹਾਂ ਨੇ ਨਾ ਡਾਕਟਰ ਨੂੰ ਦੇਖਣ ਤੋਂ ਨਾ ਕਰਤੀ, ਕਿਉਂਕਿ ਉਹ ਇਹ ਬਲੀਵ ਕਰਦਾ ਸੀ ਕਿ ਪਰਮਾਤਮਾ ਜਾਂ ਵਾਹਿਗੁਰੂ ਉਨ੍ਹਾਂ ਨੂੰ ਕਿਓਰ ਕਰ ਦੂਗਾ, ਠੀਕ ਕਰ ਦੂਗਾ, ਤੇ ਉਨ੍ਹਾਂ ਨੇ ਪਾਠ ਕਰਨੇ ਸ਼ੁਰੂ ਕਰਤੇ, ਪਰ ਉਹ ਉਨ੍ਹਾਂ ਦੀ ਮੌਤ ਜਿਹੜੀ ਬਹੁਤ ਪੇਨਫੁਲ ਤੇ ਅਨਕੰਫਰਟੇਬਲ ਮੌਤ ਹੋਈ, ਹਨਾ। ਤੇ ਮੈਂ ਕਹਿੰਦੇ ਇਹ ਡਿਸਕਸ ਕਰਨਾ ਚਾਹੁੰਦਾ ਆ ਕਿ ਅਸੀਂ, ਸਾਨੂੰ ਡਾਕਟਰ ਦੇਖਣਾ ਚਾਹੀਦਾ ਆ ਜਾਂ ਸਿਰਫ ਪਰਮਾਤਮਾ ਦੇ ਉੱਤੇ ਛੱਡ ਦੇਣਾ ਚਾਹੀਦਾ ਆਪਣੀ ਬਿਮਾਰੀ ਦੇ ਇਲਾਜ ਦੇ ਲਈ? ਤੇ ਇਹ ਇਹ ਮਤਲਬ ਪੁੱਛ ਰਹੇ ਨੇ ਇਹ ਆਪਾਂ ਆਪਣੇ, ਬਹੁਤ ਮਤਲਬ ਸੈਂਸਿਟਿਵ ਕੁਐਸਚਨ ਹੈ ਮਿੰਟੂ ਜੀ। ਆਪਾਂ ਜਦੋਂ ਕੈਨੇਡਾ ਗਏ ਸੀ ਯਾਦ ਹੈ, ਉੱਥੇ ਵੀ ਇੱਕ ਕੰਟਰੋਵਰਸੀ ਚੱਲ ਰਹੀ ਸੀ ਕਿ ਇਹ ਕੱਲੀ ਪ੍ਰੋਬਲਮ ਸਾਡੇ ਧਰਮ ਦੇ ਵਿਚ ਨਹੀਂ ਆ ਰਹੀ, ਇਹ ਹਰ ਧਰਮ ਦੇ ਵਿਚ ਪ੍ਰੋਬਲਮ ਆ ਰਹੀ ਹੈ ਵੀ ਕਈ ਵਾਰੀ ਇੰਨਾ ਕੁ ਸਾਡੇ ਜਿਹੜੇ ਪੈਰੋਕਾਰ ਹੈ ਉਹ ਇੰਨਾ ਕੁ ਧਰਮ ਦੇ ਜਿਹੜੇ ਠੇਕੇਦਾਰ ਹੈ ਇੰਨਾ ਕੁ ਮਤਲਬ ਇਧਰ ਨੂੰ ਲਾ ਦਿੰਦੇ ਨੇ ਕਿ ਅਸੀਂ ਕਾਮਨ ਸੈਂਸ ਤੋਂ ਕੰਮ ਲੈਣਾ ਬੰਦ ਕਰ ਦੇਈਦਾ, ਰਾਈਟ? ਤੇ ਉੱਥੇ ਵੀ ਇਹ ਆਈ ਸੀ ਕਿ ਸ਼ਾਇਦ ਉਹ ਕ੍ਰਿਸਚਨ ਧਰਮ ਦੇ ਵਿਚੋਂ ਸੀ ਕਿ ਉਨ੍ਹਾਂ ਨੇ ਵੀ ਇਕ ਬੇਟੇ ਨੂੰ, ਬੱਚੇ ਨੂੰ ਇਲਾਜ ਨਹੀਂ ਕਰਵਾਇਆ ਉਹਦਾ, ਤੇ ਉਹਨੂੰ ਨਿਊਟ੍ਰੀਸ਼ਨ ਨਹੀਂ ਦਿੱਤਾ ਤੇ ਉਹਦੀ ਮੌਤ ਹੋ ਗਈ, ਤੇ ਹੁਣ ਉਹਨਾਂ ਮਾਂ ਪੇ ਨੂੰ ਦੋਨਾਂ ਨੂੰ ਸਜ਼ਾ ਹੋਈ ਹੈ ਜੀ ਕੈਨੇਡਾ ਦੇ ਵਿਚ।
ਬਿਲਕੁਲ, ਦੇਖੋ ਬੀਪੀ ਜੀ, ਇਹ ਬਹੁਤ ਆਪਣੇ ਆਪ ਦੇ ਵਿਚ ਇਕ ਸੈਂਸਿਟਿਵ ਵੀ ਮੁੱਦਾ ਤੇ ਇਕ ਸੀਰੀਅਸ ਵੀ ਆ, ਤੇ ਇਸ ਮੁੱਦੇ ਦੇ ਉੱਤੇ ਤਾਂ ਬਹੁਤ ਕੁਛ ਹੋ ਸਕਦਾ ਤੇ ਕਈਆਂ ਦੇ ਲੋਕਾਂ ਦੀਆਂ ਭਾਵਨਾ ਨਾਲ ਖਿਲਵਾੜ ਵੀ ਹੋ ਸਕਦਾ ਇਸ ਮੁੱਦੇ ਤੇ, ਪਰ ਅਸੀਂ ਇੱਥੇ ਇੱਕ ਗੱਲ ਪਹਿਲਾਂ ਹੀ ਕਲੀਅਰ ਕਰ ਦਿੰਦੇ ਹਾਂ, ਕਲੀਅਰ ਕੀ ਸਾਡੇ ਸਰੋਤਿਆਂ ਨੂੰ ਪਤਾ ਹੀ ਆ ਵੀ ਅਸੀਂ 100% ਆਸਤਿਕ ਬੰਦੇ ਆ, ਰੱਬ ਦੀ ਹੋਂਦ ਚ ਵਿਸ਼ਵਾਸ ਰੱਖਣ ਵਾਲੇ ਬੰਦੇ ਆ, ਤੇ ਅਸੀਂ ਕਦੇ ਅੱਜ ਤੱਕ ਰੱਬ ਤੋਂ ਮੁਨਕਰ ਨਹੀਂ ਹੋਏ, ਪਰ ਇਸ ਮੁੱਦੇ ਦੇ ਉੱਤੇ ਫੇਰ ਵੀ ਅਸੀਂ ਕਹਿਣੇ ਆ ਵੀ ਜੇ ਇਹ ਕੁਦਰਤ ਜਿਹੜੀ ਸਾਜੀ ਆ ਕਾਦਰਤ ਨੇ, ਤੇ ਉਹਦੇ ਚ ਜੇ ਡਾਕਟਰ ਬਣੇ ਆ ਜਾਂ ਆਹ ਚੀਜ਼ਾਂ ਹੋਈਆਂ, ਤਾਂ ਜਾਂ ਉਹ ਚੀਜ਼ਾਂ ਫਿਰ ਕਿਉਂ ਹੋਈਆਂ, ਕਾਹਦੇ ਲਈ ਹੋਈਆਂ? ਤਾਂ ਸਾਨੂੰ ਫਿਰ ਉਹ ਕਹਿੰਦੇ ਨੀ ਹੁੰਦੇ ਵੀ ਹੱਥ ਦੇ ਤੇ, ਉਦੋਂ ਬਾਅਦ ਕਰਮ ਕਰਨਾ, ਮਿਹਨਤ ਕਰਨਾ, ਉਹ ਸਾਰੀਆਂ ਚੀਜ਼ਾਂ ਸਾਨੂੰ ਦੇ ਕੇ ਤੇ ਕੁਝ ਚੀਜ਼ਾਂ ਸਾਡੇ ਸਹਾਰੇ ਵੀ ਛੱਡੀਆਂ ਹੈਗੀਆਂ। ਤਾਂ ਜੇ ਅਸੀਂ ਇਹੀ ਕਹੀ ਜਾਈਏ ਵੀ ਨਹੀਂ ਅਸੀਂ ਇਲਾਜ ਨੀ ਕਰਾਉਣਾ, ਅਸੀਂ ਡਾਕਟਰ ਦੇ ਨੀ ਜਾਣਾ, ਤਾਂ ਹੋ ਸਕਦਾ ਵੀ ਉਹ ਚੀਜ਼ ਕਿਤੇ ਨਾ ਕਿਤੇ ਹੋ ਸਕਦਾ ਨੀ ਹੁੰਦੀ ਆ ਵੀ ਉਹ ਗਲਤ ਆ ਤਰੀਕਾ, ਉਹ ਸਹੀ ਤਰੀਕਾ ਨੀ ਹੈ। ਸੋ ਜ਼ਰੂਰੀ ਨੀ ਹੁੰਦਾ ਵੀ ਜੇ ਕੋਈ ਰੱਬ ਦੀ ਗੱਲ ਦੇ ਨਾਲ ਨਾਲ ਉਹ ਨਾਸਤਿਕ ਹੀ ਆ, ਅਸੀਂ ਆਸਤਿਕ ਹਾਂ, ਡਿਕਲੇਅਰਡ ਆਸਤਿਕ ਹਾਂ, ਤਾਂ ਫੇਰ ਵੀ ਅਸੀਂ ਤਾਂ ਸਾਰਾ ਕੁਛ ਕਰਦੇ ਹਾਂ, ਦੁਨੀਆਦਾਰੀ ਦੇ ਵਿਚ ਵਿਸ਼ਵਾਸ ਰੱਖਦੇ ਹਾਂ ਇਸ ਚੀਜ਼ ਦੇ ਵਿਚ।
ਨਹੀਂ ਮਿੰਟੂ ਜੀ, ਆਪਣੇ ਬੀਪੀ ਹੋਣਾ ਨੇ ਵੀ ਵੈਸੇ ਇਹਦਾ ਓਪੀਨੀਅਨ ਦਿੱਤਾ ਸੀ ਵੀ ਜਿਹੜੇ ਕਹਿੰਦੇ ਵੀ ਸਾਡੀ ਜਿਹੜਾ ਪਰਮਾਤਮਾ ਸਾਡੀ ਆਤਮਾ ਨੂੰ ਟ੍ਰੀਟ ਕਰ ਸਕਦਾ, ਜਿਹੜੀ ਸਾਡੀ ਜਿਹੜੀ ਬਾਡੀ ਆ, ਠੀਕ ਆ, ਬਾਡੀ ਨੂੰ ਟ੍ਰੀਟ ਕਰਨ ਦੇ ਲਈ ਸਾਨੂੰ ਉਹਨੇ ਹੱਥ ਦਿੱਤੇ ਆ, ਠੀਕ ਆ, ਪਰ ਬਾਡੀ ਨੂੰ ਸਾਡੀ ਆਤਮਾ ਚਲਾ ਰਹੀ ਆ। ਸੋ ਇਨਡਾਇਰੈਕਟ ਤਰੀਕੇ ਨਾਲ ਜੇ ਹੁਣ ਸਾਡੇ ਸਰੀਰ ਦੇ ਉੱਤੇ ਖਾਜ ਹੋ ਰਹੀ ਆ, ਮਤਲਬ ਠੀਕ ਆ, ਜੇ ਹੁਣ ਆਪਾਂ ਇਹ ਬੈਠੇ ਰਹੀਏ ਵੀ ਨਾ ਨਾ ਖਾਜ ਨੀ ਕਰਨੀ, ਪਰਮਾਤਮਾ ਆਪੇ ਕਰ ਦਊਗਾ। ਪਰਮਾਤਮਾ ਨੇ ਉਹ ਜਿਹੜਾ ਹੱਥ ਚਲਾ ਰਿਹਾ ਜਿਹਨਾਂ ਕਰਨੀ, ਉਹਨੇ ਉਹ ਟੂਲ ਦਿੱਤੇ, ਉਹਨੇ ਕਿਹੜੇ ਆ ਕੇ ਮਤਲਬ ਹੁਣ ਰੱਥ ਤੇ ਆ ਕੇ ਚੜ ਕੇ ਆਣਾ ਆ ਵੀ ਤੁਹਾਡੇ ਖਾਜ ਕਰਨ ਪਰਮਾਤਮਾ ਨੇ, ਜਾਂ ਤੁਹਾਡੇ ਪੱਟੀ ਕਰਨ ਆਣਾ। ਉਹ ਕੋਈ ਨਾ ਕੋਈ ਉਹਨੇ ਵਸੀਲਾ ਬਣਾਉਣਾ, ਥਰਡ ਪਰਸਨ ਬਣਾਉਣਾ, ਤੁਹਾਨੂੰ ਚੱਕੂਗਾ ਉੱਥੇ ਆ ਕੇ, ਤੁਹਾਨੂੰ ਦੇਖੂਗਾ। ਉਹ ਡਾਕਟਰ ਦਾ ਰੂਪ ਹੋ ਸਕਦਾ, ਉਹ ਵੈਦ ਦਾ ਰੂਪ ਹੋ ਸਕਦਾ, ਉਹ ਤੁਹਾਡਾ ਕੇਅਰਰ ਹੋ ਸਕਦਾ ਆ। ਸੋ ਉਹ ਕੋਈ ਨਾ ਕੋਈ ਰੂਪ ਲੈ ਕੇ ਤਾਂ ਆਊਗਾ ਹੀ, ਠੀਕ ਹੈ ਨਾ। ਜੇ ਹੁਣ ਡਾਕਟਰ ਵੀ ਹੈ, ਮੈਂ ਖੁਦ ਆਪਣੀ ਐਗਜ਼ਾਮਪਲ ਦਿੰਦਾ ਕਿ ਮੈਂ ਆਪਣੇ ਮੈਂ ਕਿੰਨੇ ਮਾੜੇ ਟਾਈਮ ਚੋਂ ਲੰਘਿਆ, ਸਾਰੇ ਤੁਸੀਂ ਸਾਰੇ ਹੀ ਜਾਣਦੇ ਹੋ, ਠੀਕ ਹੈ, ਕਈ ਵਾਰੀ ਲੰਘਿਆ,
ਠੀਕ ਹੈ।
ਤੇ ਜੇ ਹੁਣ ਮੈਂ ਘਰ ਬੈਠ, ਨਹੀਂ ਜੀ ਮੈਂ ਸਾਰੇ ਨੂੰ, ਬਟ ਤੁਸੀਂ ਮੇਰੇ ਸਰਕਲ ਵਾਲੇ ਸਾਰੇ ਜਾਣਦੇ ਵੀ ਜਿੰਨਾ ਰੱਬ ਨੂੰ ਮੈਂ ਮੰਨਦਾ, ਮੇਰਾ ਖਿਆਲ ਬਹੁਤ ਜ਼ਿਆਦਾ ਹੀ ਮੰਨਦਾ ਹੈ, ਹਨਾ, ਠੀਕ ਹੈ। ਪਰ ਜੇ ਮੈਂ ਇਸ ਸਹਾਰੇ ਬੈਠੇ, ਨਹੀਂ ਜੀ, ਪਰ ਮੈਨੂੰ ਜਿਹੜੇ ਉਹ ਸਟੈਪ ਚ ਹੋ ਰਹੇ ਸੀ, ਮੈਨੂੰ ਡਾਕਟਰ ਦੇਖ ਰਹੇ ਸੀ, ਮੈਨੂੰ ਗਾਂ ਰੈਫਰ ਕਰ ਰਹੇ ਸੀ, ਮੇਰੀ ਟ੍ਰੀਟਮੈਂਟ ਹੋ ਰਹੀ ਸੀ, ਮੈਨੂੰ ਉਹ ਇਲਾਜ ਕਰ ਰਹੇ ਸੀ, ਮੇਰੀ ਕੇਅਰ ਕਰ ਰਹੇ ਸੀ, ਮੈਂ ਉਹਨਾਂ ਸਾਰਿਆਂ ਦੇ ਵਿੱਚ ਰੱਬ ਦੇਖ ਰਿਹਾ ਸੀ। ਮੈਨੂੰ ਤਾਂ ਸਾਰਾ ਰੱਬ ਹੀ ਦਿਸ ਰਿਹਾ ਸੀ ਕਿ ਉਹੀ ਕਰਵਾ ਰਹੇ ਆ। ਨਹੀਂ, ਇਹ ਰੱਬ ਪਤਾ ਕਿਉਂ ਦਿਸ ਰਿਹਾ ਸੀ? ਕਿਉਂਕਿ ਮੈਂ ਦੇਖ ਰਿਹਾ ਸੀ ਵੀ ਜੇ ਮੈਂ ਕਿਤੇ ਹੋਰ ਦੇਸ਼ ਦੇ ਵਿੱਚ ਹੁੰਦਾ, ਡਿਵੈਲਪਿੰਗ ਕੰਟਰੀ ਦੇ ਵਿੱਚ ਹੁੰਦਾ, ਮੈਂ ਇਸ ਕਾਬਲ ਥੋੜੋ ਸੀ ਵੀ ਮੇਰੀ ਇੰਨੀ ਦੇਖਭਾਲ ਹੋ ਜਾਣੀ ਆ। ਮੇਰੀ ਕੀ ਔਕਾਤ ਹੈ, ਮੇਰੀ ਕੀ ਔਕਾਤ ਸੀ ਵੀ ਇੰਨੇ ਬੰਦੇ, ਇੰਨਾ ਸਿਸਟਮ। ਹੁਣ ਮੈਂ ਆਪਣੇ ਡਾਕਟਰਾਂ ਨੂੰ ਪੁੱਛ ਰਿਹਾ ਸੀ, ਪਿਛਲੇ 5 ਸਾਲ ਦੇ ਵਿੱਚ ਵੈਸੇ ਹੀ ਹਿਸਾਬ ਤਾਬ ਲਾ ਰਹੇ ਸੀ ਵੀ ਆਪਣੇ ਸਰਜਨ ਦੇ ਨਾਲ ਵੀ ਜੇ ਕਿੰਨਾ ਕੁ ਖਰਚਾ ਆ ਗਿਆ ਹੋਊਗਾ ਤੁਹਾਡਾ ਮੇਰੇ ਤੇ। ਤੇ ਉਹ ਕਹਿੰਦੇ ਵੀ ਮਿਸਟਰ ਸਿੰਘ ਤੇਰੇ ਤੇ $500,000 ਸਰਕਾਰ ਦਾ ਖਰਚਾ ਆਇਆ, $500,000
ਜੀ,
ਠੀਕ ਹੈ,
ਦੇਖ ਲਓ ਹੁਣ।
ਮੇਰੀ ਜੇਬ ਚ ਰੁਪਈਆ ਵੀ ਨਹੀਂ ਗਿਆ, ਠੀਕ ਹੈ ਨਾ
ਜੀ ਜੀ।
ਇਹ ਰੱਬ ਹੈ, ਇਹੀ ਰੱਬ ਹੈ, ਠੀਕ ਹੈ ਨਾ।
ਸੋ
ਪਰ ਗੱਲ ਇਹ ਹੈ ਕਿ ਜਦੋਂ ਮੇਰਾ ਇਲਾਜ ਕਰ ਰਹੇ ਸੀ ਪਿਛਲੇ 5 ਸਾਲਾਂ ਦੇ ਵਿੱਚ, ਤੇ ਮੈਂ ਸ਼ੁਕਰਾਨਾ ਉਹਨਾਂ ਦਾ ਵੀ ਕਰ ਰਿਹਾ ਸੀ ਤੇ ਉਹਨਾਂ ਦਾ ਰੱਬ ਦਾ ਵੀ ਕਰ ਰਿਹਾ ਸੀ, ਤੂੰ ਇਹੋ ਜਿਹੇ ਵਧੀਆ ਬੰਦੇ, ਇਹੋ ਜਿਹੇ ਵਧੀਆ ਰੂਹਾਂ ਮੇਰੇ ਲਈ ਭੇਜੀਆਂ ਮੈਨੂੰ ਠੀਕ ਕਰਨ ਦੇ ਲਈ। ਸੋ ਦੋਸਤੋ, ਇਸ ਐਂਗਲ ਤੋਂ ਸੋਚਿਆ ਕਰੋ, ਇਸ ਐਂਗਲ ਤੋਂ ਆਪਾਂ ਸੋਚਣਾ ਆ, ਹਨਾ। ਇੱਕ ਸਾਨੂੰ ਮਦਦ ਦੀ ਲੋੜ ਹੈ, ਉਹ ਰੱਬ ਨੇ ਬੰਦਿਆਂ ਦੇ ਵਿੱਚ ਹੀ ਆ ਕੇ ਸਾਡੀ ਮਦਦ ਕਰਨੀ ਹੈ, ਹਨਾ। ਚਲੋ, ਇਹ ਟੋਪਿਕ ਜੀ ਮੈਂ ਮਤਲਬ ਇੰਨਾ ਕਰਨਾ ਚਾਹੁੰਦਾ ਸੀ, ਪਰ ਬੀਪੀ ਹੰਸਰਾ ਉਹਨਾਂ ਨੇ ਬਹੁਤ ਵਧੀਆ ਸਵਾਲ ਕੀਤਾ ਸੀ, ਨਾਲ ਅਸੀਂ ਆਪਣੇ ਦਿਲ ਵਾਲੀ ਗੱਲ ਵੀ ਕਰ ਲਈ, ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰ ਲਿਆ। ਸੋ ਮਿੰਟੂ ਜੀ, ਬਲਰਾਜ ਸਿੰਘ ਹੁਣੀ ਸਾਡੇ ਨਾਲ ਜੁੜੇ ਸਨ, ਉਹਨਾਂ ਨੇ ਪ੍ਰੋਗਰਾਮ ਪਿਛਲੇ ਸੰਡੇ ਵਾਲਾ ਮੰਗਿਆ ਸੀ, ਉਹ ਆਪਾਂ ਉਹਨਾਂ ਨੂੰ ਭੇਜ ਦਿੱਤਾ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਪੋਡਕਾਸਟ ਦੇ ਵਿੱਚ ਸਾਰੇ ਸਾਡੇ ਪ੍ਰੋਗਰਾਮ ਜਿਹੜੇ ਅਵੇਲੇਬਲ ਹੁੰਦੇ ਨੇ, ਠੀਕ 15 ਮਿੰਟ ਬਾਅਦ ਪ੍ਰੋਗਰਾਮ ਤੋਂ ਤੁਸੀਂ ਕਿਸੇ ਵੇਲੇ ਵੀ ਡਾਊਨਲੋਡ ਕਰ ਸਕਦੇ ਹੋ, ਆਈਫੋਨ ਦੇ ਵਿੱਚ ਡਾਇਰੈਕਟ ਆ ਜਾਂਦੇ ਨੇ ਸਬਸਕ੍ਰਾਈਬ ਕਰਕੇ, ਹੋਰ ਐਪਲੀਕੇਸ਼ਨ ਸਾਰੀ ਇਨਫੋਰਮੇਸ਼ਨ podcast.harmanradio.com ਤੇ ਉਪਲਬਧ ਹੈ ਜੀ, ਸਾਡੇ ਸਾਰੇ ਸੁਣੇ ਜਾ ਸਕਦੇ। ਸਤਨਾਮ ਗਿੱਲ ਮੈਲਬਨ ਤੋਂ ਔਰ ਇੰਦਰ ਦੁਬਲੀ ਕੇਨਸ ਤੋਂ ਕਹਿ ਰਹੇ ਨੇ ਕਿ ਜੀ ਉਹ ਗਲ ਵਿੱਚ ਪਰਨੇ ਨੂੰ ਹਜੂਰੀਆ ਕਹਿੰਦੇ ਨੇ ਜੀ, ਅਮਨਦੀਪ ਸਿੰਘ ਉਹਨਾਂ ਨੇ ਭੇਜਿਆ, ਗੁੱਡ ਮਾਰਨਿੰਗ ਬੁਲਾ ਰਹੇ। ਇਹ ਵੈਸੇ ਮਸਲਾ ਨੀ ਹੈਗਾ,
ਬੇਕਰੀ ਵਾਲੇ ਅਮਨਦੀਪ ਹੋਰਾਂ ਨੇ ਭੇਜਿਆ,
ਇਹ ਬੇਕਰੀ ਤੋਂ ਹੈ, ਮੈਨੂੰ ਇਹਨੇ ਲਿਖਿਆ ਨੀ। ਅਮਨਦੀਪ ਜੀ ਆ ਭੇਜਿਓ ਯਾਰ ਆਪਣੀ ਲੋਕੇਸ਼ਨ ਵੀ, ਹੁਣ ਮੈਂ ਭਰ ਦਵਾਂ ਕਿੱਥੋਂ ਆ ਤੁਸੀਂ,
ਕਿਉਂਕਿ ਜੇ ਤਾਂ ਬੇਕਰੀ ਤੋਂ ਆ ਤਾਂ 25 ਤੋਂ 30 ਮਿੰਟਾਂ ਤੱਕ ਚਾਹ ਧਰ ਲੋ, ਅਸੀਂ ਲੇਟ ਦੀ ਨੰਗਣ ਚੱਲੇ ਆ ਜੇ ਰੇਟ ਜੀ ਜੀ
ਕਿੰਨੇ ਬੰਦੇ ਆ ਪਤੀਲਾ ਹੀ ਧਰਨਾ ਪੈਣਾ ਜਿੰਨੇ ਬੰਦੇ ਤੁਸੀਂ ਜਾ ਰਹੇ
ਤਿੰਨ ਜਾਣੇ ਆ ਜੀ ਤਿੰਨ ਜਾਣੇ ਆ ਅੱਜ ਮੈਂ ਦੱਸ ਦਿਆਂ ਜੀ ਸਿੱਖ ਖੇਡਾਂ ਲਈ ਜਿਹੜੀ ਕਮੇਟੀ ਆ ਉਹਦੀ ਅੱਜ ਮੀਟਿੰਗ ਆ ਜੀ ਰਿਵਰਲੈਂਡ ਦੇ ਵਿੱਚ ਖਾਸ ਕਰਕੇ ਜਿਹੜੀ ਰਿਵਰਲੈਂਡ ਦੇ ਵਿੱਚ ਦੋ ਗੁਰੂ ਘਰ ਚੱਲਦੇ ਆ ਤੇ ਅੱਜ ਦੋਨਾਂ ਗੁਰੂ ਘਰਾਂ ਦੇ ਵਿੱਚ ਇੱਕ ਮੀਟਿੰਗ ਰੱਖੀ ਆ ਤੇ ਸਾਡੇ ਪ੍ਰਧਾਨ ਜੀ ਮੋਹਨ ਸਿੰਘ ਨਾਗਰਾ ਤੇ ਗੁਰਨਾਮ ਸਿੰਘ ਸੈਂਬੀ ਤੇ ਦਾਸ ਅਸੀਂ ਚੱਲਿਆ ਜੀ ਅੱਜ ਉਹਨਾਂ ਨਾਲ ਮੀਟਿੰਗ ਕਰਨ ਤੇ ਉਹਨਾਂ ਨੂੰ ਅਸਲ ਚ ਦਾਸ ਹੀ ਕਹਿਣਾ ਪੈਂਦਾ ਜੀ ਉਹ ਮੈਨੂੰ ਧੱਕੇ ਨਾਲ ਕਹਿਣ ਲਾਇਆ ਕਿਸੇ ਨੇ ਬ੍ਰਿਜ ਬੰਦੇ ਬੰਦੇ ਨੂੰ ਮੈਂ ਕਿਹਾ ਜਿੱਦਾਂ ਦਾਸ ਬਣ ਗਿਆ ਉੱਥੇ ਕਹਿਣ ਵੀ ਲੱਗ ਜੂ ਪਰ ਉਹ ਆਹਦਾ ਨਹੀਂ ਤੇਰੇ ਨਾਲ ਧੱਕਾ ਹੀ ਹੈ ਤੂੰ ਆਪਦੇ ਆਪ ਨੂੰ ਦਾਸ ਹੀ ਕਿਹਾ ਕਰ ਮੈਂ ਚੱਲ ਕਹਿ ਦਿੰਦਾ ਭਰਾਵਾ ਹਾਂ ਤਾਂ ਐ ਤਾਂ ਹੈ ਨੀ ਐ ਤਾਂ ਮੈਂ ਤਾਂ ਮਾਰਿਆ ਪਿਆ ਮੈਂ ਕਿਹਾ ਅੰਦਰੋਂ ਭੁੱਜਿਆ ਪਿਆ ਮੈਂ ਦਾ ਤੇ ਦਾਸ ਨੇ ਨਿਕਲਦੇ ਨੀ ਮੂੰਹ ਚੋਂ ਹੁਣ ਧੱਕੇ ਨਾਲ ਕਹਾਉਂਦੇ ਆ ਲੋਕ ਸੋ ਅਸੀਂ ਅੱਜ ਚੱਲੇ ਹਾਂ ਜੀ ਰਿਵਰਲੈਂਡ ਇੱਕ ਮੀਟਿੰਗ ਆ ਖੇਡਾਂ ਲਈ ਉਹਨਾਂ ਨੂੰ ਇਨਵੀਟੇਸ਼ਨ
ਇੱਦਾਂ ਆ ਵੀ ਅਮਨਦੀਪ ਸਿੰਘ ਜੀ ਜੇ ਤਾਂ ਤੁਸੀਂ ਹੈਗੇ ਬੇਕਰੀ ਤਾਂ ਇੱਦਾਂ ਨਾ ਜੇ ਚਾਹ ਧਰਨੀ ਆ ਤਾਂ ਤਿੰਨ ਬੰਦੇ ਸਾਹਮਣੇ
ਸੇਵਾ ਦਾ ਸਹਿਰੀ ਮੌਕਾ ਅੱਜ ਸਿੱਖ ਕਮੇਟੀ ਦੀ ਸੇਵਾ ਕਰਦਾ ਜੇ ਅੱਜ ਤੁਸੀਂ ਬੇਕਰੀ ਚ
ਸੇਵਾ ਦਾ ਮੌਕਾ ਆ ਤੇ ਇੱਦਾਂ
ਪੁੰਨ ਕਿਸੇ ਕਿਸੇ ਨੂੰ ਮਿਲਦਾ
ਹਾਂ ਨਾਲੇ ਇੱਦਾਂ ਨਾ ਸੋਚ ਲਿਓ ਵੀ ਤਿੰਨ ਕੱਪੇ ਧਰਨੇ ਆ ਮੈਂ ਪਤੀਲਾ ਐਵੇਂ ਨਹੀਂ ਸੀ ਇਹ ਤਿੰਨੇ ਪਤੀਲੇ ਪੀਣ ਜੋਗੇ ਹੀ ਆ ਪੂਰਾ ਪਤੀਲਾ ਹੀ ਪੀ ਲੈਂਦੇ ਆ ਚਾਹ ਦਾ ਇਸ ਕਰਕੇ ਚਾਹ ਜਰਾ ਖੁੱਲ ਕੇ ਬਣਾਇਓ ਤੇ ਵੈਸੇ ਭੇਜੋ ਮੈਸੇਜ ਪਰ ਇਹਨਾਂ ਦਾ ਜਿਹੜਾ ਮੁੱਦਾ ਇਹ ਸੀਗਾ ਵੀ ਕਹਿੰਦੇ ਨੇ ਕਿ ਜਿਦਾਂ ਮੇਰੀਆਂ ਭੈਣਾਂ ਨੇ ਰੱਖੜੀ ਭੇਜੀ ਆ ਆਸਟ੍ਰੇਲੀਆ ਚ ਮੈਂ ਉਹ ਇੰਡੀਆ ਨੇ ਮੈਂ ਆਸਟ੍ਰੇਲੀਆ ਦੇ ਵਿਚ ਤੇ ਕਹਿੰਦੇ ਹੁਣ ਇੱਥੇ ਅਸੀਂ ਕੱਲੇ ਰਹਿੰਦੇ ਆ ਮੈਨੂੰ ਲੱਗਦਾ ਬੇਕਰੀ ਆ ਬੇਕਰੀ ਚ ਕੱਲੇ ਰਹਿੰਦੇ ਹੁਣੇ ਆ ਤੇ ਕਹਿੰਦੇ ਅਸੀਂ ਫੈਮਿਲੀ ਕੱਲੇ ਰਹਿੰਦੇ ਆ ਕਹਿੰਦੇ ਭਾਈ ਹੁਣ ਇੱਦਾਂ ਵੀ ਉਹ ਜਿਹੜੀਆਂ ਰੱਖੜੀਆਂ ਮੈਂ ਬਣਾਉਣੀਆਂ ਸੀ ਉਹ ਮੇਰੀ ਵਾਈਫ ਨੇ ਬੰਨਤੀਆਂ ਤੇ ਇਹਦੇ ਚ ਕੋਈ ਗਲਤ ਗੱਲ ਤਾਂ ਨਹੀਂ ਹੈਗੀ ਭੇਜੀਆਂ ਤਾਂ ਉਹਨੀ ਆ
ਦੇਖੋ ਭੱਲੇ ਵਾਲਾ ਚੁਟਕਲਾ ਇਹ ਭੱਲੇ ਵਾਲੇ ਚੁਟਕਲੇ ਦੇ ਵਿੱਚ ਇਹੀ ਗੱਲ ਕਹਿੰਦਾ ਸੀ ਵੀ ਸਭ ਤੋਂ ਕਹਿੰਦੇ ਵੀ ਰੱਖੜੀ ਕਿਹਤੋਂ ਬਣਾਉਣੀ ਚਾਹੀਦੀ ਆ ਤਾਂ ਉਹ ਰੱਖੜੀ ਉਹ ਬੰਨ ਆਉਂਦਾ ਜਿਹੜਾ ਸੁਰੱਖਿਆ ਦੇ ਸਕੇ ਜਾਂ ਉਹਦੇ ਬੰਨਦੇ ਹੁੰਦੇ ਆ ਕਹਿੰਦੇ ਫਿਰ ਸਭ ਤੋਂ ਵੱਧ ਸੁਰੱਖਿਆ ਤਾਂ ਤੁਹਾਡਾ ਪਤੀ ਦਿੰਦਾ ਤੇ ਫਿਰ ਪਤੀ ਪਤੀ ਤੋਂ ਹੀ ਪਤੀ ਦੇ ਹੀ ਬਣਨੀ ਚਾਹੀਦੀ ਆ ਸੋ ਇਹ ਇੱਕ ਚੁਟਕਲੇ ਵਾਲੀ ਗੱਲ ਵੀ ਹੋ ਗਈ ਆ ਪਰ ਦੇਖੋ ਜਿਹੜੀਆਂ ਭਾਵਨਾਵਾਂ ਕੰਮ ਕਰਦੀਆਂ ਹੁੰਦੀਆਂ ਇੱਥੇ ਜ਼ਰੂਰੀ ਨਹੀਂ ਹੁੰਦਾ ਵੀ ਜੇ ਹੁਣ ਕਿਸੇ ਕਰੈਕਟਰ ਦਾ ਕਈ ਵਾਰੀ ਕੀ ਹੁੰਦਾ ਵੀ ਸਾਨੂੰ ਕਿਸੇ ਹੋਰ ਦਾ ਕਰੈਕਟਰ ਵੀ ਪਲੇ ਕਰਨਾ ਪੈਂਦਾ ਤੁਸੀਂ ਅਕਸਰ ਹੀ ਦੇਖਿਆ ਹੋਣਾ ਵਿਆਹਾਂ ਸ਼ਾਦੀਆਂ ਚ ਕਈ ਵਾਰੀ ਉਹ ਬੱਚਿਆਂ ਦੇ ਮਾਂ ਬਾਪ ਨਹੀਂ ਹੁੰਦੇ ਜਾਂ ਕੁਛ ਹੋਰ ਨਹੀਂ ਹੁੰਦਾ ਤਾਂ ਉੱਥੇ ਦੂਜਿਆਂ ਨੂੰ ਉੱਥੇ ਖੜ ਕੇ ਉਹਦਾ ਕਰੈਕਟਰ ਪਲੇ ਕਰਨਾ ਪੈਂਦਾ ਇੱਕ ਰੀਅਲ ਜ਼ਿੰਦਗੀ ਦੇ ਕਰੈਕਟਰ ਵੀ ਪਲੇ ਕਰਨੇ ਪੈਂਦੇ ਆ ਸੋ ਤੁਹਾਡੀ ਭੈਣ ਨੇ ਰੱਖੜੀ ਤੁਹਾਨੂੰ ਭੇਜੀ ਆ ਤੁਸੀਂ ਇੱਥੇ ਕੋਈ ਹੋਰ ਨਹੀਂ ਤੁਹਾਡੇ ਗੁੱਟ ਤੇ ਬੰਨਦਾ ਤਾਂ ਦੋ ਹੀ ਤਰੀਕੇ ਸੀ ਜਾਂ ਤਾਂ ਤੁਸੀਂ ਆਪ ਔਖੇ ਸੌਖੇ ਹੋ ਕੇ ਬੰਨ ਲੈਂਦੇ
ਆਪ ਤਾਂ ਬੰਨੇ ਨਹੀਂ ਹੁੰਦੇ ਆਪ ਤਾਂ ਬੰਨੇ ਨਹੀਂ ਹੁੰਦੇ
ਔਖਾ ਸੌਖਾ ਹੋਣਾ ਪੈਣਾ ਸੀ ਜੀ ਇਹਦਾ ਮੈਂ ਹੁਣ ਰੱਖੜੀ ਜਿਹੜੇ ਰੱਖੜੀ ਵਾਲੇ ਆ ਉਹਨਾਂ ਨੂੰ ਵੀ ਸੁਨੇਹਾ ਦੇਣਾ ਚਾਹੂੰਗਾ ਵੀ ਗਾਹ ਨੂੰ ਰੱਖੜੀ ਥੱਲੇ ਲਾਸਟਿਕ ਵਾਲੀ ਬਣਾ ਦਿਆ ਕਰਨ ਵੀ ਬੰਦਾ ਚੜਾ ਲਿਆ ਕਰੇ ਸਿੱਧਾ ਖੜੇ
ਪਰ ਮਿੰਟੂ ਜੀ
ਚਲੋ ਕੋਈ ਨੀ
ਮੈਂ ਤੁਹਾਨੂੰ ਇੱਕ ਬਹੁਤ ਰੋਚਕ ਗੱਲ ਦੱਸਦਾ ਇੱਥੇ ਇਹ ਸਾਡੇ ਲਹਿੰਦੇ ਪੰਜਾਬ ਜਾਂ ਭਾਰਤ ਦੇ ਵਿਚ ਇਹ ਪ੍ਰਥਾ ਆ ਵੀ ਜਿਹੜੀ ਭੈਣਾਂ ਨੇ ਰੱਖੜੀ ਬੰਨਣੀ ਆ ਪਰ ਜਿਹੜੇ ਪਾਕਿਸਤਾਨ ਸਾਈਡ ਹੈ ਨਾ ਪਾਕਿਸਤਾਨ ਭਾਈਚਾਰਾ ਮਤਲਬ ਕਿਉਂਕਿ ਉਹ ਆਪਣੇ ਦੇਖੋ ਅਫਗਾਨਿਸਤਾਨ ਤੱਕ ਸਾਡਾ ਜਿਹੜਾ ਭਾਈਚਾਰਾ ਸੀਗਾ ਸਾਰਾ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਹੈ ਨਾ ਤੇ ਉਹ ਤੁਸੀਂ ਹੈਰਾਨ ਰਹਿ ਜਾਓਗੇ ਕਿ ਉਧਰ ਜਿਹੜੀਆਂ ਨੇ ਉਹ ਵਾਈਫ ਵੀ ਬੰਨਦੀਆਂ ਨੇ ਰੱਖੜੀਆਂ ਹਾਂਜੀ ਹਾਂਜੀ ਉਹਦੀ ਜਿਹੜੀ ਥੀਮ ਹੈ ਨਾ ਜਿਹੜਾ ਰੱਖੜੀ ਦਾ ਥੀਮ ਹੈ ਜਿਹੜੀ ਪ੍ਰੋਟੈਕਸ਼ਨ ਜਿਦਾਂ ਪ੍ਰੋਟੈਕਸ਼ਨ ਦਾ ਜਾਂ ਕਹਿ ਲੋ ਰਾਖੀ
ਹਾਂ ਉਹ ਚੁਟਕਲੇ ਵਾਲੀ ਚੁਟਕਲਾ ਹਟ ਰਹਿ ਗਿਆ ਪਰ ਹੈ ਤਾਂ ਪ੍ਰੋਟੈਕਸ਼ਨ
ਹਾਂ ਹੈ ਤਾਂ ਪ੍ਰੋਟੈਕਸ਼ਨ ਦਾ ਆਇਆ ਸੋ ਉਹ ਜਿਹੜੀ ਰੱਖੜੀ ਹੈ ਜ਼ਰੂਰੀ ਨਹੀਂ ਮੰਨ ਲਓ ਤੁਹਾਡੀ ਆਪਣੀ ਸਗੀ ਭੈਣ ਨੇ ਬੰਨਣੀ ਆ ਜੇ ਕਿਸੇ ਲੜਕੀ ਨੂੰ ਕੋਈ ਲੋੜ ਹੈ ਉਹਨੂੰ ਪਤਾ ਵੀ ਹਾਂ ਵੀ ਮੈਂ ਇਹਦੀ ਰੱਖੜੀ ਬੰਨੀ ਜਿੱਦਾਂ ਹੁਣ ਆਪਾਂ ਪੱਗ ਬਟਾ ਲੈਂਦੇ ਹਾਂ ਇੱਕੋ ਗੱਲ ਹੈ ਪੱਗ ਵੱਟ ਭਰਾ ਆ ਠੀਕ ਹੈ ਜੇ ਉਹਨਾਂ ਮਤਲਬ ਅਸੀਂ ਦੋਨਾਂ ਨੇ ਮਤਲਬ ਪੱਗ ਬਟਾ ਲਈ ਇੱਕ ਦੂਜੇ ਨਾਲ ਸਾਰੀ ਆਸਟ੍ਰੇਲੀਆ ਨੂੰ ਪਤਾ ਵੀ ਮਿੰਟੂ ਬਰਾੜ ਦੇ ਅਮਨਦੀਪ ਨਾਲ ਪੱਗ ਬਟਾਈ ਜੇ ਅਮਨਦੀਪ ਤੇ ਹਮਲਾ ਹੋਇਆ ਤਾਂ ਸਮਝ ਲਓ ਮਿੰਟੂ ਤੇ ਹਮਲਾ ਆ ਠੀਕ
ਹੈ
ਠੀਕ ਹੈ ਮੈਨੂੰ ਇੱਥੇ ਇੱਕ ਆਬਜ਼ਰਵਰ ਬੈਠਿਆਂ ਨੂੰ ਇਹ ਦੋਸਤੀ ਦੀ ਰੱਖ ਲਓ ਵੀ ਜਿੱਦਾਂ ਹੁਣ ਸੁਧਾਮਾ ਤੇ ਕ੍ਰਿਸ਼ਨ ਦੀ ਵੀ ਆਪਾਂ ਐਗਜ਼ਾਮਪਲ ਲਈ ਸੀ ਵੀ ਜੇ ਕ੍ਰਿਸ਼ਨ ਤੇ ਕੋਈ ਤੰਗ ਕਰਦਾ ਸੁਧਾਮੇ ਨੂੰ ਤੰਗ ਕਰਦਾ ਉਹਨੂੰ ਪਤਾ ਵੀ ਇਹਦੇ ਪਿੱਛੇ ਕ੍ਰਿਸ਼ਨ ਖੜਾ ਆ ਠੀਕ ਹੈ ਇੱਦਾਂ ਹੀ ਜਿਹੜਾ ਰੱਖੜੀ ਦੀ ਭਾਵਨਾ ਨੂੰ ਵੀ ਇੱਦਾਂ ਹੀ ਲੈਣਾ ਚਾਹੀਦਾ ਵੀ ਜੇ ਕੋਈ ਲੜਕੀ ਔਰਤ ਕਿਸੇ ਨੂੰ ਵੀ ਮਤਲਬ ਆਪਣਾ ਭਰਾ ਬਣਾ ਲੈਂਦੀ ਆ ਉਹਦੇ ਰੱਖੜੀ ਬੰਨ ਦਿੰਦੀ ਆ ਤਾਂ ਉਹਨੂੰ ਆਲੇ ਦੁਆਲੇ ਸ਼ਰੀਕੇ ਨੂੰ ਆਲੇ ਦੁਆਲੇ ਸਾਰੇ ਨੂੰ ਪਤਾ ਹੈ ਵੀ ਇਸ ਲੜਕੀ ਦਾ ਉਹ ਥੰਮ ਹੈ ਜੇ ਅਸੀਂ ਇਹਨਾਂ ਨੂੰ ਤੰਗ ਕੀਤਾ ਤਾਂ ਉਹਦੇ ਨਾਲ ਵੀ ਦੁਸ਼ਮਣੀ ਪੈਣੀ ਆ ਸਾਡੀ ਹਾਂ
ਸਿੱਧੂ ਸਾਹਿਬ ਇੱਥੇ ਨਾ ਆਪਾਂ ਕਲੀਅਰ ਕਰ ਦਈਏ ਪਿਛਲੇ ਤਿੰਨ ਚਾਰ ਦਿਨਾਂ ਚ ਉਹੀ ਆਏ ਸਾਲ ਜਿਹੜਾ ਕਲੇਸ਼ ਛੱਡਦਾ ਹੁੰਦਾ ਉਹੀ ਕਲੇਸ਼ ਐਤਕੀ ਵੀ ਛੱਡਿਆ ਹੋਇਆ ਵੀ ਸਿੱਖ ਧਰਮ ਚ ਰੱਖੜੀ ਦਾ ਕੀ ਕੰਮ ਫਲਾਨੇ ਚੀਜ਼ ਚ ਕੀ ਕੰਮ ਫਲਾਨਾ ਪਰ ਇਹਦਾ ਇੱਕੋ ਹੀ ਜਵਾਬ ਜੋ ਅਸੀਂ ਅਕਸਰ ਦਿੰਦੇ ਹੁੰਦੇ ਆ ਉਹਦਾ ਪਹਿਲਾਂ ਤਾਂ ਇਹ ਜਵਾਬ ਕਲੀਅਰ ਕਰ ਦਈਏ ਅਸੀਂ ਵੀ ਅੱਜ ਵੀ ਸਾਡੇ ਅਦਾਰੇ ਦਾ ਇੱਕੋ ਹੀ ਜਵਾਬ ਆ ਵੀ ਅਸੀਂ ਜੀਓ ਔਰ ਜੀਂਦੋ ਚ ਵਿਸ਼ਵਾਸ ਰੱਖਦੇ ਆ, ਜਿਹਨੂੰ ਜਿੱਥੋਂ ਖੁਸ਼ੀ ਮਿਲਦੀ ਆ, ਜੇ ਕਿਸੇ ਨੂੰ ਰੱਖੜੀ ਬੰਨ ਕੇ ਖੁਸ਼ੀ ਮਿਲਦੀ ਆ ਲੈ ਲੈਣੀ ਚਾਹੀਦੀ ਆ, ਨਹੀਂ ਬਣਾ ਕੇ ਖੁਸ਼ੀ ਮਿਲਦੀ ਆ ਉਹਨੂੰ ਲੈ ਲੈਣੀ ਚਾਹੀਦੀ ਆ, ਪਰ ਦੂਜੇ ਦੇ ਉੱਤੇ ਕਿੰਤੂ ਪਰੰਤੂ ਕਰਨਾ ਵੀ ਇਹ ਉਹਦਾ ਇਹ ਫਲਾਨੇ ਦਾ ਇਹ ਧਮਕੇ ਦਾ ਇਹਨੂੰ ਇਹ ਤੋਂ ਪਾਸੇ ਹਟ ਕੇ ਗੱਲਾਂ। ਦੂਜੀ ਜਿਹੜੀਆਂ ਰੱਖੜੀ ਦੇ ਮਾਮਲੇ ਦੇ ਵਿੱਚ ਚੁਟਕਲੇ ਅੱਜ ਬਹੁਤ ਚੱਲੇ ਹੁਣ ਪਿਛਲੇ ਕੁਝ ਕੁ ਦਿਨਾਂ ਦੇ ਉੱਤੇ, ਬੜੇ ਲੋਕਾਂ ਨੇ ਵੱਖਰੋ ਵੱਖਰੇ ਮੁੰਡੇ ਖੁੰਡਿਆਂ ਨੇ ਜਿਹੜੇ ਚੁਟਕਲੇ ਅਕਸਰ ਪਾਉਂਦੇ ਹੁੰਦੇ ਆ ਕਿ ਧਿਆਨ ਰੱਖਿਓ ਜੀ ਕੋਈ ਇਹ ਨਾ ਹੋਵੇ ਵੀ ਕੋਈ ਤੁਹਾਨੂੰ ਲਿਫਾਫਾ ਮਿਲੇ ਉਹ ਚੋਂ ਰੱਖੜੀ ਨਿਕਲ ਆਵੇ, ਕੋਈ ਕੁੜੀ ਬੰਨੀ ਹੋ ਜੇ ਵੋ। ਇਹਦੇ ਚੁਟਕਲਿਆਂ ਦੇ ਨਾਲ ਨਾਲ ਇੱਕ ਜਿਹੜਾ ਚੁਟਕਲਾ ਓਲੰਪਿਕ ਨਾਲ ਜੋੜ ਕੇ ਕੱਲ ਪਰਸੋਂ ਚੱਲ ਰਿਹਾ ਸੀ ਉਹ ਇਹ ਸੀ, ਕਹਿੰਦੇ ਵੀ 125 ਕਰੋੜ ਆ ਜਿਹੜਾ ਉਹਦੇ ਚੋਂ ਕਿੰਨੇ ਅੱਧੇ ਭਰਾ ਲਾਈਏ ਜੇ ਆਪਦੀਆਂ ਭੈਣਾਂ ਦੀ ਰੱਖਿਆ ਦੀ ਤੇ ਉਹਨਾਂ ਦੀ ਇੱਜ਼ਤ ਦੀ ਜਿਹੜੀ ਇੱਕ ਗਰੰਟੀ ਲੈਂਦੇ ਆ ਜੀ ਜੋ ਰੱਖੜੀ ਬਣਾਉਂਦੇ ਆ। ਪਰ ਭਾਰਤ ਦੇ ਉਲਟ ਹੋਇਆ ਜੀ, ਕਿੱਦਾਂ ਕਹਿਣਾ ਦੋ ਕੁੜੀਆਂ ਨੇ ਭਾਰਤ ਦੇ ਇੰਨੇ ਮਰਦਾਂ ਦੀ ਇੱਜ਼ਤ ਰੱਖੀ ਜੀ ਦੋ ਮੈਡਲ ਜਿੱਤ ਕੇ, ਸੋ ਇਹ ਵੀ ਇੱਕ ਚੁਟਕਲਾ ਚੱਲ ਰਿਹਾ ਸੀ ਦੋ ਚਾਰ ਦਿਨਾਂ ਦਾ
ਜੀ। ਇੱਧਰ ਆਪਣੇ ਗੁਰਜ ਬਹਾਦਰ ਸਿੰਘ ਮੈਲਬਨ ਵਾਲੇ ਕਹਿੰਦੇ ਨੇ ਕਿ ਮੇਰੀ ਕਹਿੰਦੇ ਘਰ ਵਾਲੀ ਦਾ ਕੋਈ ਭਰਾ ਨਹੀਂ ਹੈਗਾ ਭਾਜੀ, ਤੇ ਔਰ ਉਹ ਇਸ ਦਿਨ ਰੋਵੇ ਨਾ, ਇਸ ਲਈ ਮੈਂ ਉਹਨੂੰ ਰੱਖੜੀ ਵਾਲੇ ਦਿਨ ਕੁਛ ਨਾ ਕੁਛ ਗਿਫਟ ਕਰਦਾ ਹਾਂ ਜੀ, ਮੈਨੂੰ ਤਾਂ ਕੁਛ ਗਲਤ ਨਹੀਂ ਲੱਗਦਾ ਇਸ ਦੇ ਨਾਲ। ਦੇਖੋ ਭਾਵਨਾ ਜਿਹੜੀ ਆ, ਯੂ ਰਿਸਪੈਕਟ ਹਰ, ਹੈ ਨਾ, ਸਿੰਪਲ ਐਸ ਦੈਟ, ਠੀਕ ਆ। ਤੇ ਇਹੀ ਗੱਲ ਹੈ, ਤੇ ਗੁਰਦੀਪ ਸਿੰਘ ਹੁਣੀ ਕਹਿ ਰਹੇ ਨੇ ਭਾਜੀ ਪੂਰਾ ਆਨੰਦ ਲੈ ਰਹੇ ਆ ਜੀ ਪ੍ਰੋਗਰਾਮ ਦਾ, ਤੇ ਨਜ਼ਾਰੇ ਆਈ ਜਾ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਨਜ਼ਾਰੇ ਆਈ ਜਾਣ ਤੇ ਨਜ਼ਾਰੇ ਜਾਈ ਜਾਣ, ਇਹੀ ਚੰਗਾ। ਤੇ ਉਧਰ ਕੁਲਦੀਪ ਸਿੰਘ ਔਲਕ ਸਾਨੂੰ ਕਹਿ ਰਹੇ ਨੇ ਭਾਜੀ ਬਸ ਕਰੋ, ਆਰ ਐਸ ਐਸ ਜਾਂ ਕਾਮਰੇਡ ਵਾਲੀ ਸਟੈਂਪ ਲੱਗ ਜਾਣੀ ਆ ਤੁਹਾਡੇ ਤੇ, ਸਿੱਖੀ ਵਾਲਾ ਸਰਟੀਫਿਕੇਟ ਨਹੀਂ ਮਿਲਣਾ। ਉਹ ਤਾਂ ਜੀ ਜਿਨ੍ਹਾਂ ਨੇ ਲਾਣਾ ਆ, ਉਹ ਜਿਹੜੇ ਸਰਟੀਫਿਕੇਟ ਵੰਡਦੇ ਆ ਠੇਕੇਦਾਰ ਆ, ਉਹਨਾਂ ਨੇ ਤਾਂ ਵੰਡੇ ਹੀ ਜਾਣੇ ਆ, ਚਾਹੇ ਅਸੀਂ ਕੁਛ ਕਹੀਏ ਜਾਂ ਨਾ ਕਹੀਏ। ਸੋ ਉਹ ਔਲਕ ਸਾਹਿਬ, ਪਰ ਹਾਂਜੀ, ਪਰ ਔਲਕ ਸਾਹਿਬ ਤੁਸੀਂ ਸਾਡਾ ਬਹੁਤ ਧਿਆਨ ਰੱਖਦੇ ਹੋ ਔਰ ਬਹੁਤ ਬਹੁਤ ਸ਼ੁਕਰੀਆ। ਜਗਵੀਰ ਸਿੱਖੋ ਕੇਨਸ ਵਾਲੇ ਆਏ ਨੇ, ਕਹਿੰਦੇ ਬਾਈ ਜੀ ਕਸੂਰ ਪਾਠੀ ਸਿੰਘਾਂ ਦਾ ਨਹੀਂ ਹੁੰਦਾ, ਅਸੀਂ ਆਪ ਉਨ੍ਹਾਂ ਨੂੰ ਹੱਥ ਚ ਲਿਸਟ ਫੜਾਉਂਦੇ ਆ ਤੇ ਮੇਰੇ ਮੁੰਡੇ ਤੋਂ ਲੈ ਕੇ ਦਾਦੇ ਤੱਕ ਦੀ ਅਰਦਾਸ ਕਰਦੇ, ਕਸੂਰ ਆਪਣਾ ਹੀ ਹੁੰਦਾ ਆ, ਰੱਬ ਨੂੰ ਮਹਿਸੂਸ ਕਰਕੇ ਦੇਖੋ ਜਰੇ ਜਰੇ ਵਿਚ ਆ ਜੀ। ਬਿਲਕੁਲ ਬਿਲਕੁਲ, ਇਹੀ ਕਹਿਣਾ ਅਸੀਂ ਵੀ ਕਹਿਣਾ ਚਾਹੁੰਦੇ ਸੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਸੋ ਮਿੰਟੂ ਜੀ ਤੁਸੀਂ ਇਧਰ ਅਮਨਦੀਪ ਸਿੰਘ ਉਨ੍ਹਾਂ ਨੂੰ ਕਰੋ ਫੋਨ ਤੇ ਉਨ੍ਹਾਂ ਨੂੰ ਕਹੋ ਚਾਹ ਬਣ ਗਈ ਆ, ਪੱਤੀ ਪੁੱਤੀ ਦੱਸ ਦੋ ਕਿੰਨੀ ਕੁ ਪਾਣੀ ਆ, ਸ਼ੂਗਰ ਪਾਣੀ ਆ, ਤੇ ਆਪਣਾ ਕਾਰਵਾਈ ਕਰੋ। ਤੇ ਕੱਲ ਦਾ ਪ੍ਰੋਗਰਾਮ ਮੈਂ ਹੀ ਕਰਾਂਗਾ, ਤੇ ਹੁਣ ਮੈਂ ਆਪਣੇ ਉਧਰ ਬ੍ਰਿਸਬੇਨ ਵਾਲਿਆਂ ਦਾ ਵੀ ਹਾਲ ਪੁੱਛ ਲਾਂ, ਉਹ ਵੀ ਸ਼ਹਿਰੀ ਮਾਨ ਹੁਣੀ ਵੀ ਆਏ ਹੋਏ ਨੇ ਉੱਤੇ।
ਜੀ 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 ਬਿਲਕੁਲ ਜੀ, ਤੇ ਮੈਂ ਅੱਜ ਦੇ ਪ੍ਰੋਗਰਾਮ ਦੇ ਇੰਨੀ ਹਾਜ਼ਰੀ ਲਈ ਮਾਫੀ ਚਾਹੁੰਦਾ ਜੀ, ਤੇ ਪਰ ਬਾਕੀ ਜਿਹੜੀ ਸਰੋਤਿਆਂ ਨੂੰ ਫੇਰ ਵਾਰ ਵਾਰ ਯਾਦ ਕਰਾਉਣੇ ਆ ਜੀ ਵੀ ਜਿਹੜਾ ਪਾਤਰ ਸਾਹਿਬ ਜਿਹੜੇ ਆਏ ਹੋਏ ਆ ਅੱਜ ਪਰਥ ਦੇ ਵਿਚ ਨੇ, ਤੇ ਉਨ੍ਹਾਂ ਨੂੰ ਜੇ ਮਿਲਣ ਦੇ ਚਾਹਵਣ ਉੱਥੇ ਪਹੁੰਚੋ, 27 ਨੂੰ ਬ੍ਰਿਸਬੇਨ ਤੇ 28 ਨੂੰ ਤੁਸੀਂ ਉਨ੍ਹਾਂ ਨੂੰ ਮਿਲ ਸਕਦੇ ਹੋ ਸਿਡਨੀ ਦੇ ਵਿਚ, ਤੇ 3 ਨੂੰ ਆਕਲੈਂਡ ਤੇ 4 ਨੂੰ ਜਿਹੜਾ ਐਡਲੇਡ ਦੇ ਵਿਚ ਉਨ੍ਹਾਂ ਨੂੰ ਮਿਲਿਆ ਜਾ ਸਕਦਾ। ਸੋ ਬਹੁਤ ਬਹੁਤ ਮਿਹਰਬਾਨੀ ਸਿੱਧੂ ਸਾਹਿਬ, ਤੇ ਮਿਲਦੇ ਆ ਜੀ ਫਿਰ ਆਪਾਂ ਕਿਸੇ ਅਗਲੇ ਪ੍ਰੋਗਰਾਮ ਚ।
ਜੀ ਬਿਲਕੁਲ ਬਿਲਕੁਲ, ਔਰ ਬਹੁਤ ਬਹੁਤ ਸ਼ੁਕਰੀਆ, ਹੈਪੀ ਜਰਨੀ। ਸੋ ਇਹ ਸਨ ਮਿੰਟੂ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਸਨ, ਟਰੈਵਲ ਕਰ ਰਹੇ ਨੇ ਅੱਜ ਤੇ ਇਸ ਕਰਕੇ ਲੰਬਾ ਸਮਾਂ ਨਹੀਂ ਸਾਡੇ ਨਾਲ ਬਿਤਾ ਪਾਏ। ਪ੍ਰੋਗਰਾਮ ਚੱਲ ਰਿਹਾ ਜੀ, ਤੁਸੀਂ ਸਾਡੇ ਨਾਲ ਜੁੜੇ ਰਹੋ। ਇਕ ਛੋਟੀ ਜਿਹੀ ਹੋਰ ਗੱਲਬਾਤ ਕਰਨੀ ਹੈ ਪਰ, ਤੁਹਾਨੂੰ ਇਕ ਸ਼ੈਰੀ ਮਾਨ ਦਾ ਨਵਾਂ ਗੀਤ ਸੁਣਾਉਂਦੇ ਆ ਜੀ, ਤੇ ਸ਼ੈਰੀ ਮਾਨ ਉਨ੍ਹਾਂ ਦਾ ਸ਼ੋਅ ਸ਼ੁਰੂ ਹੋਣ ਵਾਲੇ ਨੇ ਆਸਟ੍ਰੇਲੀਆ ਦੇ ਵਿਚ, ਤੇ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਮਖ ਕੈਰਮ ਬੋਰਡ ਖੇਡਦੇ ਏਂਕੇ, ਕੈਰਮ ਬੋਰਡ ਖੇਡਦੇ ਏਂਕੇ, ਮਰਦ ਖੇਡਦਾ ਖਤਰਿਆਂ ਨਾਲ। ਕੈਰਮ ਬੋਰਡ ਖੇਡਦੇ ਏਂਕੇ, ਮਰਦ ਖੇਡਦਾ ਖਤਰਿਆਂ ਨਾਲ, ਜਿੱਤੇ ਦੀ ਜੱਟ ਨਾਲ ਖੜੀ ਐ, ਜਿੱਤੇ ਦੀ ਜੱਟ ਨਾਲ ਖੜੀ ਐ, ਖੇਡਦੇ ਚਤਰਿਆਂ ਨਾਲ। ਕੈਰਮ ਬੋਰਡ ਖੇਡਦੇ ਏਂਕੇ, ਮਰਦ ਖੇਡਦਾ ਖਤਰਿਆਂ ਨਾਲ, ਕੈਰਮ ਬੋਰਡ ਖੇਡਦੇ ਏਂਕੇ, ਮਰਦ ਖੇਡਦਾ ਖਤਰਿਆਂ ਨਾਲ। ਲੈ ਗਿਆ ਨੀਂਦ ਉਡਾ ਕੇ ਚੋ ਪਰੇਸ਼ਾਨ ਜ਼ਿਲ੍ਹੇ ਲੁਧਿਆਣੇ ਦੀ, ਲੈ ਕੇ ਥਾਰ ਗੇੜੀਆਂ ਮਾਰੇ
ਲਓ ਜੀ, ਸ਼ਹਿਰੀ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੇ ਮਿਊਜ਼ਿਕ ਬਹੁਤ ਵਧੀਆ, ਪਰ ਇਹ ਆ ਵੀ ਰਹੇ ਨੇ ਆਸਟ੍ਰੇਲੀਆ, ਇਸ ਦੀ ਵੀ ਆਪਾਂ ਗੱਲ ਕਰਨੀ, ਇਨ੍ਹਾਂ ਦੇ ਨਾਲ ਹੋਰ ਵੀ ਸਾਡੇ ਜਿਹੜੇ ਸਿੰਗਰ ਨੇ ਉਹ ਪਹੁੰਚ ਰਹੇ ਨੇ। ਸੋ ਬ੍ਰਿਸਬੇਨ ਦੇ ਵਿੱਚ ਅੱਜ ਪਹਿਲਾ ਸ਼ੋਅ ਹੈ ਜੀ, ਮੈਂ ਕੋਸ਼ਿਸ਼ ਕਰ ਰਿਹਾ ਕਿ ਇਨ੍ਹਾਂ ਦੇ ਜਿਹੜੇ ਸੰਚਾਲਕ ਨੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਤਾਂ ਮਨਮੀਤ ਅਲੀ ਸ਼ੇਰ ਸਾਰਾ ਕੁਝ ਦੇਖਭਾਲ ਕਰ ਰਹੇ ਨੇ ਤੇ ਅੱਜ ਕੈਨਨ ਹਿੱਲ ਦੇ ਵਿਚ ਇਹ ਪ੍ਰੋਗਰਾਮ ਹੋ ਰਿਹਾ। ਸੋ ਮੈਂ ਕੋਸ਼ਿਸ਼ ਕਰ ਰਿਹਾ ਜੀ ਉਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ। ਤਾਂ ਪ੍ਰੋਗਰਾਮ ਦਿਲ ਵਾਲੀ ਗੱਲ ਵੀਕਐਂਡ ਤੇ ਚੱਲਦਾ ਤੇ ਤੁਸੀਂ ਸਾਡਾ ਸਾਥ ਦਿੰਦੇ ਹੋ ਤੇ ਇਸ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਮੈਸੇਜ ਵੀ ਸਾਨੂੰ ਮਿਲਦੇ ਨੇ। ਤਾਂ ਸੋ ਮੈਂ ਵੈਸੇ ਹੀ ਜਾਣਕਾਰੀ ਦੇ ਦਿੰਦਾ ਤੁਹਾਨੂੰ ਇਸ ਸ਼ੋਅ ਦੀ, ਕਿਉਂਕਿ ਉਨ੍ਹਾਂ ਦਾ ਮੇਰਾ ਸੰਪਰਕ ਨਹੀਂ ਹੋ ਪਾ ਰਿਹਾ। ਤੇ ਅੱਜ ਹੈ ਜੀ 6:30 ਵਜੇ ਕੈਨਨ ਹਿੱਲ ਐਂਗਲਿਕਨ ਕਾਲਜ ਦੇ ਵਿਚ, ਤੇ ਟਿਕਟ $40, $50 ਤੇ $70। ਤੇ ਤੁਸੀਂ ਫੇਸਬੁੱਕ ਤੋਂ ਵੀ ਇਹ ਜਾਣਕਾਰੀ ਲੈ ਸਕਦੇ ਹੋ। ਮਨਮੀਤ ਅਲੀ ਸ਼ੇਰ ਦਾ ਨੰਬਰ ਹੈ ਜੀ 0432471471, ਇਸ ਦੇ ਉੱਤੇ ਕਾਲ ਕਰਕੇ ਤੁਸੀਂ ਟਿਕਟਾਂ ਲੈ ਸਕਦੇ। ਸਨੀ ਬਰਾੜ, ਬਲਵਿੰਦਰ ਡੇਲਨ। ਸੋ ਦੋਸਤੋ, ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਵੀ ਤੁਹਾਨੂੰ ਹੋਰ ਸੁਣਾਉਂਦੇ ਆ ਤੇ ਮੈਂ ਕੋਸ਼ਿਸ਼ ਕਰਦਾ ਕਿ ਮਨਮੀਤ ਨਾਲ ਗੱਲ ਕੀਤੀ ਜਾਵੇ, ਪਰ ਮੈਨੂੰ ਲੱਗਦਾ ਨਹੀਂ ਸੰਪਰਕ ਹੋ ਪਾਣਾ। ਤੇ ਸੱਜਣ ਮਿੱਤਰ ਬਹੁਤ ਸਾਰੇ ਜਿਹੜੇ ਜੁੜੇ ਨੇ ਉਨ੍ਹਾਂ ਦਾ ਧੰਨਵਾਦ ਕਰਦਾ ਕਿ ਉਹ ਪ੍ਰੋਗਰਾਮ ਦੇ ਜੁੜ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ। ਜਗਤਾਰ ਗਿੱਲ ਢੁੱਡਿਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਕਹਿੰਦੇ ਨੇ ਕਿ ਬਰਾੜ ਸਾਹਿਬ, ਇਕ ਦੁਖਦਾਈ ਖ਼ਬਰ ਹੈ ਕਿ ਇਕ ਪਾਸੇ ਇਕ ਭਾਰਤ ਦੀਆਂ ਧੀਆਂ ਨੂੰ ਮਿਲੇ ਮੈਡਲਾਂ ਦੀ ਖੁਸ਼ੀ ਮਨਾਈ ਜਾ ਰਹੀ ਹੈ, ਉਥੇ ਪਟਿਆਲਾ ਇਕ ਹੋਸਟਲ ਦੇ ਵਿਚ ਬਾਸਕਟਬਾਲ ਦੇ ਖਿਡਾਰੀ ਨੇ ਆਤਮ ਹੱਤਿਆ ਕਰ ਲਈ ਹੈ। ਕਾਰਨ, ਉਹ ਆਪਣੀ ਫੀਸ ਨਹੀਂ ਦੇ ਸਕਿਆ, ਉਸ ਨੂੰ ਅਦਾਰੇ ਨੇ ਡਿਸਮਿਸ ਕਰ ਦਿੱਤਾ ਸੀ। ਤੁਹਾਡਾ ਕੀ ਕਹਿਣਾ ਹੈ ਇਸ ਦੇ ਵਿਚ ਜੀ? ਮੈਂ ਮਿੰਟੂ ਬਰਾੜ ਜੀ ਤਾਂ ਜਾ ਚੁੱਕੇ ਨੇ, ਪਰ ਸ਼ਾਇਦ ਇਹਦੀ ਜਦੋਂ ਡਿਟੇਲ ਆਏਗੀ, ਇਕ ਫੀਸ ਦੇ ਕਾਰਨ ਡਿਸਮਿਸ ਹੋਣਾ ਤੇ ਉਸ ਤੋਂ ਬਾਅਦ ਆਤਮ ਹੱਤਿਆ ਕਰਨਾ, ਇਹ ਥੋੜਾ ਜਿਹਾ ਮਤਲਬ ਇਸ ਦੇ ਬਾਰੇ ਜਦ ਇਨਵੈਸਟੀਗੇਸ਼ਨ ਹੋਏਗੀ ਤਾਂ ਪਤਾ ਲੱਗੇਗਾ। ਪਰ ਫੀਸ ਕਿਉਂ ਨਹੀਂ ਦੇ ਹੋਈ, ਉਸ ਦੇ ਕੀ ਪ੍ਰੋਸੀਜਰ ਫਾਲੋ ਕੀਤੇ ਗਏ ਡਿਸਮਿਸ ਕਰਨ ਦੇ, ਇਹ ਪੂਰੀ ਡਿਟੇਲ ਆਏਗੀ ਤਾਂ ਪਤਾ ਲੱਗੇਗਾ। ਪਰ ਜੇ ਇਹ ਸੱਚ ਹੈ ਤਾਂ ਇਕ ਬੜੀ ਮੰਦਭਾਗੀ ਖ਼ਬਰ ਹੈ। ਇਸ ਦੇ ਤਹਿ ਤੱਕ ਜਾਣ ਦੀ ਲੋੜ ਹੈ ਕਿ ਇਸ ਨੂੰ ਇਨਵੈਸਟੀਗੇਸ਼ਨ ਕਰਕੇ ਆਉਣ ਵਾਲੇ ਟਾਈਮ ਦੇ ਵਿਚ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਤਾਂ ਵਧੀਆ ਗੱਲ ਹੈ। ਕੱਲਾ ਇਹ ਨਹੀਂ, ਹੋਰ ਪਾਸੇ ਵੀ ਬਹੁਤ ਕੁਝ ਇਹ ਵਾਪਰ ਰਿਹਾ। ਮੈਂ ਜਗਤਾਰ ਭਾਜੀ, ਮੈਂ ਇਹਨੂੰ ਡਿਫੈਂਡ ਨਹੀਂ ਕਰ ਰਿਹਾ, ਪਰ ਮੈਂ ਇਕ ਰਿਪੋਰਟ ਦੇਖੀ ਸੀ ਪਰਸੋਂ ਚੌਥੀ ਆਸਟ੍ਰੇਲੀਆ ਦੇ ਵਿਚ। ਅਸੀਂ ਕਹਿੰਦੇ ਹਾਂ ਕਿ ਜਿਹੜੀ ਆਤਮ ਹੱਤਿਆ ਦਾ ਸੰਤਾਪ ਹੈ ਉਹ ਪੰਜਾਬ ਭੁਗਤ ਰਿਹਾ ਹੈ ਕਰਜ਼ਿਆਂ ਕਾਰਨ, ਜਾਂ ਇੰਡੀਆ ਦੇ ਵਿਚ ਬੜੇ ਸੁਸਾਈਡ ਹੋ ਰਹੇ ਨੇ, ਜਾਂ ਆਪ ਬੇਟੀ ਨੇ ਕੀਤਾ ਜਿਹਨੂੰ ਡਿਸਮਿਸ ਕਰ ਦਿੱਤਾ ਸੀ। ਇਹ ਸਮੱਸਿਆ ਵਰਲਡਵਾਈਡ ਹੈ ਜੀ, ਇਹ ਸਮੱਸਿਆ ਅਮਰੀਕਾ ਦੇ ਵਿਚ ਬਹੁਤ ਹੈ ਔਰ ਆਸਟ੍ਰੇਲੀਆ ਦੇ ਵਿਚ ਕਿਸਾਨ ਜਿਹੜੇ ਨੇ ਬਹੁਤ ਆਤਮ ਹੱਤਿਆ ਕਰਦੇ ਨੇ। ਉਨ੍ਹਾਂ ਦੇ ਵੀ ਕਈ ਕਾਰਨ ਨੇ। ਇੱਕ ਤਾਂ ਕਰਜ਼ਾ, ਦੂਸਰਾ ਜਿਹੜਾ ਇਸ ਭੂਮੀ ਜਾਂ ਇਸ ਧਰਤੀ ਦੀ ਜਿਹੜੀ ਕਹਿ ਲਓ ਇਕੱਲਪਣਾ ਆ ਉਹ ਵੀ ਆ। ਜਦੋਂ ਬੱਚੇ ਛੱਡ ਕੇ ਚਲੇ ਜਾਂਦੇ ਨੇ ਸ਼ਹਿਰਾਂ ਦੇ ਵਿੱਚ, ਇਕੱਲੇ ਰਹਿ ਜਾਂਦੇ ਨੇ, ਤਾਂ ਬੰਦੇ ਦਾ ਜਿਹੜਾ ਮਕਸਦ ਮੁੱਕਦਾ ਦਿਖਾਈ ਦਿੰਦਾ ਵੀ ਮੇਰਾ ਕੋਈ ਮਕਸਦ ਨਹੀਂ ਹੈਗਾ। ਉਸ ਨੇ ਜਿਹੜੇ ਸੁਪਨੇ ਲਏ ਹੁੰਦੇ ਆ, ਸੋਸ਼ਲ ਐਨੀਮਲ ਵੀ ਕਿਹਾ ਆ ਸਾਨੂੰ, ਤੇ ਉਹ ਸੋਸ਼ਲ ਜਿਹੜਾ ਨਹੀਂ ਮਿਲਦਾ ਉਨ੍ਹਾਂ ਨੂੰ ਉਹ ਸਹਾਰਾ, ਜਾਂ ਉਨ੍ਹਾਂ ਦਾ ਪਾਰਟਨਰ ਛੱਡ ਕੇ ਚਲੇ ਜਾਂਦਾ ਜਾਂ ਮੌਤ ਹੋ ਜਾਂਦੀ ਆ, ਤਾਂ ਇਹ ਇੱਕ ਬਹੁਤ ਵੱਡਾ ਕਾਰਨ ਹੈ ਆਸਟ੍ਰੇਲੀਆ ਦੇ ਵਿੱਚ। ਤੇ ਜਿਹੜੀ ਰਿਪੋਰਟ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਪਿਛਲੇ ਸਾਲ 41 ਫੌਜੀਆਂ ਨੇ ਆਤਮ ਹੱਤਿਆ ਕੀਤੀ ਹੈ ਜੀ ਆਸਟ੍ਰੇਲੀਆ ਦੇ ਵਿੱਚ। ਸੋ ਇਸ ਦੀ ਤਹਿ ਤੱਕ ਜਾਣ ਦੀ ਲੋੜ ਹੈ ਆਤਮ ਹੱਤਿਆ ਦੀ, ਵੀ ਕਿਉਂ ਕਰਦੇ ਨੇ, ਇਸ ਦੇ ਕਾਰਨ ਕੀ ਹੈ। ਇਸ ਦਾ ਜਿਹੜਾ ਬਹੁਤਾਤ ਕਾਰਨ ਹੈ ਉਹ ਸਾਡੀ ਜਿਹੜੀਆਂ ਸਮਾਜਿਕ ਸਮੱਸਿਆਵਾਂ ਆ ਉਨ੍ਹਾਂ ਨੂੰ ਲੈ ਕੇ ਆ ਕਿ ਉਹ ਕਿਸ ਤਰ੍ਹਾਂ ਹੈਂਡਲ ਕਰਦੇ। ਹੁਣ ਇਹ ਜਿਹੜਾ ਫੀਸ ਨਾ ਦੇਣੀ ਤਾਂ ਫੇਰ ਡਿਸਮਿਸ ਹੋ ਜਾਣਾ, ਇਸ ਅਸੀਂ ਇਹਨੂੰ ਸਿੰਪਲ ਕਹਿ ਸਕਦੇ ਹਾਂ ਵੀ ਇਹ ਸਿੰਪਲ ਜਿਹੀਆਂ ਚੀਜ਼ਾਂ ਦੋ, ਇਸ ਕਰਕੇ ਹੋ ਗਿਆ। ਪਰ ਨਹੀਂ, ਉਹ ਫੀਸ ਕਿਉਂ ਨਹੀਂ ਦੇ ਸਕੀ, ਉਹਦੇ ਪਿੱਛੇ ਕੀ ਸਮਾਜਿਕ ਕਾਰਨ ਸਨ, ਇਹਦੇ ਬਾਰੇ ਵੀ ਘੋਖਣਾ ਬਣਦਾ ਆ। ਤੇ ਫੇਰ ਉਹ ਜਿਹੜੇ ਮੋਹਰੇ ਅਫਸਰ ਸੀ ਉਨ੍ਹਾਂ ਨੇ ਉਸ ਸਿਚੁਏਸ਼ਨ ਨੂੰ ਜਾਣਿਆ ਜਾਂ ਨਹੀਂ ਜਾਣਿਆ, ਇਹਦੇ ਬਾਰੇ ਵੀ ਗੱਲ ਕਰਨੀ ਬਣਦੀ ਆ ਕਿ ਐਟੀਚਿਊਡ ਪ੍ਰੋਬਲਮ ਸੀ ਉਨ੍ਹਾਂ ਨੂੰ ਜਾਂ ਨਹੀਂ ਸੀ, ਜਾਂ ਉਨ੍ਹਾਂ ਨੇ ਕੀ ਉਹਦੀ ਇਨਵੈਸਟੀਗੇਸ਼ਨ ਕੀਤੀ ਤੇ ਕੀ ਉਹ ਲੜਕੀ ਨੇ। ਸੋ ਕਈ ਜਿਹੜੇ ਬਹੁਤਾਤ ਜਿਹੜੇ ਆ ਸੁਈਸਾਈਡ, ਉਹ ਸਮਾਜਿਕ ਕਾਰਨ ਹੁੰਦੇ ਨੇ, ਤੇ ਇਹ ਇਕੱਲੀ ਸਮੱਸਿਆ ਭਾਰਤ ਦੇ ਵਿੱਚ ਨਹੀਂ, ਇਹ ਤਕਰੀਬਨ ਹਰ ਪਾਸੇ ਇਹ ਸਮੱਸਿਆ ਬਣਦੀ ਆ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਵੱਧ ਤੋਂ ਵੱਧ ਜਾਣਕਾਰੀਆਂ ਤੁਹਾਨੂੰ ਦਈਏ, ਵੱਧ ਤੋਂ ਵੱਧ ਗੱਲਾਂ ਤੁਹਾਡੀਆਂ ਵੀ ਸੁਣੀਏ ਤੇ ਆਪਣੀਆਂ ਵੀ ਕਹੀਏ, ਤੇ ਇਸ ਦੇ ਵਿੱਚੋਂ ਵਧੀਆ ਵਧੀਆ ਗੱਲਾਂ ਜਿਹੜੀਆਂ ਨੇ ਉਹ ਨਿਕਲ ਕੇ ਬਾਹਰ ਆਉਣ, ਤੇ ਤਾਂ ਕਿ ਇੱਕ ਅਸੀਂ ਡਿਬੇਟ ਕਰ ਸਕੀਏ ਉਹਦੇ ਉੱਤੇ, ਇੱਕ ਦੂਜੇ ਨੂੰ ਜਾਣਕਾਰੀਆਂ ਦੇ ਵਿੱਚ ਵਾਧਾ ਕਰ ਸਕੀਏ ਤੇ ਅਸੀਂ ਬਿਹਤਰ ਸਮਾਜ ਦੀ ਸਿਰਜਣਾ ਕਰ ਸਕੀਏ। ਸੋ ਇਹੀ ਮੋਟਿਵ ਹੈ ਸਾਡੇ ਰੇਡੀਓ ਦਾ, ਤੇ ਵੈਸੇ ਕੋਈ ਕਮਰਸ਼ੀਅਲ ਮੋਟਿਵ ਨਹੀਂ ਹੈਗਾ, ਤੇ ਇੱਕ ਇਹੀ ਹੈ ਕਿ ਜੇ ਸਮਾਜ ਦੇ ਵਿੱਚ ਰਹਿੰਦੇ ਹਾਂ ਉਹਨੂੰ ਆਪਾਂ ਚੰਗਾ ਬਣਾ ਕਿਸ ਤਰ੍ਹਾਂ ਬਣਾ ਸਕਦੇ ਹਾਂ, ਇਹੀ ਇੱਕ ਸਾਡਾ ਨਿਸ਼ਾਨਾ ਹੈ। ਤੇ ਸਾਰੇ ਆਸਟ੍ਰੇਲੀਆ ਭਰ ਦੇ ਵਿੱਚੋਂ ਸੱਜਣ ਮਿੱਤਰ ਜੁੜਦੇ ਨੇ। ਮੈਂ ਮਾਫੀ ਚਾਹੁੰਦਾ ਗੁਰਪ੍ਰੀਤ ਗਿੱਲ ਹੋਣਾ ਤੋਂ, ਉਨ੍ਹਾਂ ਨੂੰ ਅੱਜ ਮੈਂ ਪ੍ਰੋਗਰਾਮ ਦੇ ਵਿੱਚ ਨਹੀਂ ਲੈ ਸਕਿਆ, ਪ੍ਰੋਗਰਾਮ ਕਾਫੀ ਬਿਜ਼ੀ ਹੋ ਗਿਆ ਸੀ। ਸੋ ਇਸ ਕਰਕੇ ਉਨ੍ਹਾਂ ਨਾਲ ਜਿਹੜੀ ਗੱਲਬਾਤ ਸੀ ਉਹ ਨਹੀਂ ਕਰ ਪਾਇਆ, ਕਿਉਂਕਿ ਹੁਣ ਦੂਜੇ ਗੇੜ ਦੀਆਂ ਟਿਕਟਾਂ ਜਿਹੜੀਆਂ ਨੇ ਉਹ ਮਤਲਬ ਆ ਚੁੱਕੀਆਂ ਨੇ ਕੈਂਡੀਡੇਟਸ ਦੇ ਕੋਲ, ਕੈਂਡੀਡੇਟ ਸਿਲੈਕਟ ਕੀਤੇ ਜਾ ਚੁੱਕੇ ਨੇ ਆਮ ਆਦਮੀ ਪਾਰਟੀ ਦੇ। ਸੋ ਗੁਰਪ੍ਰੀਤ ਹੁਣੀ ਨਿਗਾਹ ਰੱਖਦੇ ਨੇ ਇਸ ਚੀਜ਼ ਦੇ ਉੱਤੇ। ਸੋ ਕੱਲ ਨੂੰ ਮੈਂ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਵਾਂਗਾ, ਤੇ ਫਿਰ ਆਪਾਂ ਗੱਲ ਕਰਾਂਗੇ ਡਿਟੇਲ ਦੇ ਵਿੱਚ ਕਿ ਭਾਰਤ ਪੰਜਾਬ ਦੀ ਕੀ ਸਿਚੁਏਸ਼ਨ ਹੈ। ਤੇ ਇਧਰ ਜਿਹੜੀਆਂ ਖ਼ਬਰਾਂ ਦੇ ਵਿੱਚ ਮਾੜੀ ਖ਼ਬਰ ਇਹ ਆ ਰਹੀ ਹੈ ਕਿ ਤੁਰਕੀ ਦੇ ਵਿੱਚ ਇੱਕ ਵਿਆਹ ਦੇ ਜਸ਼ਨ ਦੌਰਾਨ ਇੱਕ ਬੰਬ ਧਮਾਕਾ ਹੋਇਆ ਜਿਸ ਦੇ ਵਿੱਚ 22 ਵਿਅਕਤੀਆਂ ਦੀ ਮੌਤ ਹੋਈ ਹੈ ਤੇ 90 ਤੋਂ ਵੱਧ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਤੇ ਅੱਜ ਦੇ ਲਈ ਇੰਨਾ ਹੀ ਪ੍ਰੋਗਰਾਮ, ਤੇ ਮੈਂ ਛੱਡ ਕੇ ਜਾ ਰਿਹਾ ਬਹੁਤ ਸੋਹਣੇ ਸੋਹਣੇ ਗੀਤ ਤੇ ਅਸੂਲ ਗੀਤ ਤੁਹਾਡੇ ਲਈ ਪਲੇ ਕਰਾਂਗਾ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ। ਉਹ ਵੀ ਅੱਜ ਯਾਰਨ ਮੁੱਲੇ ਸ਼ੋਅ ਦੇ ਵਿੱਚ ਆ ਰਹੇ ਨੇ, ਤੇ ਕੁਲਬੀਰ ਵੀ ਆ ਰਹੇ ਨੇ, ਤਰਸੇਮ ਜੱਸੜ, ਦਰਸ਼ਨ ਲੱਖੇਵਾਲ, ਹਾਂਜੀ। ਤੇ ਲਓ ਜੀ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵੇਰ ਨੂੰ ਕੱਲ ਦਾ ਪ੍ਰੋਗਰਾਮ ਮੈਂ ਕਰਾਂਗਾ ਜੀ ਮਿੰਟੂ ਬਰਾੜ ਹੋਣਾ ਦਾ, ਮਿਲਦੇ ਆਂ ਜੀ ਸਵੇਰ ਨੂੰ ਫਿਰ, ਸਤਿ ਸ੍ਰੀ ਅਕਾਲ।
ਨਾ ਮੁੱਲ ਜਿਗਰੇ ਨੇ ਮਿਲਦੇ ਬਾਜ਼ਾਰ ਤੋਂ, ਬੰਦਾ ਕਰੀਦਾ ਨੀ ਜੱਜ ਕਦੇ ਕਾਰ ਤੋਂ, ਉਹ ਜਿਹੜਾ ਲੋੜੋਂ ਵੱਧ ਮਿੱਠਾ ਰੱਖੇ ਗੱਡ ਕੇ, ਬਚ ਕੇ ਰਹੀਦਾ ਐਸ ਯਾਰ ਤੋਂ, ਉਹ ਟੰਗੇ ਅਸਲੇ ਨਬੇੜ ਦਿੰਦੇ ਮਸਲੇ, ਫੈਸਲੇ ਦੇ ਘਰ ਬੜੇ ਦੂਰ ਨੇ, ਜਾਪ ਲੂਸੀ ਕਰੂ ਵਰਕੇ ਪਾੜਦੀ, ਕੱਪੜੇ ਬੜੇ ਜੱਟ ਦੇ ਅਸੂਲ, ਚਾਪ ਲੂਸੀ ਕਰੂ ਵਰਕੇ ਤੂੰ ਪਾੜਦੀ, ਕੱਪੜੇ ਬੜੇ ਜੱਟ ਦੇ ਅਸੂਲ। ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ, ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ, ਉਹ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ, ਨਾ ਦਿੱਤੀ ਅੱਤ ਵਜੋ ਇੰਨੀ ਨਾਰ ਨੂੰ, ਉਹ ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ, ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ, ਉਹ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ, ਨਾ ਦਿੱਤੀ ਅੱਤ ਵਜੋ ਇੰਨੀ ਨਾਰ ਨੂੰ। ਜਵਾਨੀ ਚੜ੍ਹਦੀ ਉਹ ਕਿੱਥੇ ਘਰੇ ਵੜਦੀ, ਜਵਾਨੀ ਚੜ੍ਹਦੀ ਉਹ ਕਿੱਥੇ ਘਰੇ ਵੜਦੀ, ਯਾਰੀਆਂ ਦੇ ਰਹਿੰਦੇ ਉਹ ਸਰੂਰ ਨੇ, ਚਾਪ ਲੂਸੀ ਕਰੂ ਵਰਕੇ ਪਾੜਦੀ, ਕੱਪੜੇ ਬੜੇ ਜੱਟ ਦੇ ਅਸੂਲ ਨੇ, ਚਾਪ ਲੂਸੀ ਕਰੂ ਵਰਕੇ ਤੂੰ ਪਾੜਦੀ,
सामने खड़े आ पता कर ली कैसे ओ खलाक ने उन्हां कोलों जी ना पिछे अड़े आ ना ही बदल के रखे कोई नाम ने ओहियां जो सामने खड़े आ पता कर ली कैसे ओ खलाक ने उन्हां कोलों जी ना पिछे अड़े आ जवाब कोरा दे दिए लारे लाइए ना जवाब कोरा दे दिए लगे कई नू के नज गरूर ने जाप लूसी करूवर के पाल दी कपे बड़े जट दे सूले जाप लूसी करूवर के तू पाल दी कपे बड़े जट दे ना गीत तेरे ना तू तेरा जसड़ा मिट्टियां वे मिट्टी बन जाएगा एदा साहेब दयाल होया तेरे ते ओदे बिना किथे डिंग पट जाएगा फतेहगढ़ साहब जाजा मत्थे टेके रे गुरु करे जाजा मत्थे टेके रे ताही गीत होए मकबूले जापल